ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਔਰ ਪਰਮਾਤਮਾ ਦੇ ਭਾਣੇ ਦੇ ਵਿੱਚ ਰਜ਼ਾ ਹੋਵੋਗੇ। ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਰਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਲ ਵਾਲੀ ਗੱਲ ਅਤੇ ਕੋਫ ਸਾਰਬਰ ਸਟੂਡੀਓ ਤੋਂ। ਦਿਨ ਫਿਰ ਅੱਜ ਝੜੀ ਵਾਲਾ ਹੈ, ਕਈ ਦਿਨ ਹੋ ਗਏ ਮੀਂਹ ਪੈ ਰਿਹਾ ਪਰ ਹੁਣ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ। ਹਾਲਾਂਕਿ ਕੁਈਨਜ਼ਲੈਂਡ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ, ਬਹੁਤ ਜ਼ਿਆਦਾ ਮੀਂਹ ਪੈ ਰਿਹਾ ਪਰ ਉਸ ਦੀ ਜਿੱਦਾਂ ਪੰਜਾਬੀ 'ਚ ਕਹਿੰਦੇ ਆ ਕਿ ਪੂਛ ਜਿਹੜੀ ਹੈ ਉਹ ਕੋਫ ਸਾਰਬਰ ਵੱਲ ਨੂੰ ਆਈ ਹੋਈ ਹੈ। ਸੋ ਬਹੁਤ ਜ਼ਿਆਦਾ ਮੀਂਹ ਪੈ ਰਹੇ ਨੇ, ਆਪ ਸਭ ਨੂੰ ਪਤਾ ਹੀ ਹੈ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜਨਗੇ ਅਤੇ ਆਪਾਂ ਬਹੁਤ ਸਾਰਾ ਚਿੰਤਨ ਕਰਾਂਗੇ। ਚਾਲ ਸਾਹਿਬ ਅੱਜ ਛੁੱਟੀ 'ਤੇ ਨੇ, ਉਹਨਾਂ ਦਾ ਮੈਸੇਜ ਆ ਗਿਆ ਅਤੇ ਕਾਫੀ ਵਿਅਸਤ ਨੇ ਅੱਜ ਕੱਲ੍ਹ, ਪਰ ਉਹਨਾਂ ਦੀਆਂ ਖਬਰਾਂ ਲਗਾਤਾਰ ਸਾਡੇ ਨਾਲ ਚੱਲਦੀਆਂ ਨੇ, ਬਣਦੀਆਂ ਨੇ। ਸੋ ਆਪਾਂ ਤੁਹਾਡੇ ਨਾਲ ਸਾਂਝਾਂ ਪਾਈ ਜਾਵਾਂਗੇ। ਸੋ ਪਿਆਰਿਓ, ਸਮਾਂ ਇਸ ਵੇਲੇ 8:02 ਹੋ ਗਏ ਨੇ, ਸਿਡਨੀ ਸਮਾਂ ਹੈ ਅਤੇ ਈਸਟ ਕੋਸਟ ਦੇ ਸਾਰੇ ਇਹੀ ਹੈ। ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ ਸੁਬਾਹ ਦੇ 6:02, ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ 3:32 ਸੁਬਾਹ ਦੇ ਹੋਏ ਨੇ। ਸ਼ਨਿਚਰਵਾਰ 14 ਮਈ ਆ, ਪਰ 13 ਮਈ ਅਤੇ ਸ਼ੁੱਕਰਵਾਰ ਦੀ ਰਾਤ ਲੰਡਨ ਦੇ ਵਿੱਚ 11:03 ਹੋ ਗਏ ਨੇ। ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:03 ਸ਼ਾਮ ਦੇ 13 ਤਰੀਕ ਦੇ, ਔਰ 13 ਹੀ ਤਰੀਕ ਵੈਨਕੂਵਰ ਅਤੇ ਐਲਏ ਦੇ ਵਿੱਚ 3:03 ਦੁਪਹਿਰ ਦੇ ਹੋਏ ਨੇ। ਸੋ ਸਾਰੇ ਹੀ ਸਰੋਤਿਆਂ ਨੂੰ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਪੋਡਕਾਸਟ ਸੁਣਦੇ ਨੇ, ਮੈਂ ਬੇਨਤੀ ਕਰਦਾ ਕਿ ਅਗਰ ਮੈਸੇਜ ਪਾ ਸਕਣ ਤਾਂ ਜ਼ਰੂਰ ਟੈਲੀਗ੍ਰਾਮ ਜਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਕੋਈ ਵੀ ਮਸਲਾ ਹੋਵੇ, ਚਿੰਤਨ ਹੋਵੇ, ਦਿਲ ਵਾਲੀ ਗੱਲ ਹੋਵੇ, ਇਹ ਦੋ ਪ੍ਰੋਗਰਾਮ ਵੀਕਐਂਡ ਦੇ ਜਿਹੜੇ ਨੇ ਉਹ ਆਪਾਂ ਕਰਨੀਆਂ ਨੇ ਗੱਲਾਂ। ਮੇਰੇ ਨਾਲ ਐਤਵਾਰ ਨੂੰ ਅਮਰਦੀਪ ਭੈਣ ਜੀ ਮੈਲਬਨ ਨਾਲੇ ਜੁੜਦੇ ਨੇ ਹੈਲਪ ਕਰਾਉਣ ਨੂੰ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਕੰਟੀਨਿਊ ਰੱਖਦੇ ਨੇ। ਸੋ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਐਕਸਟੈਂਸ਼ਨ ਦਿਲ ਵਾਲੀ ਗੱਲ ਦੀ। ਔਰ ਇਸ ਦਾ ਫਾਇਦਾ ਇੱਕ ਇਹ ਹੋਵੇਗਾ ਕਿ ਅਗਰ ਬਾਈ ਚਾਂਸ ਸੰਡੇ ਨੂੰ ਕਈ ਫੰਕਸ਼ਨ ਹੁੰਦੇ ਨੇ, ਵਿਆਹ ਹੁੰਦੇ ਨੇ, ਅਤੇ ਮੈਨੂੰ ਜਾਣਾ ਪੈ ਜਾਵੇ ਤਾਂ ਪ੍ਰੋਗਰਾਮ ਨਹੀਂ ਰੁਕੇਗਾ। ਸੋ ਪਿਆਰਿਓ, ਅੱਜ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਹੈ। ਗੁਰਬਾਣੀ ਵਿਚਾਰ ਪ੍ਰੋਗਰਾਮ ਸਵੇਰ ਦੇ ਤੁਸੀਂ ਸਰਵਣ ਕਰ ਰਹੇ ਹੋ, ਸਹਿਜ ਪਾਠ ਚੱਲ ਰਹੇ ਨੇ, ਇਲਾਹੀ ਕੀਰਤਨ ਚੱਲਦਾ ਹੈ ਔਰ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ ਇਸ ਪ੍ਰੋਗਰਾਮ ਨੂੰ। ਵਿਚਾਰਾਂ ਵੀ ਹੁੰਦੀਆਂ ਨੇ, ਬਹੁਤ ਚੰਗਾ ਲੱਗਦਾ ਆਪ ਨੂੰ ਵੀ ਸੁਣ ਕੇ। ਅਤੇ ਸਾਡੇ ਨਾਲ ਸਾਡੇ ਬੜੇ ਪਿਆਰੇ ਮਿੱਤਰ, ਸਾਡੇ ਅਕਾਊਂਟੈਂਟ ਅੰਮ੍ਰਿਤਪਾਲ ਮਨਿਹਾਸ ਜੁੜੇ, ਅਤੇ ਉਹਨਾਂ ਨੇ ਕੁਛ ਚਿੰਤਨ ਕਰਨ ਦੇ ਬਾਰੇ ਕਿਹਾ ਸੀ ਕਿ ਹੋ ਸਕਿਆ ਤਾਂ ਨਿਰਭਉ ਅਤੇ ਨਿਰਵੈਰ ਬਾਰੇ ਗੱਲਬਾਤ ਕਰ ਲਿਓ। ਕਹਿੰਦੇ ਕਿ ਕੁਝ ਸੱਜਣਾਂ ਨੇ ਘਰ, ਕਾਰ ਜਾਂ ਕੱਪੜਿਆਂ 'ਤੇ ਇਹ ਸ਼ਬਦ ਲਿਖੇ ਹੁੰਦੇ ਨੇ, ਪਰ ਇਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਵਿਚਾਰ ਆਉਂਦਾ ਹੈ ਕਿ ਕੀ ਇਹ ਦੋ ਗੁਣ ਸਿਰਫ ਪਰਮਾਤਮਾ ਦੇ ਹਨ? ਕੀ ਇਨਸਾਨ ਵੀ ਨਿਰਭਉ ਅਤੇ ਨਿਰਵੈਰ ਹੋ ਸਕਦਾ? ਅਤੇ ਦੂਜਾ ਇਹ ਹੈ ਕਿ ਪਹਿਲੀ ਨਜ਼ਰੇ ਜਦੋਂ ਤੁਸੀਂ ਕਿਤੇ ਅਜਿਹਾ ਲਿਖਿਆ ਦੇਖਦੇ ਹੋ ਕੀ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਉਸਤਤ ਕੋਈ ਆਪਣੀ ਕਰ ਰਿਹਾ ਹੈ ਨਾ ਕਿ ਪਰਮਾਤਮਾ ਦੀ? ਜੇ ਹੋ ਸਕਿਆ ਤਾਂ ਚਰਚਾ ਕਰਨੀ
ਜੀ
ਜ਼ਰੂਰ ਕਰਾਂਗੇ। ਦੇਖੋ ਸਿੰਬਲਿਜ਼ਮ ਹੈ ਇਹ, ਜਿਹੜੇ ਬੋਲੀ ਵੀ ਹੈ, ਅੱਖਰ ਵੀ ਹੈ, ਇਹ ਅੱਖਰ ਜਿਹੜੇ ਲਿਖਦੇ ਨੇ, ਸ਼ਬਦ ਲਿਖਦੇ ਹਾਂ ਆਪਾਂ, ਇਹ ਵੀ ਇੱਕ ਸਿੰਬਲ ਹੈ, ਸਕ੍ਰਿਪਟ ਜਿਹਨੂੰ ਕਹਿੰਦੇ ਨੇ। ਔਰ ਇਹ ਅੱਖਰ ਲਿਖਿਓ ਇਹ ਮਨੁੱਖ ਵਾਸਤੇ ਹੈ, ਪਹਿਲਾਂ ਟ੍ਰੇਨ ਹੋਣਾ ਪੈਂਦਾ ਕਿ ਇਹਦਾ ਮਤਲਬ ਕੀ ਹੈ, ਨਿਰਭਉ ਦਾ ਮਤਲਬ ਕੀ ਹੈ, ਨਿਰਵੈਰ ਦਾ ਮਤਲਬ ਕੀ ਹੈ। ਇਹ ਪੱਟੀ ਜਿਹੜੀ ਆ ਇਹ ਪਹਿਲੇ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ ਪੰਜਾਬੀ ਦੀ। ਗੁਰਮੁਖੀ ਅੱਖਰ ਬਹੁਤ ਪਹਿਲਾਂ ਤੋਂ ਪੁਰਾਣੇ ਆ, ਕਈ ਹਜ਼ਾਰਾਂ ਸਾਲ ਪੁਰਾਣੀ ਭਾਸ਼ਾ ਹੈ ਆਪਣੀ, ਪਰ ਇਸ ਨੂੰ ਤਰਤੀਬ ਵਾਰ ਪਹਿਲੇ ਪਾਤਸ਼ਾਹ ਅਤੇ ਦੂਜੇ ਪਾਤਸ਼ਾਹ ਨੇ ਕੀਤੀ ਹੈ ਦਰਜ ਆ ਗੁਰਬਾਣੀ ਦੇ ਵਿੱਚ। ਸੋ ਜਦੋਂ ਅਸੀਂ ਇਹ ਅੱਖਰ ਕਿਤੇ ਲਿਖੇ ਹੋ ਦੇਖਦੇ ਹਾਂ ਤਾਂ ਇਸ ਤੋਂ ਪਹਿਲਾਂ ਨਿਰਭਉ ਅਤੇ ਨਿਰਵੈਰ ਦਾ ਕਿਤੇ ਬਹੁਤਾ ਪੁਰਾਣੇ ਗ੍ਰੰਥਾਂ 'ਚ ਪੰਜਾਬੀ ਦੇ 'ਚ ਜ਼ਿਕਰ ਨਹੀਂ ਆਉਂਦਾ। ਅਤੇ ਇੱਕ ਇੱਕ ਬਹੁਤ ਵੱਡਾ ਡੂੰਘਾ ਕੋਨਸੈਪਟ ਹੈ। ਤੁਸੀਂ ਮਸਲਾ ਚੱਕਿਆ ਜਿਹੜਾ ਚੰਗਾ ਵੀ ਹੈ ਕਿ ਜਦੋਂ ਅਸੀਂ ਕਿਸੇ ਕਾਰ ਦੇ ਉੱਤੇ ਲਿਖਿਆ ਦੇਖਦੇ ਹਾਂ ਨਿਰਭਉ ਨਿਰਵੈਰ, ਤਾਂ ਕੀ ਉਹ ਉਸਤਤ ਅਕਾਲ ਪੁਰਖ ਦੀ ਬੰਦਾ ਕਰ ਰਿਹਾ ਜਾਂ ਆਪਣੀ ਕਰ ਰਿਹਾ ਕਿ ਮੈਂ ਨਿਰਭਉ ਹੈ ਜਾਂ ਨਿਰਵੈਰ ਹੈ? ਮੈਨੂੰ ਲੱਗਦਾ ਤੁਸੀਂ ਇਹ ਕਹਿਣਾ ਚਾਹੁੰਦੇ। ਮੈਨੂੰ ਵੀ ਇਹ ਬੜੀ ਬੜੀ ਵਾਰੀ ਮਹਿਸੂਸ ਹੋਇਆ, ਇਹ ਮੇਰੇ ਵੀ ਦਿਲ ਵਾਲੀ ਗੱਲ ਹੈ ਕਿ ਮੈਂ ਗੱਡੀ ਦੇ ਪਿੱਛੇ ਲਿਖਾ ਲਾਂ, ਟਰਾਲੀ ਦੇ ਪਿੱਛੇ ਲਿਖਾ ਲਾਂ ਨਿਰਭਉ ਨਿਰਵੈਰ, ਟਰੱਕ ਦੇ ਪਿੱਛੇ। ਸੋ ਇਹਦਾ ਮਤਲਬ ਮੈਂ ਡਰਦਾ ਨਹੀਂ ਹੈਗਾ, ਪਰ ਨਾ ਹੀ ਮੇਰਾ ਕਿਸੇ ਨਾਲ ਵੈਰ ਹੈ। ਉੱਥੇ ਉਹ ਜ਼ਿਆਦਾਤਰ ਮੈਂ ਦੇ ਵੱਲ ਨੂੰ ਆ ਜਾਂਦਾ ਹੈ, ਮੈਂ ਇਹ ਮਹਿਸੂਸ ਕਰਦਾ ਹਾਂ। ਅਸਲ ਦੇ ਵਿੱਚ ਇਹ ਇੱਕ ਬਹੁਤ ਵੱਡੀ ਡੂੰਘੀ ਅਵਸਥਾ ਹੈ। ਮੈਂ ਕਈ ਵਾਰੀ ਪਹਿਲਾਂ ਵੀ ਐਕਸਪਲੇਨ ਕੀਤਾ ਜਿੰਨਾ ਕੁ ਮੈਨੂੰ ਸਮਝ ਆਇਆ ਗੁਰਬਾਣੀ ਦੇ ਵਿੱਚ। ਦੇਖੋ ਅਥਾਹ ਸਾਗਰ ਹੈ, ਬਹੁਤ ਵੱਖਰੇ ਵੱਖਰੇ ਐਂਗਲ ਨੇ, ਇਹ ਜਿੱਦਾਂ ਜਿੱਦਾਂ ਸੋਝੀ ਬਖਸ਼ਦਾ, ਜਿੰਨੀ ਜਿੰਨੀ ਬਖਸ਼ਦਾ ਉਸ ਹਿਸਾਬ ਨਾਲ ਇਹ ਅੱਖਰ ਜਾਂ ਇਹ ਸ਼ਬਦ, ਇਹਨਾਂ ਦੇ ਡੂੰਘੇ ਮਤਲਬ ਉਹ ਪ੍ਰਸਾਦ ਦੇ ਰੂਪ ਦੇ ਵਿੱਚ ਮਿਲਦੇ ਨੇ। ਮੇਰੇ ਮਤ ਅਨੁਸਾਰ ਜਿਹੜਾ ਇੱਕ ਓਅੰਕਾਰ ਹੈ ਉਸ ਦੇ 12 ਗੁਣ ਨੇ, ਔਰ ਇਹ ਸਿੰਗੂਲੈਰਿਟੀ ਦੀ ਨਿਸ਼ਾਨੀ ਹੈ। ਇੱਕ ਇਹਦਾ ਮਤਲਬ ਹੁੰਦਾ ਹੀ ਸਿੰਗੂਲੈਰਿਟੀ ਹੈ। ਉਸ ਤੋਂ ਬਾਅਦ ਦੂਣੀ ਸ਼ੁਰੂ ਹੁੰਦੀ ਹੈ ਜਿਸ ਨੂੰ ਦੁਨੀਆ ਕਹਿੰਦੇ ਆ। ਦੁਨੀਆ ਦਾ ਮਤਲਬ ਦੂਣੀ 'ਚ, ਹਰ ਚੀਜ਼ ਦੂਣੀ 'ਚ ਹੈ, ਡੁਐਲਿਟੀ। ਸੋ ਇਹ ਦੁਨੀਆ ਦੇ ਵਿੱਚ ਸਿੰਗੂਲੈਰਿਟੀ ਰਹਿਣੀ ਹੀ ਰਹਿਣੀ ਹੈ। ਜੇ ਸਿੰਗੂਲਰ, ਜੇ ਸਿੰਗਲ ਹੈ, ਇੱਕ ਹੈ, ਤਾਂ ਹੀ ਦੂਣੀ ਦੀ ਹੋਂਦ ਹੈ, ਇੱਕ ਪਲੱਸ ਇੱਕ। ਸੋ ਜਿਹੜੇ ਏਕੇ ਦੇ ਕੀ ਗੁਣ ਹੈ, ਸਿੰਗੂਲੈਰਿਟੀ ਦੇ ਕੀ ਗੁਣ ਹੈ, ਉਹ 12 ਗੁਣ ਨੇ। ਸੱਤ, ਨਾਮ, ਕਰਤਾ, ਪੁਰਖ, ਨਿਰਭਉ, ਨਿਰਵੈਰ, ਅਕਾਲ, ਮੂਰਤ, ਅਜੂਨੀ, ਸੈਭੰ, ਗੁਰ, ਪ੍ਰਸਾਦ। ਸੋ ਇਹ 12 ਗੁਣ ਸਿੰਗੂਲੈਰਿਟੀ ਦੇ ਨੇ। ਉਹਨਾਂ 'ਚ ਦੋ ਗੁਣ ਆਉਂਦੇ ਨੇ ਨਿਰਭਉ ਅਤੇ ਨਿਰਵੈਰ ਦੇ, ਕਿ ਇਹ ਜਿਹੜੀ ਸਿੰਗੂਲੈਰਿਟੀ ਹੈ ਇਹ ਇਸ ਨੂੰ ਕਿਸੇ ਦੇ ਭੈ ਨਹੀਂ ਹੈਗਾ, ਨਾ ਭਾਉ ਹੈ। ਭੈ ਹੁੰਦਾ ਡਰ, ਭਾਉ ਹੁੰਦਾ ਸਤਿਕਾਰ ਵੱਲੋਂ, ਝੇਪ ਜਿਹਨੂੰ ਕਹਿੰਦੇ ਆ। ਭੈ ਹੁੰਦਾ ਆ ਡਿਕਟੇਟਰ ਦਾ, ਪੁਲਿਸ ਦਾ, ਕੁੱਟ ਦਾ, ਉਹਨੂੰ ਭੈ ਕਹਿੰਦੇ ਨੇ। ਭਾਉ ਹੁੰਦਾ ਆ ਆਪਣੇ ਟੀਚਰ ਦਾ, ਜਿਹੜਾ ਤੁਹਾਨੂੰ ਪੜ੍ਹਾਉਂਦਾ ਆ, ਸਤਿਕਾਰ ਤੁਹਾਡੇ ਗੁਰੂ ਦਾ। ਜਦੋਂ ਗੁਰੂ ਅਤੇ ਚੇਲਾ ਇੱਕ ਹੋ ਜਾਂਦੇ ਨੇ ਤਾਂ ਫਿਰ ਉਹ ਭਾਉ ਨਹੀਂ ਰਹਿੰਦਾ, ਉਹ ਨਿਰਭਉ ਹੋ ਜਾਂਦਾ। ਉਹ ਸਟੇਟ ਜਿਹੜੀ ਹੈ ਭਾਉ ਵਾਲੀ ਉਹ ਵੀ ਖਤਮ ਹੋ ਜਾਂਦੀ ਹੈ, ਉਹਨੂੰ ਨਿਰਭਉ ਕਹਿੰਦੇ ਆ। ਸੋ ਪਹਿਲਾਂ ਭੈ, ਭੈ ਤੋਂ ਸ਼ੁਰੂ ਹੁੰਦਾ। ਜੇ ਸਾਡੇ ਮਨ ਦੇ ਵਿੱਚ ਭੈ ਆ ਅਕਾਲ ਪੁਰਖ ਦਾ, ਰੱਬ ਦਾ, ਡੰਡੇ ਦਾ, ਫਿਰ ਅਸੀਂ ਉਹਦੇ ਹੁਕਮ ਦੇ ਵਿੱਚ ਆਉਣਾ ਸ਼ੁਰੂ ਕਰਦੇ ਹਾਂ, ਉਹਨੂੰ ਮੰਨਣਾ ਸ਼ੁਰੂ ਕਰਦੇ ਹਾਂ। ਹੌਲੀ ਹੌਲੀ ਮੰਨਦੇ ਅਸੀਂ ਫਿਰ ਭਾਉ ਦੇ ਵਿੱਚ ਆ ਜਾਂਦੇ, ਸਾਡਾ ਉਹ ਭੈ ਜਿਹੜਾ ਸਤਿਕਾਰ ਦੇ ਵਿੱਚ ਬਦਲ ਜਾਂਦਾ। ਅਸੀਂ ਟੀਚਰ ਤੋਂ ਉਸੇ ਤੋਂ ਸਿੱਖਣਾ ਸ਼ੁਰੂ ਕਰਦੇ। ਮੇਰੀ ਕਿਤਾਬ ਮੰਦਾਵਣੀ ਦੇ ਵਿੱਚ ਪੂਰਾ ਚੈਪਟਰ ਹੈ। ਜਦੋਂ ਅਸੀਂ ਉਹ ਸਿੱਖ ਜਾਂਦੇ ਹਾਂ, ਉਹ ਆਪਣਾ ਪੂਰਾ ਗੁਰ ਸਾਨੂੰ ਦੇ ਦਿੰਦਾ, ਅਤੇ ਫਿਰ ਅਸੀਂ ਨਿਰਭਉ ਹੋ ਜਾਂਦੇ ਹਾਂ। ਬਹੁਤ ਸੋਹਣਾ ਸ਼ਬਦ, ਬਹੁਤ ਜ਼ਿਆਦਾ ਸ਼ਬਦ ਨੇ ਗੁਰਬਾਣੀ ਦੇ ਵਿੱਚ, ਪਰ ਪਹਿਲੇ ਪਾਤਸ਼ਾਹ ਨੇ ਸ਼੍ਰੀ ਰਾਗ ਦੇ ਵਿੱਚ ਨਾ ਕਹਿੰਦੇ ਕਿ ਮਨ ਰੇ ਸੱਚ ਮਿਲੇ ਭਾਉ ਜਾਏ। ਈਵਨ ਜਿਹੜਾ ਉਹ ਸਤਿਕਾਰ ਹੈ ਆਪਣੇ ਟੀਚਰ ਦਾ, ਉਹ ਉਦੋਂ ਤੱਕ ਭਾਉ ਰਹਿੰਦਾ ਆ ਜਦੋਂ ਤੱਕ ਸੱਚ ਨਹੀਂ ਮਿਲਦਾ, ਕਿਉਂਕਿ ਅਸੀਂ ਸੱਚ ਦੀ ਭਾਲ ਦੇ ਲਈ ਟੀਚਰ ਦੇ ਕੋਲ ਜਾਂਦੇ ਹਾਂ। ਕਹਿੰਦੇ ਮਨ ਰੇ ਸੱਚ ਮਿਲੇ ਭਾਉ ਜਾਏ। ਹੁਣ ਜਦੋਂ ਟੀਚਰ ਗੁਰੂ ਜਿਹੜਾ ਤੁਹਾਨੂੰ ਸੱਚ ਦੇ ਦਿੰਦਾ ਆ, ਸੱਚ ਦੀ ਅਵਸਥਾ ਤੁਹਾਡੇ ਅੰਦਰ ਪ੍ਰਗਟ ਕਰ ਦਿੰਦਾ, ਫਿਰ ਉਹ ਭਾਉ ਵੀ ਚਲੇ ਜਾਂਦਾ। ਪਰ ਕਹਿੰਦੇ ਭੈ ਬਿਨ ਨਿਰਭਉ ਕਿਉਂ ਥੀਏ, ਗੁਰਮੁਖ ਸ਼ਬਦ ਸਮਾਏ। ਪਰ ਨਿਰਭਉ ਦੀ ਪੋਜੀਸ਼ਨ 'ਤੇ ਤੁਸੀਂ ਭੈ ਤੋਂ ਬਿਨਾਂ ਪਹੁੰਚ ਕਿੱਦਾਂ ਸਕਦੇ, ਜੇ ਤੁਹਾਡੇ ਅੰਦਰ ਭੈ ਹੀ ਹੈ ਨਹੀਂ ਕਿਸੇ ਚੀਜ਼ ਦਾ, ਤਾਂ ਫਿਰ ਭਾਉ ਕਿੱਦਾਂ ਹੋਏਗਾ? ਜੇ ਭਾਉ ਨਹੀਂ, ਭਾਉ ਤੋਂ ਸੱਚ ਨਹੀਂ ਉਪਜਿਆ, ਤਾਂ ਨਿਰਭਉ ਤੁਸੀਂ ਕਿੱਦਾਂ ਬਣੋਗੇ? ਸੋ ਭੈ ਅਤੇ ਭਾਉ ਇਹ ਸੱਚ ਅਤੇ ਝੂਠ ਵੰਗ ਰਹੀ ਹੈ, ਡੁਐਲਿਟੀ ਦੇ ਆ ਦੋਨੋਂ, ਜਾਂ ਤੁਹਾਨੂੰ ਭੈ ਆ ਜਾਂ ਤੁਹਾਨੂੰ ਭਾਉ ਆ। ਨਿਰਭਉ ਹੋਵੋਗੇ ਜਦੋਂ ਸਿੰਗੂਲਰਿਟੀ 'ਚ ਆਉਂਗੇ, ਇੱਕ ਤਾਂ ਇਹ ਸ਼ਬਦ, ਦੂਜਾ ਨਿਰਵੈਰ। ਬਿਲਕੁਲ ਆਹੀ ਸਿਚੁਏਸ਼ਨ ਹੈ ਕਿ ਜਿਹੜੀ ਨਿਰਵੈਰ ਦੀ ਹੈ, ਦੋਸਤੀ ਅਤੇ ਵੈਰ ਦੋ ਵਿਰੋਧੀ ਦੁਨੀਆ ਦੇ ਪੱਖ ਨੇ, ਜਾਂ ਉਹ ਤੁਹਾਡਾ ਦੋਸਤ ਹੈ ਜਾਂ ਉਹ ਤੁਹਾਡਾ ਵੈਰੀ ਆ, ਡੁਐਲਿਟੀ 'ਚ ਇਹ ਆ। ਪਰ ਜਦੋਂ ਸਿੰਗੂਲਰਿਟੀ ਵਾਲੀ ਪੋਜੀਸ਼ਨ ਆ ਜਾਂਦੀ ਆ, ਗੁਰੂ ਮਿਹਰ ਕਰ ਦਿੰਦਾ ਏਕੇ ਦੀ, ਤਾਂ ਫਿਰ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ, ਫਿਰ ਉਹ ਨਿਰਵੈਰ ਵਾਲੀ ਪੋਜੀਸ਼ਨ ਹੁੰਦੀ ਹੈ। ਜਿਹੜਾ ਅਕਾਲ ਪੁਰਖ ਹੈ, ਰੱਬ ਹੈ, ਉਹਦੀ ਆਪਣੀ ਪ੍ਰੋਪਰਟੀ ਹੈ ਕਿ ਉਹਦਾ ਕਿਸੇ ਨਾਲ ਵੈਰ ਨਹੀਂ ਹੈਗਾ, ਕਿਉਂਕਿ ਉਹਨੇ ਆਪ ਹੀ ਸਾਰਾ ਕੁਛ ਬਣਾਇਆ ਹੋਇਆ। ਸੋ ਨਿਰਵੈਰ ਹੈ। ਸੋ ਅਸੀਂ ਉਸ ਅਵਸਥਾ 'ਚ ਪਹੁੰਚ ਗਏ ਤਾਂ ਸਾਡੇ ਲਈ ਵੀ ਸਾਰੇ ਨਿਰਵੈਰ ਹੋ ਜਾਣਗੇ। ਬਹੁਤ ਡੂੰਘੇ ਸ਼ਬਦ ਨੇ ਇਹ, ਟਰਾਲੀਆਂ 'ਤੇ ਲਿਖਾਉਣ ਵਾਲੇ, ਗੱਡੀਆਂ 'ਤੇ ਸਿਰਫ ਦੋ ਸ਼ਬਦ ਲਿਖਾਉਣ ਵਾਲੇ, ਜਾਂ ਕੱਪੜਿਆਂ 'ਤੇ ਲਟਕਾਉਣ ਵਾਲੇ, ਇਹ ਨਹੀਂ ਹੈਗੇ। ਇਹਨਾਂ ਦੇ ਪਿੱਛੇ ਬਹੁਤ ਵੱਡੀ ਇੱਕ ਫਿਲੋਸਫੀ ਆ। ਚਲੋ ਕੋਈ ਗੱਲ ਨਹੀਂ, ਇਹ ਲਿਖਾਏ ਵੀ ਆ ਤਾਂ ਕਦੇ ਨਾ ਕਦੇ ਕਿਸੇ ਨਾ ਕਿਸੇ ਦੇ ਡੂੰਘਾਈ ਦੇ ਵਿੱਚ ਇਹਦੇ ਅਰਥ ਸਾਹਮਣੇ ਆ ਜਾਣਗੇ। ਇੱਕ ਹੋਰ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਪੰਜਵੇਂ ਪਾਤਸ਼ਾਹ ਦਾ, ਕਾਫੀ ਨੇੜੇ ਆ ਇਹ ਸ਼ਬਦ ਮੇਰੇ। ਉਹ ਅਵਿਨਾਸੀ ਰਾਇਆ, ਕਹਿੰਦੇ ਜਿਹੜਾ ਅਕਾਲ ਪੁਰਖ ਹੈ ਉਹ ਕਦੇ ਵੀ ਖਤਮ ਨਹੀਂ ਹੁੰਦਾ, ਉਸਦਾ ਨਾਸ਼ ਨਹੀਂ ਹੁੰਦਾ, ਉਹ ਅਵਿਨਾਸ਼ੀ ਆ। ਨਿਰਭਉ ਸੰਗ ਤੁਮਾਰੇ ਵਾਸਤੇ ਇਹ ਡਰਨ ਕਹਾਂ 'ਤੇ ਆਇਆ। ਕਈ ਵਾਰੀ ਅਸੀਂ ਹਨੇਰੇ 'ਚ ਤੁਰੇ ਜਾਂਦੇ ਹਾਂ ਤਾਂ ਡਰ ਲੱਗਦਾ ਕਿ ਮੈਂ ਇਕੱਲਾ ਜਾ ਰਿਹਾ, ਕਿਉਂਕਿ ਸਰੀਰ ਤਾਂ ਦਿਖਾਈ ਨਹੀਂ ਦੇ ਰਿਹਾ, ਹੱਥ ਪੈਰ ਦਿਖਾਈ ਨਹੀਂ ਦੇ ਰਿਹਾ, ਹਨੇਰਾ ਹੀ ਇੰਨਾ ਹੈ, ਰਾਹ ਵੀ ਨਹੀਂ ਦਿਖਾਈ ਦੇ ਰਿਹਾ, ਪਤਾ ਹੀ ਨਹੀਂ ਲੱਗ ਰਿਹਾ, ਜੰਗਲ ਹੈ, ਬੀਆਬਾਨ ਹੈ। ਅਤੇ ਉਸ ਵੇਲੇ ਬੰਦਾ ਡਰਦਾ ਆ, ਉਹਨੂੰ ਆਪਣੀ ਐਕਚੁਅਲੀ ਸੈਲਫ ਦਾ ਪਤਾ ਲੱਗਦਾ ਵੀ ਮੈਂ ਆਪ ਹੈਗਾ ਅਤੇ ਹੁਣ ਮੇਰਾ ਸਰੀਰ ਵੀ ਖਤਰੇ 'ਚ ਹੈ, ਡਰ ਜਾਂਦਾ ਆ। ਅਤੇ ਉਦੋਂ ਫਿਰ ਆਪਣੇ ਆਪ ਗੱਲਾਂ ਹੁੰਦੀਆਂ ਨੇ, ਬੰਦਾ ਡਰਦਾ ਰਹਿੰਦਾ। ਇਹ ਤਾਂ ਇੱਕ ਸਿਚੁਏਸ਼ਨ ਹੈ, ਹੋਰ ਵੀ ਬੜੀਆਂ ਸਿਚੁਏਸ਼ਨ ਬੜੇ ਆ ਜਾਂਦੇ ਨੇ ਟਾਈਮ ਜਦੋਂ ਬੰਦਾ ਬਹੁਤ ਡਰਦਾ ਆ। ਇਹ ਕਹਿੰਦੇ ਡਰ ਤੇਰਾ ਕਿੱਥੋਂ ਆ ਗਿਆ, ਸਮਝਾਉਂਦੇ ਨੇ ਕਿ ਤੇਰੇ ਨਾਲ ਇੱਕ ਨਾਸ਼ਵਾਨ ਨਾ ਹੋਣ ਵਾਲਾ ਅਕਾਲ ਪੁਰਖ ਰਹਿ ਰਿਹਾ ਆ, ਤੁਸੀਂ ਦੋਨੋਂ ਹੀ ਆ, ਇਕੱਠੇ ਜਾ ਰਹੇ ਹੋ, ਇਕੱਠੇ ਹੀ ਹੋ, ਹਮੇਸ਼ਾ ਹੀ ਨਾਲ ਰਹਿੰਦਾ ਆ, ਉਹ ਤਾਂ ਤੇਰੇ ਨਾਲ ਰਹਿੰਦਾ ਆ, ਤੂੰ ਤੂੰ ਇਕੱਲੇ ਡਰੀ ਜਾਂਦਾ। ਨਿਰਭਉ ਸੰਗ ਤੁਮਾਰੇ ਵਾਸਤੇ, ਜਿਹਨੂੰ ਜਿਹਨੂੰ ਭਾਉ ਵੀ ਹੈ ਨਹੀਂ, ਨਿਰਭਉ ਵਾਲੀ ਪੋਜੀਸ਼ਨ 'ਤੇ ਬੈਠਾ ਉਹ, ਅਤੇ ਤੂੰ ਡਰੀ ਜਾ ਰਿਹਾ। ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਹੀਂ ਮਾਣੋ, ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਣੋ। ਸਾਡੀ ਪੋਜੀਸ਼ਨ ਇਹ ਆ ਜਾਂਦੀ ਹੈ ਕਿ ਜਦੋਂ ਤਾਂ ਅਸੀਂ ਰੱਬ ਨੂੰ ਚੇਤੇ ਕਰਨ ਲੱਗ ਪਈਏ, ਜਿੱਦਾਂ ਹੁਣ ਕਰ ਰਹੇ ਹਾਂ, ਤਾਂ ਉਸ ਵੇਲੇ ਤਾਂ ਅਸੀਂ ਨਿਰਭਉ ਹੋ ਜਾਂਦੇ ਹਾਂ। ਜਦੋਂ ਅਸੀਂ ਉਹਨੂੰ ਭੁਲਾ ਦਿੰਦੇ ਹਾਂ ਵੀ ਉਹ ਸਾਡੇ ਨਾਲ ਹੈਗਾ ਆ, ਫਿਰ ਅਸੀਂ ਬਿਲਕੁਲ ਨੀਚੇ ਡਿੱਗ ਪੈਂਦੇ ਹਾਂ, ਜਾਂ ਅਸੀਂ ਉੱਤੇ ਉੱਠ ਖੜ੍ਹਦੇ ਹਾਂ, ਆਫਰ ਜਾਂਦੇ ਹਾਂ, ਮੈਂ ਹੀ ਮੈਂ ਕਰਨ ਲੱਗ ਪੈਂਦੇ ਹਾਂ, ਜਾਂ ਅਸੀਂ ਬਿਲਕੁਲ ਗਰੀਬੜੇ ਹੋ ਜਾਂਦੇ ਹਾਂ ਸਾਰਾ ਕੁਛ ਹੋਣ ਦੇ ਬਾਵਜੂਦ। ਏਕ ਮਹਿਲ ਤੂੰ ਪੰਡਿਤ ਬਖਤਾ, ਏਕ ਮਹਿਲ ਖਲ ਹੋਤਾ। ਜਦੋਂ ਅਸੀਂ ਉਹਨੂੰ ਛੱਡ ਦਿੰਦੇ ਹਾਂ ਤਾਂ ਅਸੀਂ ਬਿਲਕੁਲ ਜ਼ੀਰੋ ਹੋ ਜਾਂਦੇ। ਕਈ ਵਾਰੀ ਅਸੀਂ ਉਹਨੂੰ ਅਸੀਂ ਆਪਣੇ ਉਹਨੂੰ ਮਹਾਨ ਪੰਡਿਤ ਦੇ ਲੈਵਲ ਤੱਕ ਸਮਝਣ ਲੱਗ ਪੈਂਦੇ ਹਾਂ। ਸੋ ਜਦੋਂ ਤੱਕ ਅਸੀਂ ਨਿਰਭਉ ਦੇ ਨਾਲ ਹੈ, ਸਾਨੂੰ ਵਿਸ਼ਵਾਸ ਹੈ ਕਿ ਮੇਰੇ ਅੰਦਰ ਜਿਹੜਾ ਅਕਾਲ ਪੁਰਖ ਹੈ, ਨਿਰਭਉ ਦੀ ਇੱਕ ਪ੍ਰੋਪਰਟੀ ਆ, ਉਹ ਮੇਰੇ ਨਾਲ ਹੈ, ਤਾਂ ਇਹ ਭੈ ਜਿਹੜਾ ਆ, ਇਹ ਡਰ ਹੈ, ਉਦੋਂ ਤੱਕ ਨਹੀਂ ਰਹਿੰਦਾ। ਪਰ ਆਪਣੇ ਆਪ ਨੂੰ ਸਟੇਬਲ ਰੱਖਣਾ ਪੈਂਦਾ ਇੱਥੇ ਤੱਕ। ਇਹੋ ਜਿਹਾ ਇੱਕ ਗੀਤ ਆਇਆ ਸੀ ਹਰਦੀਪ ਗਰੇਵਾਲ ਦਾ, ਲਓ ਤੁਹਾਨੂੰ ਉਹ ਗੀਤ ਸੁਣਾਉਂਦੇ ਹਾਂ, ਅਤੇ ਗੀਤ ਦੇ ਉਸ ਪਾਰ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਇਸ ਜਗਤ ਕੇ ਸਵਾਮੀ ਅੰਤਰ ਜਾਮੀ ਤੂੰ ਨਿਰਭਉ ਨਿਰਵੈ ਦੁੱਖ ਮਿਟਾਵੇ ਗਲ ਨਾਲ ਲਾਵੇ ਸਭ ਨੇ ਤੇਰੇ ਕੋਈ ਨਾ ਗੈ ਇਸ ਜਗਤ ਕੇ ਸਵਾਮੀ ਅੰਤਰ ਜਾਮੀ ਤੂੰ ਨਿਰਭਉ ਨਿਰਵੈ ਦੁੱਖ ਮਿਟਾਵੇ ਗਲ ਨਾਲ ਲਾਵੇ ਸਭ ਨੇ ਤੇਰੇ ਕੋਈ ਨਾ ਗੈ ਗੱਲ ਤੇਰੀ ਇੰਨੀ ਮੈਨੂੰ ਸਮਝ ਨਾ ਆਵੇ ਗੱਲ ਤੇਰੀ ਇੰਨੀ ਸਮਝ ਨਾ ਆਵੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਚੜਾਏ ਜਿੱਥੇ ਕਿੱਥੇ ਮੈਨੂੰ ਲੈ ਚੜਾਏ ਮੇਰਾ ਸਤਿਗੁਰ ਪਿਆਰਾ ਮੇਰੇ ਨਾਲ ਹੈ ਮਾਨਸ ਕੀ ਹਟਾਉਂਦਾ ਪਲ ਪਲ ਮੈਂ ਡੋਲੀ ਜਾਵਾਂ ਸੋਨੇ ਜਿਹੀ ਜ਼ਿੰਦਗੀ ਮੇਰੀ ਪਾਪਾਂ ਵਿੱਚ ਰੋਲੀ ਜਾਵਾਂ ਤੂੰ ਕਰਤਾ ਤਖਤਾ ਸਭ ਦਾ ਤੇਰੀ ਕਿਉਂ ਉੱਠ ਨਹੀਂ ਲੈਂਦਾ ਬਸ ਦੁੱਖੜੇ ਉੱਠਦੇ ਵਹਿੰਦੇ ਆਪਣੇ ਮੈਂ ਫੋਲੀ ਜਾਵਾਂ ਨਾਨਕ ਨਾਮ ਜਪੇ ਜੋ ਚੜ੍ਹਦੀ ਕਲਾ ਉਪਾਏ ਨਾਨਕ ਨਾਮ ਜਪੇ ਜੋ ਚੜ੍ਹਦੀ ਕਲਾ ਉਪਾਏ ਗੱਲ ਸੁਣ ਸੁਪਨੇ ਨਾ ਬੁਣ ਮਾਲਕ ਤੇ ਛੱਡ ਦੇ ਡੋਰਾ ਬਦਲ ਕੇ ਤੋਰਾ ਰਸਤਾ ਤੂੰ ਚੁਣ ਕਾਹਤੋਂ ਤੂੰ ਗੱਲ ਦੀਆਂ ਫਿਕਰਾਂ ਦੇ ਵਿੱਚ ਅੱਜ ਜਿਉਂਦਾ ਨਾ ਦੋ ਪਲ ਦੋ ਲਫ਼ਜ਼ਾਂ ਦਾ ਜੋ ਨਾਮ ਵੀ ਕਦੇ ਤੇ ਆਉਂਦਾ ਨਾ ਨਿਸ਼ਚੇ ਕਰ ਜੀਤ ਜੇ ਕਰਨੀ ਪੈਣੀ ਜਰਨੀ ਹਾਰ ਵੀ ਹੈ ਤਨ ਦੇ ਜੋ ਚਾਵੇ ਕਿਉਂ ਗਰੇਵਾਲ ਤੂੰ ਸਭ ਕੁਛ ਇਸ ਜਨਮ ਵਿੱਚ ਚਾਹੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ
ਜੀ ਪਿਛਲੇ ਸਾਲ ਗੀਤ ਆਇਆ ਸੀ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਸੋ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਸ਼ਾਮਿਲ ਨੇ ਪ੍ਰੋਗਰਾਮ ਦੇ ਵਿੱਚ ਸਾਡੇ ਸਤਿਕਾਰਤ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਵੀ ਪ੍ਰੋਗਰਾਮ ਸੁਣ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਅਤੇ ਕਹਿ ਰਹੇ ਨੇ ਕਿ ਨਿਰਭਉ ਸੋ ਸਿਰ ਨਾ ਹੀ ਲੇਖਾ ਕਹਿੰਦੇ ਕਿ ਜਿਸ ਨੂੰ ਕੀਤੇ ਕਰਮਾਂ ਦਾ ਹਿਸਾਬ ਨਹੀਂ ਦੇਣਾ ਪੈਂਦਾ ਜੀ ਬਹੁਤ ਡੂੰਘੀਆਂ ਵਿਆਖਿਆਵਾਂ ਗੁਰਬਾਣੀ ਦੇ ਵਿੱਚ ਦਿੱਤੀਆਂ ਹੋਈਆਂ ਨੇ ਪਰ ਮੁੱਢਲੇ ਰੂਪ ਦੇ ਵਿੱਚ ਇਹ ਮੂਲ ਮੰਤਰ ਦੇ ਵਿੱਚ ਇੱਕ ਓਂਕਾਰ ਸਿੰਗੂਲਰਿਟੀ ਦੀ ਇੱਕ ਪ੍ਰੋਪਰਟੀ ਹੈ, ਇੱਕ ਗੁਣ ਹੈ ਕਿ ਜਦੋਂ ਬੰਦਾ ਇੱਕੇ ਦੀ ਅਵਸਥਾ 'ਚ ਪਹੁੰਚ ਜਾਂਦਾ ਤਾਂ ਉਹ ਨਿਰਭਉ ਹੋ ਜਾਂਦਾ, ਅਕਾਲ ਪੁਰਖ ਦਾ ਰੂਪ ਹੋ ਜਾਂਦਾ, ਅਕਾਲ ਪੁਰਖ ਵੀ ਨਿਰਭਉ ਹੈ। ਇਹੀ ਜਪਣ ਨੂੰ ਸਾਨੂੰ ਕਿਹਾ ਗਿਆ। ਸਾਡੇ ਨਾਲ ਵਿਜੇ ਵਿਰਦੀ ਜੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ। ਬਹੁਤ ਸੋਹਣੀ ਤਸਵੀਰ ਪੱਤਝੜ ਦੀ, ਲਾਲ ਹੋਏ ਪੱਤਿਆਂ ਦੀ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਸੁਖਜੀਵਨ ਗਰੇਵਾਲ ਜੀ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ, ਆਨੰਦ ਮਾਣ ਰਹੇ ਜੀ ਪ੍ਰੋਗਰਾਮ ਦਾ ਜੀ। ਆਹੋ ਨਾਲੇ ਕਹਿੰਦੇ ਗ੍ਰਿਫਤ ਵਾਲੀਆਂ ਖੇਡਾਂ ਦੀ ਜਾਣਕਾਰੀ ਕਿਸ ਪੇਜ 'ਤੇ ਹੈ, ਹਾਂਜੀ ਤੁਹਾਨੂੰ ਭੇਜਦੇ ਹਾਂ ਜੀ। ਅਤੇ ਬਾਕੀ ਕਹਿੰਦੇ ਗੁਰਦੁਆਰਾ ਸਾਹਿਬ ਦੇ ਪੇਜ 'ਤੇ ਵੀ ਕੋਈ ਜਾਣਕਾਰੀ ਨਹੀਂ ਲੱਭੀ, ਬਿਲਕੁਲ ਚਾਨਣ ਪਾਵਾਂਗੇ ਅਤੇ ਕੱਲ੍ਹ ਨੂੰ ਪੁੱਛਾਂਗੇ ਗਿਆਨੀ ਜੀ ਨੂੰ ਜਿਹੜਾ ਤੁਸੀਂ ਸਵਾਲ ਭੇਜਿਆ। ਕੁਲਦੀਪ ਸਿੰਘ ਸਾਊਥ ਕੋਰੀਆ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਕਹਿੰਦੇ ਸਿੱਧਾ ਪ੍ਰਸਾਰਣ ਸੁਣ ਰਹੇ ਹਾਂ ਤੜਕੇ ਤੜਕੇ, ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਠਾਕ ਹੋ। ਅਤੇ ਜਸਵੰਤ ਰਾਏ ਮੈਲਬਨ ਤੋਂ ਫਤਿਹ ਬੁਲਾ ਰਹੇ ਨੇ, ਗੁਰਿੰਦਰ ਸਿੰਘ ਭਾਅ ਜੀ ਵਰਜੀਨੀਆ ਤੋਂ, ਕੁਲਵੀਰ ਸਿੰਘ ਸੰਧੂ ਬਰੈਂਪਟਨ ਕੈਨੇਡਾ ਤੋਂ, ਅਤੇ ਜੱਸੀ ਗਰੇਵਾਲ ਬੜੀ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਟਾਈਮ ਵਰਥ ਵਾਲੇ। ਉਮੀਦ ਰੱਖਦੇ ਹਾਂ ਕਿ ਸਾਰੇ ਉੱਥੇ ਰਾਜ਼ੀ ਖੁਸ਼ੀ ਹੋਵੋਗੇ। ਇੱਕ ਫੋਟੋ ਭੇਜੀ ਆ ਟਾਈਮ ਵਰਥ ਦੀ, ਸਵੇਰੇ ਸਵੇਰੇ ਧੁੱਪ ਖਿੜੀ ਹੋਈ ਆ, ਕੰਮ 'ਤੇ ਜਾ ਰਹੇ ਨੇ ਅਤੇ ਕਹਿੰਦੇ ਮੈਂ ਵਿਖਾਵਾ ਕਰਾਂ ਤਕੜੇ ਹੋਣ ਦਾ, ਪਰ ਮੇਰੇ ਜਿਹਾ ਇੱਥੇ ਜਜ਼ਬਾਤੀ ਕੋਈ ਨਹੀਂ, ਲੱਖ ਆਖਾਂ ਮੈਨੂੰ ਫਰਕ ਨਹੀਂ ਪੈਂਦਾ, ਉਹ ਗੱਲ ਨਾ ਕੋਈ ਜੋ ਦਿਲ ਨੂੰ ਛੋਈ ਨਹੀਂ, ਕਹਿਣ ਦੇ ਵਿੱਚ ਹੀ ਕੋਈ ਨਾ ਹਾਂ ਕਹਿੰਦਾ, ਹੈ ਨਹੀਂ ਕੋਈ ਚੋਭ ਜੋ ਮਨ 'ਚ ਪਰੋਈ ਨਹੀਂ, ਇਨਸਾਨ ਹਾਂ ਗਰੇਵਾਲਾ ਬੁਰਾ ਮੈਨੂੰ ਵੀ ਲੱਗਦਾ, ਇੱਥੇ ਕੋਈ ਨਹੀਂ ਐਸਾ ਜਿਹਦੀ ਅੱਖ ਕਦੇ ਰੋਈ ਨਹੀਂ। ਕਿਆ ਬਾਤ ਹੈ ਜੀ, ਬਹੁਤ ਸੋਹਣੀ ਕਵਿਤਾ, ਅਤੇ ਆਰਟਿਸਟਿਕ ਨੇ ਸਾਡੇ ਨੌਜਵਾਨ, ਕਲਚਰ ਐਕਟੀਵਿਟੀਜ਼ ਬੜੀਆਂ ਕਰਦੇ ਨੇ ਟਾਈਮ ਵਰਤ ਦੇ ਵਿੱਚ ਜੀ, ਆਇਆਂ ਨੂੰ ਸਵਾਗਤ। ਅਤੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ, ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਜ਼ਰੀਏ। ਅਤੇ ਮੌਸਮ ਦੀ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਕਿ ਮੀਂਹ ਪੈ ਰਹੇ ਨੇ ਈਸਟ ਕੋਸਟ ਦੇ ਉੱਤੇ, ਕੁਈਨਜ਼ਲੈਂਡ 'ਚ ਕਾਫੀ ਮੀਂਹ ਪੈ ਰਹੇ ਨੇ, ਬ੍ਰਿਸਬੇਨ 'ਚ ਅੱਜ 23 ਡਿਗਰੀ ਮੀਂਹ ਦੱਸਿਆ ਜਾ ਰਿਹਾ, ਮੈਲਬਰਨ 'ਚ ਵੀ ਮੀਂਹ 20 ਡਿਗਰੀ, ਪਰਥ ਦੇ ਵਿੱਚ ਵੀ ਮੀਂਹ ਕਹਿੰਦੇ ਪੈ ਜਾਣਾ 21 ਡਿਗਰੀ, ਸਿਡਨੀ ਦੇ ਵਿੱਚ ਵੀ ਸ਼ਾਵਰ ਦੱਸੇ ਜਾ ਰਹੇ ਨੇ ਪਰ ਉੱਥੇ ਗਰਮ ਹੈ 26 ਡਿਗਰੀ, ਕੈਨਬਰਾ 'ਚ ਵੀ ਸ਼ਾਵਰ 20 ਡਿਗਰੀ, ਐਡਲੇਡ ਵਿੱਚ ਬੱਦਲ ਹੋਣਗੇ 22 ਡਿਗਰੀ, ਅਤੇ ਡਾਰਵਿਨ ਦੇ ਵਿੱਚ 34 ਡਿਗਰੀ ਬੱਦਲਵਾਈ ਹੋਣ ਦੀ ਪੂਰੀ ਸੰਭਾਵਨਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 25 ਡਿਗਰੀ ਤਾਪਮਾਨ ਹੈ ਇਸ ਵੇਲੇ, ਔਰ ਦਿਨਾਂ ਨੂੰ 44 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। 44 ਕਹਿੰਦੇ ਆ ਵੀ ਬੜਾ ਟਾਈਮ ਲੱਗਦਾ ਅਤੇ ਗਰਮੀ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਹੋਏਗੀ। ਸੋ ਅੰਮ੍ਰਿਤਪਾਲ ਸਿੰਘ ਵੀ ਸਾਡੇ ਨਾਲ ਜੁੜੇ ਨੇ ਸ਼ੈਪਟਨ ਤੋਂ, ਪਲੰਮ ਪ੍ਰੂਨਿੰਗ ਕਰ ਰਹੇ ਹਾਂ ਜੀ, ਨਾਲੇ ਪ੍ਰੋਗਰਾਮ ਸੁਣ ਰਹੇ ਹਾਂ, ਪਲੰਮ ਆਲੂ ਬੁਖਾਰੇ ਅਤੇ ਕੰਮ ਚੱਲ ਰਿਹਾ ਜੀ ਖੇਤੀਬਾੜੀ ਦਾ। ਸੋ ਲਓ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਕੁਛ ਖਬਰਾਂ ਜਿਹੜੀਆਂ ਬਣ ਰਹੀਆਂ ਨੇ ਸੁਰਖੀਆਂ ਉਹ ਹੈਗੀਆਂ ਜੀ ਆਸਟ੍ਰੇਲੀਆ ਦੇ ਵਿੱਚ ਜਿਹੜੀ 21 ਮਈ ਨੂੰ ਇਲੈਕਸ਼ਨ ਹੋ ਰਹੀ ਆ ਉਸ ਦੇ ਬਾਰੇ, ਅਤੇ ਕਈ ਨੌਜਵਾਨ ਖੜ੍ਹੇ ਨੇ ਆਪਣੇ ਪੰਜਾਬੀ, ਜੁਗਨਦੀਪ ਸਿੰਨੀ ਤੋਂ ਜਿਹੜੇ ਲਿਬਰਲ ਦੇ ਕੈਂਡੀਡੇਟ ਨੇ, ਸੋ ਉਹ ਵੀ ਪ੍ਰੋਗਰਾਮ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਉਹਨਾਂ ਨੂੰ 5 ਮਿੰਟ ਲੈਣ ਦੀ, ਸੋ ਅਗਰ ਗੱਲਬਾਤ ਹੋ ਜਾਵੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਸਾਂਝੇ ਕਰ ਲੈਂਦੇ ਹਾਂ। ਅਤੇ ਇਸ ਵਾਰੀ ਕਾਫੀ ਟਾਈਟ ਇਲੈਕਸ਼ਨ ਆਸਟ੍ਰੇਲੀਆ ਦੇ ਵਿੱਚ, ਤਾਂ ਦੇਖੋ ਕਿੱਧਰ ਨੂੰ ਜਾਂਦੀ ਹੈ ਗੱਲ, ਕਈ ਕੁਛ ਕਈ ਕੁਛ ਹੋਏਗਾ ਇਸ ਵਾਰੀ ਨਿਰਭਰ ਕਰਦਾ, ਕਿਉਂਕਿ ਸਵੇਰ ਦੇ ਨਿਰਭਉ ਦੀ ਗੱਲ ਕਰ ਰਹੇ ਹਾਂ ਤਾਂ ਮੂੰਹ 'ਚੋਂ ਨਿਰਭਉ ਹੀ ਨਿਕਲ ਰਿਹਾ। ਅਤੇ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਗੀਤ ਹੈਗਾ ਰਣਜੀਤ ਬਾਵਾ ਦਾ ਜਾਗੋ, ਅਤੇ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ 'ਚਾਉਂਦੇ ਹਾਂ ਜੀ।
ਪੰਜਾਬੀਓ ਜਾ
ਜੀ ਪੰਜਾਬੀ ਉਹ ਜਾਗਦੇ ਕਿ ਸੁੱਤੇ, ਕਈ ਇਲਾਕਿਆਂ 'ਚ ਜਾਗ ਰਹੇ ਨੇ ਅਤੇ ਕਈ ਇਲਾਕਿਆਂ 'ਚ ਪੰਜਾਬੀ ਹਜੇ ਸੁੱਤੇ ਪਏ ਨੇ। ਇਹ ਅੱਜ ਦੀ ਗੱਲ ਵੀ ਆ, ਹੁਣ ਦੀ ਗੱਲ ਵੀ ਆ, ਅਤੇ ਇਹ ਵੈਸੇ ਵੀ ਜੇ ਆਪਾਂ ਗੱਲ ਕਰੀਏ ਜਨਰਲੀ ਤਾਂ ਪੰਜਾਬੀ ਇੱਦਾਂ ਹੀ ਕਰਦੇ ਨੇ। ਕਈ ਖੇਤਰਾਂ 'ਚ ਜਿਸ ਤਰ੍ਹਾਂ ਕੰਮ ਕਾਜ ਹੈ, ਮਿਹਨਤ ਕਰਨੀ ਹੈ, ਮੁਸ਼ੱਕਤ ਕਰਨੀ ਆ, ਉੱਥੇ ਤਾਂ ਆਪਾਂ ਬੜੀ ਛੇਤੀ ਜਾਗਦੇ ਹਾਂ, ਉੱਠ ਖੜ੍ਹਦੇ ਹਾਂ, ਪਰ ਜਿਹੜੇ ਸਾਡੇ ਹੱਕ ਨੇ, ਜਿਹੜੀ ਸਾਡੀਆਂ ਲੋੜਾਂ ਨੇ, ਅਧਿਆਤਮਕ, ਰੂਹਾਨੀ ਅਤੇ ਜ਼ਰੂਰੀ ਜਿਹੜੀਆਂ ਜ਼ਿੰਦਗੀ ਦੀਆਂ, ਉੱਥੇ ਕਈ ਵਾਰੀ ਅਸੀਂ ਅਵੇਸਲਾ ਮਾਰ ਲੈਂਦੇ ਹਾਂ ਅਤੇ ਉੱਥੇ ਅਸੀਂ ਸੌਂ ਜਾਂਦੇ ਹਾਂ। ਅਤੇ ਇਸ ਨੀਂਦ ਤੋਂ ਜਾਗਣ ਦੇ ਲਈ ਸਾਨੂੰ ਥੋੜ੍ਹੀ ਮਿਹਨਤ ਕਰਨੀ ਪੈਣੀ ਹੈ, ਆਪਣੇ ਆਪ ਨੂੰ ਸਕਿੱਲ ਕਰਨਾ ਪੈਣਾ, ਆਪਣੇ ਆਪ ਨੂੰ ਦ੍ਰਿੜ ਕਰਨਾ ਪੈਣਾ, ਗੁਰੂ ਵਾਲੇ ਵੀ ਬਣਨਾ ਪੈਣਾ ਆ, ਕਿਉਂਕਿ ਜੋ ਸਰੋਤ ਹੈ ਮੋਟੀਵੇਸ਼ਨ ਦਾ ਉਹ ਆਉਣਾ ਕਿੱਥੋਂ ਆ। ਜਾਗਣ ਦੀ ਗੱਲ ਕਿਨ ਕਰਨੀ ਆ, ਕੌਣ ਕਹਿੰਦਾ ਹੈ ਜਾਗੋ, ਕਿਉਂ ਜਾਗੋ, ਤੜਕੇ ਉੱਠ ਕੇ ਕਿਉਂ ਇਸ਼ਨਾਨ ਕਰਨਾ ਆ, ਕੌਣ ਕਹਿੰਦਾ ਹੈ? ਇੱਕ ਗੁਰੂ ਕਹਿੰਦਾ ਹੈ। ਕਿਉਂ ਕਹਿੰਦਾ ਹੈ? ਕਿਉਂਕਿ ਜਦੋਂ ਅਸੀਂ ਆਪਣੇ ਮੂਲ ਨਾਲ ਜੁੜਦੇ ਹਾਂ ਸਾਨੂੰ ਤਾਕਤ ਅਸੀਮ ਮਿਲਦੀ ਆ, ਉਸ ਤਾਕਤ ਦੇ ਨਾਲ, ਉਸ ਦ੍ਰਿੜਤਾ ਦੇ ਨਾਲ ਅਸੀਂ ਕੋਈ ਵੀ ਜਿਹੜਾ ਕੰਮ ਹੈ ਫਤਿਹ ਕਰਦੇ ਹਾਂ, ਸਰ ਕਰਦੇ ਹਾਂ, ਸਾਰੇ ਦਿਨ ਜਿਹੜਾ ਆ ਉਹ ਸਾਡਾ ਬੇਸ਼ ਰਹਿੰਦਾ ਹੈ। ਜਦੋਂ ਉੱਠਣਾ ਹੀ 8-10 ਵਜੇ ਹੈ ਅਤੇ ਅੱਧੇ ਲੋਕਾਂ ਨੇ ਕੰਮ ਤੋਂ ਵਾਪਸ ਆਉਂਦੇ ਹੋਣਾ ਆ, ਅਤੇ ਫਿਰ ਰਾਤ ਨੂੰ ਸੌਣਾ ਨਹੀਂ, ਬੇਟਾਈਮਾਂ, ਕੁਦਰਤ ਦੇ ਨਿਯਮਾਂ ਦੀ ਬੇਅਦਬੀ ਕਰਨੀ ਹੈ, ਤਾਂ ਫਿਰ ਖੱਜਲ ਖੁਆਰੀਆਂ ਹੀ ਹੋਣੀਆਂ। ਫਿਰ ਜਿੱਥੇ ਪੰਜਾਬੀਆਂ ਨੇ ਸੌਣਾ ਹੈ ਰਾਤ ਨੂੰ ਉੱਥੇ ਜਾਗਦੇ ਹੁੰਦੇ ਆ, ਅਤੇ ਜਿੱਥੇ ਜਾਗਣਾ ਹੁੰਦਾ ਹੈ ਅਤੇ ਉੱਥੇ ਸੁੱਤੇ ਹੁੰਦੇ ਆ। ਸੋ ਇਹ ਗੀਤਾਂ ਦੇ ਵਿੱਚ ਵੀ ਇਹੀ ਦੱਸਦੇ ਨੇ ਸਾਡੇ ਲਿਖਾਰੀ ਗਾਇਕ, ਅਤੇ ਗੁਰਬਾਣੀ ਵੀ ਇਹੀ ਦੱਸਦੀ ਹੈ। ਚਾਲ ਸਾਹਿਬ ਨੇ ਇੱਕ ਖਬਰ ਸਾਂਝੀ ਕੀਤੀ ਹੈ, ਕਹਿੰਦੇ ਇੱਕ ਚੀਨ ਦਾ ਜਹਾਜ਼, ਸਮੁੰਦਰੀ ਬੇੜਾ ਪੱਛਮੀ ਆਸਟ੍ਰੇਲੀਆ ਦੇ ਪਾਣੀਆਂ ਦੇ ਵਿੱਚ ਨਜ਼ਰ ਆਇਆ, ਜਿਹੜਾ ਕਿ ਬਹੁਤ ਹੀ ਹਾਈਟੈਕ ਜਸੂਸੀ ਬੇੜਾ ਮੰਨਿਆ ਜਾਂਦਾ ਚੀਨ ਦਾ। ਔਰ ਇਸ ਦੇ ਬਿਆਨ ਦਿੱਤਾ ਹੈ ਡਿਫੈਂਸ ਮਿਨਿਸਟਰ ਪੀਟਰ ਡਟਨ ਨੇ, ਔਰ ਚੇਤਾਵਨੀ ਵੀ ਦਿੱਤੀ ਹੈ। ਇਹ ਖੇਡਾਂ ਜਿਹੜੀਆਂ ਨੇ, ਜੰਗੀ ਖੇਡਾਂ ਚੱਲਦੀਆਂ ਰਹਿੰਦੀਆਂ ਨੇ। ਆਸਟ੍ਰੇਲੀਆ ਦੇ ਵੀ ਜੰਗੀ ਬੇੜੇ ਜਿਹੜੇ ਆ ਉਹ ਸਾਊਥ ਚਾਈਨਾ ਸੀ ਦੇ ਵਿੱਚ ਜਾਂਦੇ ਨੇ, ਅਤੇ ਉੱਥੇ ਵੀ ਉਹਨਾਂ ਦੀਆਂ ਫੋਟੋਆਂ ਚਾਈਨਾ ਮੀਡੀਆ ਦੇ ਵਿੱਚ ਛਪਦੀਆਂ ਰਹਿੰਦੀਆਂ ਨੇ, ਕੋਈ ਨਵੀਂ ਗੱਲ ਨਹੀਂ। ਸੋ ਉਹ ਵੀ ਇੱਧਰ ਆਉਂਦੇ ਨੇ ਫਿਰ ਇਹਨਾਂ ਨੂੰ ਡਰਾਉਣ ਵਾਸਤੇ, ਅਤੇ ਇਹ ਵੀ ਪੈਨਿਕ ਹੁੰਦੇ ਨੇ। ਸੋ ਇਹ ਚੱਲਦੀ ਰਹਿਣੀ ਆ ਗੱਲਬਾਤ। ਤਾਂ ਖਬਰਾਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਮਰੀਕ ਭਾਅ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਬੜੀ ਛੇਤੀ, ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਇੱਕ ਗੀਤ ਨਾ ਸੁਣਾ ਦਈਏ, ਹੋਰ ਗੀਤ ਹੈਗਾ ਜੀ ਹਰਭਜਨ ਮਾਨ ਦਾ ਰੂਹ ਰਾਜੀ, ਬਹੁਤ ਸੋਹਣਾ ਗੀਤ ਹੈ, ਆਓ ਸੁਣਦੇ ਹਾਂ।
ਰਾਹ ਸੱਚ ਦੇ ਤੁਰਿਆ ਜਾ ਬੰਦਿਆ, ਰੱਬ ਡਾਡਾ ਬੇਪਰਵਾਹ ਬੰਦਿਆ, ਰਾਹ ਸੱਚ ਦੇ ਤੁਰਿਆ ਜਾ ਬੰਦਿਆ, ਰੱਬ ਡਾਡਾ ਬੇਪਰਵਾਹ ਬੰਦਿਆ, ਕੋਈ ਪਤਾ ਨਹੀਂ ਲੱਗਦਾ, ਕੋਈ ਪਤਾ ਨਹੀਂ ਲੱਗਦਾ ਕਦੋਂ ਕਿਸ ਵਕਤ ਪਲਟ ਜਾਏ ਬਾਜ਼ੀ, ਰੱਬ ਰੂਹ ਵਿੱਚ ਰਹਿੰਦਾ ਏ, ਰੱਬ ਰੂਹ ਵਿੱਚ ਰਹਿੰਦਾ ਏ, ਜਦੋਂ ਤੱਕ ਰੱਬ ਰਾਜ਼ੀ ਰੂਹ ਰਾਜ਼ੀ, ਰੱਬ ਰੂਹ ਵਿੱਚ ਰਹਿੰਦਾ ਏ, ਜਦੋਂ ਤੱਕ ਰੱਬ ਰਾਜ਼ੀ ਰੂਹ ਰਾਜ਼ੀ, ਜਦ ਨਜ਼ਰ ਹੋਵੇ ਉਹਦੀ ਬੰਦੇ ਨੂੰ ਲੱਖ ਖੁਸ਼ੀਆਂ,
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ 'ਤੇ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਦਿਲਾਂ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਜੀ
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਵੀ ਆ ਗਏ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਮਨਦੀਪ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਵਿਸ਼ਵ ਦੇ ਵੱਖ ਵੱਖ ਭੂਖੰਡਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਦਾ ਅਸੀਂ ਆਦਰ ਵੀ ਕਰਦੇ ਹਾਂ, ਸਤਿਕਾਰ ਵੀ ਕਰਦੇ ਹਾਂ ਤੇ ਉਹਨਾਂ ਦੀ ਫੀਡਬੈਕ ਤੇ ਅਸੀਂ ਹਮੇਸ਼ਾ ਫੁੱਲ ਚਾੜਨ ਦੀ ਕੋਸ਼ਿਸ਼ ਕਰਦੇ ਹਾਂ, ਮੰਨਦੇ ਹਾਂ ਤੇ ਚੰਗਾ ਲੱਗਦਾ ਪ੍ਰੋਗਰਾਮ ਪੇਸ਼ ਕਰਕੇ ਅਮਨਦੀਪ ਸੈਟਰਡੇ ਵਾਲੇ ਦਿਨ।
ਜੀ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਅੱਜ ਅਸੀਂ ਬਹੁਤ ਸਾਰਾ ਚਿੰਤਨ ਕਰਨਾ ਹੈ, ਗੱਲਾਂ ਬਾਤਾਂ ਵੀ ਕਰਨੀਆਂ ਤੇ ਸਵੇਰ ਦਾ ਹੀ ਕੰਮ ਚੱਲ ਰਿਹਾ ਹੈ, ਪੰਜਾਬੀਆਂ ਦੇ ਜਾਗਦੇ ਤੇ ਸੁੱਤੇ ਦੀ ਗੱਲ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਤੁਸੀਂ ਤਾਂ ਜਾਗ ਹੀ ਰਹੇ ਹੋ ਤਾਂ ਹੀ ਪ੍ਰੋਗਰਾਮ ਕਰ ਰਹੇ ਹੋ। ਕਿੰਨੇ ਕੁ ਵਜੇ ਉੱਠ ਖੜਦੇ ਹੋ ਸਵੇਰੇ ਭਾਜੀ?
ਅਮਨਦੀਪ ਰੋਜ਼ਾਨਾ ਰੂਟੀਨ ਤਾਂ ਹੈਗੀ ਆ ਸਵੇਰੇ 4 ਵਜੇ ਉੱਠਣ ਦੀ, ਲੇਕਿਨ ਅੱਜ 5 ਵਜੇ ਉੱਠਿਆ ਕਿਉਂਕਿ ਅੱਜ ਸੈਟਰਡੇ ਆ, ਉੱਦਾਂ 4 ਵਜੇ ਉੱਠ ਜਾਈਦਾ ਹਰ ਸਵੇਰੇ 4 ਵਜੇ ਉੱਠ ਕੇ, ਫਿਰ ਸੂਰਜ ਦੀ ਟਿੱਕੀ ਨੂੰ ਦੇਖਣਾ ਕਦੇ ਭੁੱਲੇ ਨਹੀਂ ਹਲੇ ਤੱਕ, ਜਦੋਂ ਕਦੇ ਬਿਮਾਰ ਕਦੇ ਹੋਏ ਉਦੋਂ ਸੂਰਜ ਦੀ ਟਿੱਕੀ ਨਹੀਂ ਵੀ ਦੇਖੀ ਜਾ ਸਕੀ, ਲੇਕਿਨ ਜ਼ਿੰਦਗੀ ਦੇ ਬਹੁਤ ਸਾਰੇ ਦਿਨ ਹਮੇਸ਼ਾ ਸਵੇਰੇ ਸਵੇਰੇ ਉੱਠ ਕੇ ਸੈਰ ਕਰਨ ਵਿੱਚ ਹੀ ਬਤੀਤ ਹੁੰਦੇ ਆ।
ਚਲੋ ਬਹੁਤ ਵਧੀਆ ਗੱਲ ਹੈ। ਅਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿੰਦੇ ਨੇ ਕਿ ਭਾਅ ਜੀ ਪੰਜਾਬੀ ਮਿਹਨਤ ਤਾਂ ਬਹੁਤ ਕਰਦੇ ਨੇ ਅਤੇ ਦੂਸਰੇ ਲਈ ਲੜਦੇ ਵੀ ਨੇ, ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਤਾਂ ਚੱਲ ਹਊ ਕਹਿ ਦਿੰਦੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਵੀ ਅਤੇ ਦੂਜੇ ਪ੍ਰਦੇਸ਼ਾਂ 'ਚ ਵਾਲੇ ਜਲਦੀ ਕਾਮਯਾਬ ਹੋ ਜਾਂਦੇ ਨੇ, ਪਰ ਬਹੁਤੇ ਪੰਜਾਬੀ ਮਿਹਨਤ ਹੀ ਕਰਦੇ ਨੇ। ਚਲੋ ਵਧੀਆ ਗੱਲ ਹੈ, ਮਿਹਨਤ ਕਰਦੇ ਨੇ, ਸ਼ੋਰਟਕੱਟ ਨਹੀਂ ਮਾਰਦੇ ਅਤੇ ਸੋਲਿਡਲੀ ਚੱਲ ਰਹੇ ਨੇ। ਵੈਸੇ ਓਵਰਆਲ ਜੇ ਦੇਖਿਆ ਜਾਵੇ ਤਾਂ ਜਿਹੜੀ ਪੰਜਾਬੀ ਕੌਮ ਹੈ, ਸਿੱਖ ਕੌਮ ਹੈ, ਤਕਰੀਬਨ ਉਹ ਸਾਰੇ ਦੁਨੀਆ ਦੇ ਵਿੱਚ ਬੜੀ ਸਟੇਬਿਲਿਟੀ ਨਾਲ ਚੱਲ ਰਹੀ ਹੈ। ਹਾਂ, ਕਈ ਲੋਕ ਜਿਹੜੇ ਸ਼ੋਰਟਕੱਟ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਚਾਹੇ ਕਿਸੇ ਵੀ ਭਾਈਚਾਰੇ 'ਚੋਂ ਹੋਣ, ਸ਼ੋਰਟਕੱਟ ਇਜ਼ ਨੋਟ ਆਲਵੇਜ਼ ਅ ਸ਼ੋਰਟੈਸਟ ਰੂਟ, ਅਤੇ ਉਹਦੇ ਨਾਲ ਕਈ ਨੁਕਸਾਨ ਵੀ ਹੁੰਦੇ ਨੇ। ਖੈਰ ਅਮਰੀਕ ਭਾਅ ਜੀ, ਦਿੱਲੀ ਦੇ ਵਿੱਚ ਨਾ ਅੱਗ ਲੱਗੀ ਹੈ ਇੱਕ ਇਲਾਕੇ ਮੁੰਡਕਾ ਦੇ ਵਿੱਚ, ਅਤੇ ਉੱਥੇ ਹੁਣ ਤੱਕ ਖਬਰਾਂ ਆ ਰਹੀਆਂ ਨੇ ਕਿ 27 ਲੋਕਾਂ ਦੀ ਮੌਤ ਹੋ ਚੁੱਕੀ ਆ। ਹੁਣ ਅੱਗ ਲੱਗਣ ਦੇ ਕਾਰਨ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਕੀ ਸੀ, ਪਰ ਜਦੋਂ ਇੰਨੀ ਗਰਮੀ ਹੋਵੇ ਹੈ ਨਾ, ਦਿੱਲੀ ਦੇ ਵਿੱਚ 40-45 ਡਿਗਰੀ ਤਾਪਮਾਨ ਹੋ ਗਿਆ ਹੋਵੇ, ਤਾਂ ਇੱਧਰ ਆਸਟ੍ਰੇਲੀਆ 'ਚ ਵੀ ਅੱਗਾਂ ਲੱਗਦੀਆਂ ਨੇ, ਬੁਸ਼ ਫਾਇਰ ਲੱਗਦੀ ਹੈ ਜਦੋਂ ਹੀਟ ਬਹੁਤ ਹੋ ਜਾਂਦੀ ਆ, ਡਰਾਈ ਮੈਟਰ ਹੁੰਦਾ, ਅਤੇ ਇੱਕ ਦੂਜਾ ਸਾਡੇ ਅਵੇਅਰਨੈਸ ਜਿਹੜੀ ਅੱਗ ਦੀ ਹੈ ਉਹ ਬਹੁਤ ਘੱਟ ਹੈ, ਅੱਗ ਅਤੇ ਪਾਣੀ ਦੀ ਜਿਹੜੀ ਪੰਜਾਬੀਆਂ ਜਾਂ ਭਾਰਤੀਆਂ ਦੇ ਵਿੱਚ, ਇੱਥੇ ਵੀ ਨੌਜਵਾਨ ਆਉਂਦੇ ਨੇ ਬੀਚਾਂ 'ਤੇ ਨਹਾਉਂਦੇ ਨੇ ਫਿਰ ਡੁੱਬਦੇ ਨੇ ਹੈ ਨਾ, ਖਾਸ ਕਰਕੇ ਏਸ਼ੀਅਨਸ, ਇਕੱਲੇ ਮੈਂ ਪੰਜਾਬੀਆਂ ਦੀ ਗੱਲ ਨਹੀਂ ਕਰਦਾ, ਭਾਰਤੀਆਂ ਦੀ, ਉਹ ਮਿਡਲ ਈਸਟ ਤੋਂ ਵੀ ਆ ਕੇ ਉਹ ਨਹਾਉਣ ਦੀ ਕੋਸ਼ਿਸ਼ ਕਰਦੇ ਨੇ। ਅਵੇਅਰਨੈਸ ਹੈ ਨਹੀਂ, ਮਟੀਰੀਅਲ ਬਹੁਤ ਜ਼ਿਆਦਾ ਹੋ ਗਿਆ, ਕੱਪੜੇ ਕੁਛ ਇਸ ਤਰ੍ਹਾਂ ਦੇ ਹੋ ਗਏ ਨੇ ਜਿਹੜੇ, ਇਲੈਕਟ੍ਰੀਕਲ ਸੇਫਟੀ ਨਹੀਂ ਹੈਗੀ। ਅਤੇ ਇਹ ਵੀ ਤੁਸੀਂ ਦੇਖੋਗੇ ਦਿੱਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੈ, 27 ਲੋਕ ਮਰੇ ਨੇ, ਸੰਘਣੀ ਆਬਾਦੀ ਹੈ, ਅਤੇ ਇੱਥੇ ਇਲੈਕਟ੍ਰੀਕਲ ਫੇਲੀਅਰ ਕੋਈ ਹੋਏਗਾ। ਅਮਰੀਕ ਭਾਅ ਜੀ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਅਮਨਦੀਪ, ਜਿਹੜੀ ਅੱਗ ਲੱਗੀ ਆ ਇਹ ਇੱਕ ਮਲਟੀ ਸਟੋਰੀ ਬਿਲਡਿੰਗ ਦੇ ਵਿੱਚ ਲੱਗੀ ਹੈ, ਸ਼ਾਇਦ ਵਰਕ ਪਲੇਸਿਸ ਵੀ ਹੋਣਗੇ ਉਹਦੇ ਆਲੇ ਦੁਆਲੇ, ਕਿਉਂਕਿ ਇਸ ਵੇਲੇ ਜਿੰਨੀ ਗਰਮੀ ਹਿੰਦੁਸਤਾਨ ਵਿੱਚ ਪੈ ਰਹੀ ਹੈ, 44-45 ਡਿਗਰੀ ਟੈਂਪਰੇਚਰ ਹਰ ਰੋਜ਼ ਹੁੰਦਾ ਆ, ਪੰਜਾਬ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਸਾਰੇ ਉੱਤਰੀ ਭਾਰਤ ਦੇ ਵਿੱਚ ਵੀ ਕਾਫੀ ਅੱਗ ਲੱਗੀ, ਮਤਲਬ ਅੱਗ ਦਾ ਕਹਿਰ ਵਰਤ ਰਿਹਾ ਆ, ਤੇ ਉਸ ਉਹਨਾਂ ਹਾਲਾਤਾਂ ਦੇ ਵਿੱਚ ਕਿਸੇ ਬਿਲਡਿੰਗ ਵਿੱਚ ਸ਼ਾਰਟ ਸਰਕਟ ਵੀ ਹੋ ਸਕਦਾ ਆ, ਜਾਂ ਕਈ ਵਾਰੀ ਆਰਸਨ ਵੀ ਹੋ ਸਕਦੀ ਕਿ ਜਾਣ ਬੁੱਝ ਕੇ ਵੀ ਅੱਗ ਲਾਈ ਜਾਂਦੀ, ਪਰ ਇਹਦੀਆਂ ਕਿਆਸਰਾਈਆਂ ਘੱਟ ਆ, ਸ਼ਾਰਟ ਸਰਕਟ ਹੋ ਸਕਦਾ, ਜਾਂ ਫਿਰ ਕਈ ਵਾਰੀ ਕਈ ਪ੍ਰੋਗਰਾਮ ਵੀ ਘਰਾਂ ਵਿੱਚ ਲੋਕ ਕਰਦੇ ਆ ਜਿਹਦੇ ਕਿ ਜਿਹਦੇ 'ਚ ਅੱਗ ਬਾਲੀ ਜਾਂਦੀ ਆ, ਹੈ ਨਾ, ਜਿੱਦਾਂ ਲੋਹੜੀ ਨੂੰ ਅੱਗ ਬਾਲੀ, ਉਹ ਤਾਂ ਸਿਆਲ ਹੁੰਦਾ, ਉਹ ਲੋਹੜੀ ਨੂੰ ਅੱਗ ਬਾਲਦੇ ਆ, ਅਤੇ ਇੱਦਾਂ ਵੀ ਘਰਾਂ ਵਿੱਚ ਕਈ ਵਾਰੀ ਪ੍ਰੋਗਰਾਮ ਵੀ ਹੁੰਦੇ ਆ, ਅਤੇ ਕਈ ਵਾਰੀ ਅਣਗਹਿਲੀ ਦੇ ਨਾਲ ਵੀ ਅਮਨਦੀਪ ਘਰਾਂ ਵਿੱਚ ਅੱਗ ਲੱਗ ਸਕਦੀ ਹੈ, ਜਿੱਦਾਂ ਰਸੋਈ ਦੇ ਵਿੱਚ ਅਸੀਂ ਜਿਹੜੇ ਓਵਨਸ ਵਗੈਰਾ ਉਹਨਾਂ ਨੂੰ ਖੁੱਲ੍ਹੇ ਛੱਡ ਦਿੰਦੇ ਹਾਂ, ਬਹੁਤੀ ਕੇਅਰ ਨਹੀਂ ਕਰਦੇ, ਗੈਸ ਫਰੀ ਦੀ ਦਿੱਲੀ 'ਚ ਮਿਲਦੀ ਆ, ਉਹਦਾ ਵੀ ਜਿੱਦਾਂ ਫਾਇਦਾ ਉਠਾਉਂਦੇ ਆ ਲੋਕ, ਉੱਦਾਂ ਹੀ ਉਹ ਛੱਡ ਕੇ ਚਲ ਜਾਂਦੇ ਆ, ਹੋਰ ਕਈ ਕਾਰਨ ਹੋ ਸਕਦੇ ਆ ਜਿਨ੍ਹਾਂ ਦੇ ਕਾਰਨ ਅੱਗ ਲੱਗੀ ਆ, ਲੇਕਿਨ ਬੜੀ ਮੰਦਭਾਗੀ ਘਟਨਾ ਆ, ਇੱਦਾਂ ਹੋਣਾ ਨਹੀਂ ਚਾਹੀਦਾ, 27 ਵਿਅਕਤੀਆਂ ਦੀ ਜਾਨ ਗਈ ਆ, ਅਤੇ ਇਹ ਹੁਣ ਦੇਖੋ ਇਹ 27 ਵਿਅਕਤੀ ਜਿਹੜੇ ਉਹ ਚਾਹੇ ਬਿਲਡਿੰਗ ਵਿੱਚ ਟਰੈਪ ਹੋ ਗਏ, ਅੱਗ ਨਾ ਵੈਸੇ ਅਮਨਦੀਪ ਘੱਟ ਬੰਦੇ ਮਰਦੇ ਆ, ਲੇਕਿਨ ਜਿਹੜਾ ਉਹਦਾ ਧੂੰਆਂ ਫੈਲਦਾ ਹੈ ਨਾ, ਉਹਦੇ ਨਾਲ ਜਿਹੜੀ ਤੁਹਾਡੇ ਦਿਮਾਗ ਨੂੰ ਗੈਸ ਚੜ੍ਹਦੀ ਹੈ, ਉਹਦੇ ਨਾਲ ਜ਼ਿਆਦਾ ਡੈਥਸ ਹੁੰਦੀਆਂ, ਜਦੋਂ ਵੀ ਤੁਸੀਂ ਦੇਖਿਆ ਹੋਊਗਾ ਜਦੋਂ ਅੱਗਾਂ ਲੱਗਦੀਆਂ, ਜਿਹੜਾ ਕਾਲਾ ਧੂੰਆਂ ਹੁੰਦਾ ਉਹਦੇ 'ਚ ਕਾਰਬਨ ਡਾਈਆਕਸਾਈਡ ਬੜੇ ਐਕਸਟੈਂਸਿਵ ਉਹਦੀ ਅਮਾਊਂਟ ਹੁੰਦੀ ਹੈ, ਉਹਦੇ ਕਰਕੇ ਜ਼ਿਆਦਾ ਜਿਹੜੀ ਬ੍ਰੇਨ ਨੂੰ ਗੈਸ ਚੜ੍ਹਨ ਦੇ ਨਾਲ ਮੌਤਾਂ ਹੁੰਦੀਆਂ ਆ, ਲੇਕਿਨ ਕਈ ਵਾਰੀ ਬੰਦੇ ਉਸ ਅੱਗ ਤੋਂ ਬਚਦੇ ਵੀ ਆ, ਲੇਕਿਨ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ, ਕਿਉਂਕਿ ਕਾਰਬਨ ਡਾਈਆਕਸਾਈਡ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਸਿਰ ਨੂੰ ਚੜ੍ਹਦੀ ਹੈ, ਉਹਦੇ ਨਾਲ
ਬ੍ਰੇਨ ਡੈਮੇਜ ਹੋ ਜਾਂਦਾ,
ਆਕਸੀਜਨ ਦੀ ਘਾਟ ਹੋ ਜਾਂਦੀ ਹੈ, ਬ੍ਰੇਨ ਡੈਮੇਜ ਹੋ ਜਾਂਦਾ।
ਬਿਲਕੁਲ,
ਜਿਵੇਂ ਦੀ ਬੜੀ ਮੰਦਭਾਗੀ ਘਟਨਾ ਆ, ਇਹਦੀ ਹਾਲੇ ਡਿਟੇਲਸ ਨਹੀਂ ਆਈਆਂ, ਉਡੀਕ ਰਹੇ ਹਾਂ ਕਿ ਇਹਦੀਆਂ ਡਿਟੇਲਸ ਆਉਣਗੀਆਂ, ਅਤੇ ਕਈ ਬੰਦੇ ਇਹਦੀ ਸ਼ੇਅਰ ਬਹੁਤ ਕਰ ਰਹੇ ਆ, ਪਰ ਸ਼ੇਅਰ ਕਰਨ ਵਾਲੀ ਇਹਦੀ ਐਡੀ ਕੋਈ ਗੱਲ ਨਹੀਂ ਹੈ, ਇੱਕ ਬੜੀ ਮੰਦਭਾਗੀ ਘਟਨਾ ਆ, ਇਹਨੂੰ ਪ੍ਰਸ਼ਾਸਨ 'ਤੇ ਹੀ ਛੱਡ ਦੇਣਾ ਚਾਹੀਦਾ
ਜੀ। ਅਤੇ ਅਮਰੀਕ ਭਾਅ ਜੀ, ਕੁਛ ਹੋਰ ਗੱਲਾਂ ਵੀ ਕਰਨੀਆਂ, ਜਿੱਦਾਂ ਇਲੈਕਸ਼ਨ ਆ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਤੁਹਾਡੀ ਨਜ਼ਰੇ ਕਿੰਨਾ ਕੰਮ ਅਗਿਆ ਹੋਇਆ?
ਅਮਨਦੀਪ, ਕਾਫੀ ਕੰਮ ਅਗਿਆ ਦੋਨੋਂ ਪਾਰਟੀਆਂ, ਜਿੱਦਾਂ ਲਿਬਰਲ ਪਾਰਟੀ ਅਤੇ ਲੇਬਰ ਪਾਰਟੀ, ਆਸਟ੍ਰੇਲੀਅਨ ਲੇਬਰ ਪਾਰਟੀ ਅਤੇ ਉੱਧਰ ਲਿਬਰਲ ਕਾਫੀ ਕੋਸ਼ਿਸ਼ ਕਰ ਰਹੇ ਆ ਕਿ ਇਸ ਇਲੈਕਸ਼ਨ ਨੂੰ ਜਿੱਤਿਆ ਜਾਵੇਗਾ, ਜਿੱਥੋਂ ਤੱਕ ਮੈਨੂੰ ਲੱਗਦਾ ਆ, ਜਿੱਥੇ ਤੱਕ ਐਨਾਲਿਸਿਸ ਆ ਰਹੀਆਂ ਆ, ਜਿੱਦ ਲੋਕਾਂ ਦੀਆਂ ਕਿਆਸਰਾਈਆਂ ਆ ਰਹੀਆਂ, ਜਿੱਦਾਂ ਇਕੋਨਮੀ ਮੂਵ ਆਊਟ ਹੋ ਰਹੀ ਹੈ, ਅੱਗੇ ਵੱਧ ਰਹੀ ਆ, ਅਤੇ ਜਿੱਦਾਂ ਜਿੱਦਾਂ ਇੱਥੇ ਤਰੱਕੀ ਹੋਈ ਆ ਜੌਨ ਹਾਬਰਟ ਦੀ ਗਵਰਨਮੈਂਟ ਤੋਂ ਬਾਅਦ, ਤੁਸੀਂ ਦੇਖਿਆ ਹੋਵੇਗਾ 1996 ਦੇ ਵਿੱਚ ਜੌਨ ਹਾਬਰਟ ਦੀ ਸਰਕਾਰ ਆਈ ਸੀ, ਅਤੇ 4-5 ਸਾਲ ਕਾਫੀ ਘਸਮਾਨ ਜਿਹਾ ਪਿਆ ਰਿਹਾ ਕਿ ਜਿਹੜੀਆਂ ਫਿਸਕਲ ਪੋਲਿਸੀ ਸੀਆਂ ਉਹਦੇ ਵਿੱਚ ਕਾਫੀ ਸੁਧਾਰ ਹੋਇਆ, ਮੋਨਿਟਰੀ ਪੋਲਿਸੀ ਤਾਂ ਚਲੋ ਸਮੇਂ ਸਮੇਂ ਐਡਜਸਟਮੈਂਟ ਹੁੰਦੀ ਰਹਿੰਦੀ ਹੈ, ਲੇਕਿਨ ਜਿਹੜੇ ਫਿਸਕਲ ਪੋਲਿਸੀਜ਼, ਟੈਕਸ ਸਿਸਟਮ ਦੇ ਵਿੱਚ ਜਿਹੜੀ ਇੰਪਰੂਵਮੈਂਟ ਕੀਤੀ ਗਈ ਹੈ, ਜਿੱਦਾਂ GST ਇੰਟਰੋਡਿਊਸ ਕੀਤੀ ਗਈ ਸੀ 2000 ਦੇ ਵਿੱਚ, ਉਹਦੀ ਬੜੀ ਪਹਿਲਾਂ ਬੜੀ ਤਕਨੀਰ ਹੋਈ, ਬੜੀ ਉਹਦੀ ਆਲੋਚਨਾ ਹੋਈ ਹੈ, ਤਨਕੀਦ ਜਿਹਨੂੰ ਕਹਿੰਦੇ ਆ, ਜਿੱਦਾਂ ਇੱਕ ਵਾਰੀ ਤੁਹਾਡੇ ਨਾਲ ਵੀ ਇੱਦਾਂ ਕੋਈ ਘਟਨਾ ਵਾਪਰੀ ਸੀ, ਤੁਹਾਡਾ ਵਿਰੋਧ ਹੀ ਹੋ ਗਿਆ, ਲੇਕਿਨ ਤੁਹਾਨੂੰ ਸ਼ਾਬਾਸ਼ੀ ਦਿੰਦੇ ਰਹੇ ਪਟਿਆਲੇ ਦੇ ਵਿੱਚ, ਅਤੇ ਉਹ ਵੀ ਮੁਖਾਲਫਤ ਬੜੀ ਹੋਈ ਇਹਦੀ, ਉਹਦੀ GST ਦੀ ਉਦੋਂ, ਲੇਕਿਨ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਰਾਜਾਂ ਦੇ ਵਿੱਚ GST ਦੇ ਇੰਪੈਕਟ ਫੈਲਣੇ ਸ਼ੁਰੂ ਹੋਏ, GST ਦੇ ਜਿਹੜੇ ਓਬਜੈਕਟਿਵ ਸੀ, ਜਿਹੜੇ ਪੋਜ਼ਿਟਿਵਿਟੀ ਸੀ ਉਹਦੇ ਨਾਲ ਆਉਣੀ, ਇਕੋਨਮੀ ਦੇ ਵਿੱਚ ਇਕੁਅਲਟੀ ਆਉਣੀ ਸੀ ਉਹ ਆਉਣੀ ਹੋਏ, ਟੈਕਸ ਇਵੇਜ਼ਨ ਜਿਹੜਾ ਹੁੰਦਾ ਸੀ, ਟੈਕਸ ਚੋਰੀ ਹੁੰਦੀ ਸੀ, ਉਹ 'ਤੇ ਕਾਫੀ ਰੋਕ ਲੱਗੀ, ਅਤੇ ਇਸ ਦੇ ਨਾਲ ਜਿਹੜਾ 1996 ਤੋਂ 2007 ਤੱਕ ਜੌਨ ਹਾਵਰਡ ਦੀ ਸਰਕਾਰ ਰਹੀ ਇੱਥੇ, ਅਤੇ ਦੇਸ਼ ਨੇ ਕਾਫੀ ਤਰੱਕੀ ਵੀ ਕੀਤੀ, ਦੇਸ਼ ਦਾ ਮਾਣ ਤਾਣ ਵੀ ਵਧਿਆ, ਉਸ ਤੋਂ ਬਾਅਦ ਤੁਹਾਨੂੰ ਪਤਾ ਲੇਬਰ ਸਰਕਾਰ ਆਈ ਸੀ ਕੈਵਨ ਰੱਡ ਦੀ 2007 ਦੇ ਵਿੱਚ, ਕੈਵਨ ਰੱਡ ਤੋਂ ਬਾਅਦ ਤਾਂ ਫਿਰ ਜਿੱਦਾਂ ਇੰਡੀਆ ਵਿੱਚ ਸਰਕਾਰਾਂ ਬਦਲਦੀਆਂ ਸੀ, 1997-98 ਦੇ ਵਿੱਚ ਕਦੇ ਵਾਜਪਾਈ ਆ ਗਿਆ, ਕਦੇ ਦੇਵਗੌੜਾ ਬਣ ਗਏ, ਕਦੇ IP ਗੁਜਰਾਲ ਬਣ ਗਏ, ਕਦੇ ਹੋਰ ਕੋਈ ਪ੍ਰਾਈਮ ਮਿਨਿਸਟਰ ਆ ਗਏ, ਇੱਦਾਂ ਵੀ ਇੱਥੇ ਵੀ ਇੱਦਾਂ ਹੋਈ ਆ 4-5 ਸਾਲ, ਅਤੇ ਲੇਕਿਨ ਉਸ ਤੋਂ ਬਾਅਦ ਲਿਬਰਲ ਪਾਰਟੀ ਜਿਹੜੀ ਪਾਰਟੀ ਸੀ ਉਹਦੇ ਵਿੱਚ ਕਾਫੀ ਸਟੇਬਿਲਿਟੀ ਆਈ ਆ, ਅਤੇ ਜਿਹੜੇ ਹੁਣ ਦੇ ਪ੍ਰਧਾਨ ਮੰਤਰੀ ਆ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਆ ਕਿ ਦੇਸ਼ ਨੂੰ ਸਟੇਬਲ ਕਰਨ ਦੇ ਵਿੱਚ, ਜਿੱਦਾਂ COVID-19 ਜਿਹੜਾ ਬਹੁਤ ਬੜਾ ਪੰਗਾ ਪਿਆ ਸੀ ਉਹਦੇ ਨਾਲ ਕਾਫੀ ਇਕੋਨਮੀਜ ਅਸਥਿਰ ਹੋਈਆਂ ਸੀ, ਲੇਕਿਨ ਆਸਟ੍ਰੇਲੀਆ ਨੂੰ ਐਡਾ ਕੋਈ ਫਰਕ ਨਹੀਂ ਪਿਆ। 2007 ਦੇ ਵਿੱਚ ਜਿਹੜਾ ਡਿਪਰੈਸ਼ਨ ਆਇਆ ਸੀ ਸਾਰੇ ਦੁਨੀਆ ਦੇ ਵਿੱਚ, ਉਹਦਾ ਵੀ ਆਸਟ੍ਰੇਲੀਆ 'ਤੇ ਕੋਈ ਜ਼ਿਆਦਾ ਅਸਰ ਨਹੀਂ ਪਿਆ ਸੀ, ਲੇਕਿਨ ਆਸਟ੍ਰੇਲੀਅਨ ਸਰਕਾਰਾਂ ਜਿਹੜੀਆਂ ਚਾਹੇ ਉਹ ਲੇਬਰ ਦੀ ਹੋਵੇ ਚਾਹੇ ਲਿਬਰਲ ਦੀ ਹੋਵੇ, ਉਹ ਮਾਰਜਨਲ ਸੀਟਾਂ ਉਹ ਜਿਹਨਾਂ 'ਤੇ ਹੁੰਦੀ ਲੜਾਈ, ਅਗਰ ਉਹ ਆਪਣੇ ਵੱਲ ਕਰ ਲੈਣ ਤਾਂ ਉਹ ਜਿੱਤ ਜਾਂਦੀਆਂ, ਜਾਂ ਡੋਲੂ ਵੋਟਾਂ ਜਿਹੜੀਆਂ ਇੱਧਰ ਉੱਧਰ ਜਾਂਦੀਆਂ ਕਦੇ ਕਦੇ ਉਹਨਾਂ ਨੂੰ ਸਾਂਭ ਲੈਣ ਤਾਂ ਜਿੱਤ ਜਾਂਦੀਆਂ। ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਇਸ ਵੇਲੇ ਲਿਬਰਲ ਸਾਰੇ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਆ ਕੰਮ ਕਰ ਰਹੀ ਹੈ, ਜਾਂ ਨੈਸ਼ਨਲ ਲੈਵਲ 'ਤੇ ਫੈਡਰਲ ਲੈਵਲ 'ਤੇ ਜਿਹੜੇ ਜਿੰਨੇ ਵੀ ਕੰਮ ਹੋ ਰਹੇ ਇਹਦੀ ਪੋਲਿਸੀ ਫਰੇਮਵਰਕ ਆ ਉਹਨੂੰ ਦੇਖ ਕੇ, ਜਾਂ ਇਹਦੀਆਂ ਫਿਸਕਲ ਪੋਲਿਸੀਜ਼, ਮੋਨਿਟਰੀ ਪੋਲਿਸੀਜ਼, ਜਾਂ ਇਹਨੇ ਜਿਹੜੇ ਇਨਸੈਂਟਿਵ ਸਰਕਾਰ ਟਾਈਮ ਟਾਈਮ 'ਤੇ ਲੋਕਾਂ ਨੂੰ ਦਿੱਤੇ ਆ, ਉਹਦੇ ਨਾਲ ਫਰਕ ਤਾਂ ਹੈਗਾ। ਮੇਰੇ ਖਿਆਲ ਦੇ ਵਿੱਚ ਮੁਕਾਬਲਾ ਬਹੁਤ ਫਸਮਾ ਹੈ ਇਸ ਵਾਰ, ਲੇਕਿਨ ਲਿਬਰਲ ਦਾ ਥੋੜ੍ਹਾ ਜਿਹਾ ਐਜ ਲੇਬਰ 'ਤੇ ਹੈਗਾ ਆ।
ਭਾਜੀ ਗੱਲ ਚੱਲੀ ਸੀਗੀ, ਕਹਿੰਦੇ ਵੀ ਐਤਕੀ ਨਾ 20% ਜਿਹੜੇ ਵੋਟਰ ਹੈ ਹਜੇ ਉਹਨਾਂ ਨੇ ਆਪਣਾ ਨਾ ਮਨ ਨਹੀਂ ਬਣਾਇਆ ਕਿ ਵੋਟ ਕਿੱਧਰ ਪਾਉਣੀ ਆ। 20% ਡੋਲੂ ਵੋਟਾਂ ਨੇ, ਸੋ ਇੱਕ ਬਹੁਤ ਵੱਡਾ ਇਹ ਅੰਕੜਾ ਆ। ਆਸਟ੍ਰੇਲੀਆ ਦੇ ਵਿੱਚ ਦੱਸ ਦਈਏ ਕਿ ਵੋਟਾਂ ਪਾਉਣੀਆਂ ਜ਼ਰੂਰੀ ਨੇ, ਅਤੇ ਇੰਡੀਆ ਦੇ ਵਿੱਚ ਤਾਂ 60 ਵੱਧ ਤੋਂ ਵੱਧ 67-68% ਹੀ ਪੈਂਦੀਆਂ ਨੇ ਪੰਜਾਬ ਦੀਆਂ ਵੋਟਾਂ ਖਾਸ ਕਰਕੇ। ਸੋ ਇੱਥੇ 100% ਵੋਟ ਜਿਹੜੀ ਪਾਉਣੀ ਪੈਂਦੀ ਹੈ, ਜੇ ਨਹੀਂ ਪਾਉਂਦੇ ਤਾਂ ਉਹਨੂੰ ਫਾਈਨ ਹੁੰਦਾ। ਸੋ ਕੁੱਲ ਮਿਲਾ ਕੇ 95 ਤੋਂ ਉੱਪਰ ਹੀ ਰਹਿੰਦਾ ਆ ਕੰਮ। ਸੋ 20% ਜਿਹੜਾ ਡੋਲੂ ਵੋਟ ਹੈ ਨਾ, ਸੋ ਕਿੱਧਰੇ ਵੀ ਗੱਲ ਜਾ ਸਕਦੀ ਹੈ। ਅਤੇ ਅਮਰੀਕ ਭਾਅ ਜੀ, ਕਈ ਖਬਰਾਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ, ਉਹਨਾਂ ਦੇ ਵਿੱਚ ਇੱਕ ਦੋ ਮੁੱਦੇ ਵੀ ਆ ਜਿਹੜੇ ਆਪਾਂ ਅੱਜ ਕਰਨੇ ਆ। ਮੁੱਦੇ ਥੋੜ੍ਹੇ ਜਿਹੇ ਸੀਰੀਅਸ ਆ, ਘਰੇਲੂ ਮੁੱਦਾ ਹੈ ਇੱਕ, ਇਹ ਖਬਰ ਦੇ ਨਾਲ ਵੀ ਰਿਲੇਟਡ ਹੈ। ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕੁਈਨਜ਼ਲੈਂਡ 'ਚ ਤਾਂ ਇੱਕ ਵਾਰੀ ਫਿਰ ਹੜ੍ਹਾਂ ਦੀ ਮਾਰ ਹੇਠਾਂ ਸਾਰੇ ਅਸੀਂ ਝੱਲ ਰਹੇ ਹਾਂ, ਮੌਸਮ ਬਹੁਤ ਖਰਾਬ ਹੈ। ਹਾਂਜੀ ਬਿਲਕੁਲ, ਕਾਫੀ ਮੀਂਹ ਪੈ ਰਹੇ ਨੇ, ਖਿਆਲ ਰੱਖਿਓ ਆਪਣਾ। ਅਤੇ ਹਰਦੀਪ ਸਿੰਘ ਸੰਧੂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ। ਗ੍ਰੇਟ ਲਿਸਨਿੰਗ ਜੀ, ਇਜ਼ ਇੰਟਰਨੈਸ਼ਨਲ ਕਬੱਡੀ ਪਲੇਅਰਸ ਪਲੇਇੰਗ ਇਨ ਗ੍ਰਿਫਿਥ? ਹਾਂਜੀ, ਜਿਹੜੀ ਪਿਛਲੇ ਹਫ਼ਤੇ ਅਸੀਂ ਰਿਪੋਰਟ ਦਿੱਤੀ ਸੀ, ਉਹ ਉਹਨਾਂ ਨਾਲ ਗੱਲਬਾਤ ਕਰਕੇ ਦਿੱਤੀ ਸੀ ਕਿ ਨਹੀਂ ਖੇਡ ਰਹੇ, ਪਰ ਪਿਛਲੇ ਹਫ਼ਤੇ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਇਹ ਡਿਕਲੇਅਰ ਕੀਤਾ ਕਿ ਜਿਹੜਾ ਮਰਜ਼ੀ ਖੇਲੋ, ਸਾਰੇ ਪਲੇਅਰ ਖੇਲਣਗੇ, ਇੰਟਰਨੈਸ਼ਨਲ ਵੀ ਖੇਲਣਗੇ। ਅਤੇ ਹੁਣ ਉਸ ਤੋਂ ਬਾਅਦ ਕੀ ਸਪਸ਼ਟੀਕਰਨ ਹੈ ਉਹ ਨਹੀਂ ਆਇਆ, ਪਰ ਉਹ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਇਹ ਪਾਇਆ ਸੀ ਵੀ ਕੋਈ ਵੀ ਉੱਥੇ ਪਲੇਅਰ ਖੇਡ ਸਕੇਗਾ। ਖੈਰ, ਇਸਦਾ ਥੋੜ੍ਹਾ ਥੋੜ੍ਹਾ ਵਿਰੋਧ ਵੀ ਹੋਇਆ, ਦੋਨਾਂ ਪਾਸਿਆਂ ਤੋਂ ਵਿਰੋਧ ਹੋਇਆ, ਅਤੇ ਖੈਰ ਇਹਦੇ ਆਪਾਂ ਫੇਰ ਗੱਲਬਾਤ ਕਰਾਂਗੇ। ਅਮਰੀਕ ਭਾਅ ਜੀ, ਬਹੁਤ ਸਾਰੀਆਂ ਜਿਹੜੀਆਂ ਫੇਕ ਖਬਰਾਂ ਚੱਲਦੀਆਂ ਨੇ, ਜਾਅਲੀ ਖਬਰਾਂ ਚੱਲਦੀਆਂ ਨੇ, ਕਈ ਵਾਰੀ ਹਾਸੋਹੀਣੀਆਂ ਵੀ ਖਬਰਾਂ ਹੁੰਦੀਆਂ ਨੇ, ਜਿਨ੍ਹਾਂ ਨੂੰ ਦੇਖ ਕੇ ਜਾਂ ਸੋਚ ਕੇ ਇੱਦਾਂ ਲੱਗਦਾ ਵੀ ਯਾਰ ਇਹ ਕੀ ਚੱਲ ਰਿਹਾ। ਹੁਣ ਪੰਜਾਬ ਦੇ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਆ। ਪਿਛਲੇ ਹਫ਼ਤੇ ਅਸੀਂ ਖੁਲਾਸੇ ਕੀਤੇ ਸੀ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੀ ਰੱਜ ਕੇ ਬੇਇੱਜ਼ਤੀ ਕਰਾਈ ਹੈ, ਅਤੇ ਉਸ ਤੋਂ ਬਾਅਦ ਕੋਈ ਉਹਦੀ ਖਬਰ ਨਹੀਂ ਆਈ ਕਿ ਉਹ DSP ਛੱਡਤਾ ਜਾਂ ਨਹੀਂ ਛੱਡਤਾ। ਇੱਕ ਤਾਂ ਇਹ ਖਬਰ ਸੀ, ਅਤੇ ਦੂਜੀ ਮਾਈਨਿੰਗ ਜਿਹੜੀ ਹੈ ਮਾਫੀਆ, ਉਹਦੀਆਂ ਖਬਰਾਂ ਵੀ ਆ ਰਹੀਆਂ ਨੇ। ਤੁਹਾਨੂੰ ਪਤਾ ਕ੍ਰਿਸ਼ਨ ਕੁਮਾਰ ਜਿਹੜੇ ਨਵੇਂ ਸ਼ਹਿਰ ਦੇ DC ਹੁੰਦੇ ਸੀ, ਫਿਰ ਡਾਕਟਰ ਮਨਮੋਹਨ ਸਿੰਘ ਦੇ ਐਡਵਾਈਜ਼ਰ ਰਹੇ, ਫਿਰ ਉਹ ਐਜੂਕੇਸ਼ਨ ਸੈਕਟਰੀ ਰਹੇ, ਅਤੇ ਹੁਣ ਉਹਨਾਂ ਨੂੰ ਮਾਈਨਿੰਗ ਜਿਹੜੀ ਪੰਜਾਬ ਦੀ ਮਾਈਨਿੰਗ ਹੈ ਉਹਨਾਂ ਦਾ ਇੰਚਾਰਜ ਬਣਾਇਆ ਗਿਆ। ਅਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਹੈ ਉਸ ਨੂੰ ਨੱਥ ਪਾਉਣ ਦੇ ਲਈ ਇਹ ਕੀਤਾ ਜਾ ਰਿਹਾ, ਜਿਹੜਾ ਕਿ ਵਧੀਆ ਗੱਲ ਹੈ। ਮੈਨੂੰ ਲੱਗਦਾ ਹੀ ਇਜ਼ ਵੈਰੀ ਕੈਪੇਬਲ ਔਫਿਸਰ, ਅਤੇ ਉਹ ਇਸ ਜਿਹੜੀ ਰੇਤੇ ਦੀ ਜਾਂ ਹੋਰ ਬਜਰੀ ਜਾਂ ਪੱਥਰ ਹੈ ਉਹਦੀ ਮਾਈਨਿੰਗ ਜਿਹੜੀ ਇਲੀਗਲ ਹੋ ਰਹੀ ਉੱਤੇ ਨੱਥ ਪਏਗੀ, ਔਰ ਜਿਹੜੀ ਕੋਸਟ ਆਫ ਬਿਲਡਿੰਗ ਹੈ ਉਸ ਦੇ ਵਿੱਚ ਗਿਰਾਵਟ ਆਏਗੀ, ਔਰ ਜਿਹੜਾ ਸਟੇਟ ਦਾ ਰੈਵੀਨਿਊ ਹੈ ਉਸ ਦੇ ਵਿੱਚ ਬੜੋਤਰੀ ਆਏਗੀ। ਅਮਰੀਕ ਭਾਈ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨ, ਜਿਹੜੀ ਇਲੀਗਲ ਮਾਈਨਿੰਗ ਹੈ ਨਾ ਪੰਜਾਬ ਦੇ ਵਿੱਚ ਹੋ ਰਹੀ ਆ, ਮੇਰੇ ਖਿਆਲ ਵਿੱਚ ਇਹਨੂੰ ਰੋਕਣਾ ਬੜਾ ਮੁਸ਼ਕਿਲ ਆ। ਇਹਦੇ ਵਿੱਚ ਕਾਫੀ ਸਟਰਕਚਰਲ ਚੇਂਜਸ ਆਉਣੀਆਂ ਚਾਹੀਦੀਆਂ ਆ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਠੇਕੇਦਾਰੀ ਵਿਵਸਥਾ ਨੂੰ ਖਤਮ ਕਰ ਦੇਣਾ ਚਾਹੀਦਾ, ਮਤਲਬ ਇਹਦਾ ਇਹ ਹੈ ਕਿ ਜਿਹੜੀ ਕੈਪੀਟਲਿਸਟ ਵੇ ਆਫ ਵਰਕਿੰਗ ਆ ਉਹਨੂੰ ਖਤਮ ਕਰਨਾ ਚਾਹੀਦਾ, ਇਹ ਸਰਕਾਰ ਦੇ ਅੰਡਰ ਆਉਣੀ ਚਾਹੀਦੀ ਮਾਈਨਿੰਗ। ਲੇਕਿਨ ਜਿਸ ਵੇਲੇ ਸਰਕਾਰੀ ਅਦਾਰਿਆਂ ਵਿੱਚ ਜਾਂਦੀਆਂ ਇਹ ਚੀਜ਼ਾਂ, ਸਰਕਾਰੀ ਅਦਾਰੇ ਕਾਫੀ ਸਿੱਕ ਹੋ ਜਾਂਦੇ ਆ, ਬਿਮਾਰ ਹੋ ਜਾਂਦੇ, ਉਹਦੇ ਵਿੱਚ ਕਿਸੇ ਦੀ ਰਿਸਪੋਂਸੀਬਿਲਟੀ ਨਹੀਂ ਹੁੰਦੀ, ਤੁਸੀਂ ਰੈਵਨਿਊ ਨੂੰ ਜਨਰੇਟ ਕਿੱਦਾਂ ਕਰਨਾ, ਉਹ ਰੈਵਨਿਊ 'ਚ ਵਾਧਾ ਕਿੱਦਾਂ ਕਰਨਾ, ਇਸ ਨੋਬਡੀ ਰਿਸਪੋਂਸੀਬਿਲਟੀ ਇਨ ਦ ਗਵਰਨਮੈਂਟ ਸੈਕਟਰ ਐਟ ਆਲ। ਇੱਦਾਂ ਵੀ ਹੁੰਦਾ ਆ, ਤੁਸੀਂ ਜਿੰਨੇ ਵੀ ਗਵਰਨਮੈਂਟ ਦੇ ਸੈਕਟਰ ਦੇਖੋ, ਇਹੀ ਹੁਣ ਰਾਏ ਦਿੱਤੀ ਜਾ ਰਹੀ ਹੈ ਕਿ ਇੱਕ ਕਾਰਪੋਰੇਸ਼ਨ ਬਣਾ ਕੇ ਇਹਨੂੰ ਗਵਰਨਮੈਂਟ ਸੈਕਟਰ ਦੇ ਵਿੱਚ ਦੇ ਦਿੱਤਾ ਜਾਵੇ, ਗਵਰਨਮੈਂਟ ਹੀ ਸਾਰਾ ਕੰਟਰੋਲ ਕਰੇ, ਗਵਰਨਮੈਂਟ ਸਸਤੇ ਭਾਅ 'ਤੇ ਰੇਤਾ ਵੇਚੇ, ਉਹਦੀ ਅਮਾਊਂਟ ਜ਼ਿਆਦਾ ਹੋਵੇ ਤਾਂ ਉਹਦੇ ਨਾਲ ਜ਼ਿਆਦਾ ਪ੍ਰੋਫਿਟ ਆਊਗਾ, ਸਾਰਾ ਪ੍ਰੋਫਿਟ ਗਵਰਨਮੈਂਟ ਦੇ ਖਾਤੇ 'ਚ ਜਾਊਗਾ। ਲੇਕਿਨ ਠੇਕੇਦਾਰੀ ਵਿਵਸਥਾ ਜਿਹਨੂੰ ਅਸੀਂ ਕੈਪੀਟਲਿਜ਼ਮ ਕਹਿੰਦੇ ਹਾਂ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਆ, ਜਿਸ ਵੇਲੇ ਕੋਈ ਵੀ ਬਿਜ਼ਨਸ ਪ੍ਰਾਈਵੇਟ ਹੱਥਾਂ ਦੇ ਵਿੱਚ ਹੁੰਦਾ ਉਹਦੀ ਇਫੀਸ਼ੀਐਂਸੀ ਜ਼ਿਆਦਾ ਹੁੰਦੀ ਆ, ਇਫੈਕਟਿਵਨੈਸ ਜ਼ਿਆਦਾ ਹੁੰਦੀ ਆ, ਬਸ਼ਰਤੇ ਕਿ ਉਹਨੂੰ ਠੀਕ ਢੰਗ ਦੇ ਨਾਲ ਇੰਪਲੀਮੈਂਟ ਕੀਤਾ ਜਾਵੇ ਜਾਂ ਠੀਕ ਢੰਗ ਦੇ ਨਾਲ ਉਹਦੀ ਦੇਖ ਰੇਖ ਕੀਤੀ ਜਾਵੇ। ਪ੍ਰੋਬਲਮ ਇੱਥੇ ਨਹੀਂ ਹੈ ਕਿ ਅਸੀਂ ਖਾਣਾ ਦੇ ਵਿੱਚ ਸ਼ੇਰਾ ਫੇਰੀ ਹੁੰਦੀ ਆ, ਬਹੁਤ ਮਹਿੰਗੇ ਭਾਅ 'ਤੇ ਦਿੱਤਾ ਵਿੱਚ ਆ ਜਾਂਦਾ, ਬਲੈਕ ਮਾਰਕੀਟਿੰਗ ਹੁੰਦੀ ਆ, ਇਹ ਸਭ ਰਲ ਮਿਲ ਕੇ ਅਮਦੀਪ ਹੁੰਦੀ ਆ। ਜਿਸ ਵੇਲੇ ਇੱਕ ਜਿਹੜੀ ਮਿਲੀ ਭੁਗਤ ਆ, ਜਿੱਦਾਂ ਸਰਕਾਰ ਦੀ ਹੋਵੇ ਜਾਂ ਵਿਧਾਇਕਾਂ ਦੀ ਹੋਵੇ ਜਾਂ ਸਿਸਟਮ ਦੀ ਹੋਵੇ ਜਾਂ ਬਿਊਰੋਕਰੇਸੀ ਦੇ ਹੋਵੇ, ਇਹ ਇਸ ਨੂੰ ਤੋੜਨਾ ਚਾਹੀਦਾ। ਜੇ ਮਿਲੀ ਭੁਗਤ ਟੁੱਟੂਗੀ, ਕਰਪਸ਼ਨ ਇਹਦੇ 'ਚ ਖਤਮ ਹੋਊਗੀ, ਇਹ ਚਾਹੇ ਤੁਸੀਂ ਠੇਕੇਦਾਰੀ ਸਿਸਟਮ 'ਚ ਕੰਮ ਕਰਾਓ ਉਹ ਜ਼ਿਆਦਾ ਵਧੀਆ ਹੋਊਗਾ, ਕਿਉਂਕਿ ਤੁਸੀਂ ਠੇਕੇ ਦੇ ਕੇ ਉਹਨਾਂ ਤੋਂ ਜ਼ਿਆਦਾ ਜ਼ਿਆਦਾ ਰੈਵਨਿਊ ਲੈ ਸਕਦੇ ਆ। ਠੇਕੇ ਜ਼ਿਆਦਾ ਭਾਅ 'ਤੇ ਦਿਓ ਅਤੇ ਉਹ ਉਹ ਉੱਥੋਂ ਇਨਕਮ ਤੁਹਾਨੂੰ ਜ਼ਿਆਦਾ ਹੋ, ਰੇਖ ਦੇਖ ਵੀ ਨਹੀਂ ਤੁਹਾਨੂੰ ਕਰਨੀ ਪੈਣੀ, ਸਿਰਫ ਉਹਨਾਂ ਨੂੰ ਮੋਨੀਟਰ ਕਰਨਾ ਪੈਣਾ। ਜੇ ਸਰਕਾਰੀ ਹੱਥਾਂ ਦੇ ਵਿੱਚ ਚਲ ਗਿਆ, ਉਨੇ ਦੀ ਰੇਤਾ ਨਹੀਂ ਹੋਣੀ ਵੇਚਣੀ, ਜਿੰਨੇ ਦਾ ਤੁਹਾਨੂੰ ਖਰਚਾ ਪੈ ਜਾਣਾ, ਮੁਲਾਜ਼ਮ ਰੱਖਣੇ ਪੈਣੇ ਆ, ਉਹਨਾਂ ਵਿੱਚ ਕਰਪਸ਼ਨ ਹੋਣੀ ਆ, ਉਹਨਾਂ 'ਚ ਇਨਫੀਸ਼ੀਐਂਸੀ ਹੋਣੀ ਆ, ਉਹਨਾਂ ਵਿੱਚ ਇਫੈਕਟਿਵਨੈਸ ਬਹੁਤ ਘੱਟ ਹੋਣੀ ਆ। ਮੇਰੇ ਖਿਆਲ ਦੇ 'ਚ ਇਹ ਪੋਲਿਸੀ ਠੀਕ ਨਹੀਂ ਆ ਕਿ ਇਹਨੂੰ ਸਰਕਾਰੀ ਹੱਥਾਂ ਵਿੱਚ ਦੇ ਕੇ ਤੁਸੀਂ ਰੈਵਨਿਊ ਜ਼ਿਆਦਾ ਜਨਰੇਟ ਕਰ ਸਕਦੇ ਆ। ਮੇਰੇ ਖਿਆਲ 'ਚ ਠੇਕੇਦਾਰੀ ਵਿਵਸਥਾ ਇਹ ਠੀਕ ਆ, ਇਹਦੇ ਵਿੱਚ ਸੁਧਾਰ ਕਰਨੇ ਚਾਹੀਦੇ।
ਪਰ ਗੱਲ ਤਾਂ ਇਹ ਹੈ ਨਾ ਭਾਅ ਜੀ, ਜਿਹੜਾ ਹੁਣ ਖੱਡ ਹੈ ਕੋਈ ਵੀ ਜਿੱਥੋਂ ਰੇਤਾ ਚੱਕਣਾ ਹੈ, ਲੋਕੀ ਕੀ ਕਰਦੇ ਆ, ਆਪਣੇ ਖੇਤਾਂ 'ਚੋਂ ਚੁਕਾਈ ਜਾਂਦੇ ਆ, ਹੈ ਨਾ, ਟਿੱਬਿਆਂ 'ਚੋਂ ਚੁਕਾਈ ਜਾਂਦੇ ਨੇ, ਸਰਕਾਰੀ ਜਿਹੜਾ ਥਾਂ ਬਣਿਆ ਹੋਇਆ ਪਬਲਿਕ ਉੱਥੋਂ ਚੁਕਾਈ ਜਾਂਦੇ ਨੇ ਅਤੇ ਪੈਸੇ ਆਪ ਵਸੂਲ ਕਰਦੇ ਨੇ, ਅਤੇ ਉਹਦਾ ਜਿਹੜਾ ਪੈਸਾ ਆ ਉਹ ਐਕਚੁਲੀ ਤਾਂ ਉਹ ਪਬਲਿਕ ਪ੍ਰੋਪਰਟੀ ਹੈ ਨਾ, ਪਬਲਿਕ 'ਤੇ ਲੱਗਣਾ ਚਾਹੀਦਾ ਹੈ। ਸੋ ਇਹ ਇੱਕ ਬਹੁਤ ਵੱਡਾ ਸਮੱਸਿਆ ਆ, ਇਹ ਲਾਇਸੈਂਸ ਚਲੋ ਇੱਧਰ ਆਸਟ੍ਰੇਲੀਆ 'ਚ ਵੀ ਹੁੰਦੇ ਨੇ, ਕਿਉਂ ਕਿਤੇ ਇਕੁਆਇਰੀ ਖੋਲ੍ਹਣੀ ਆ, ਹੈ ਨਾ, ਤਾਂ ਉਹਦਾ ਜਿਹੜਾ ਰੈਵਨਿਊ ਆ ਉਹ ਲੋਕਲ ਗੌਰਮੈਂਟ ਨੂੰ ਵੀ ਚਾਹੀਦਾ। ਫਿਰ ਦੇਖੋ ਇਕੱਲਾ ਇਹ ਨਹੀਂ, ਜਿੱਥੇ ਖੱਡਾਂ 'ਚ ਨਹਿਰਾਂ ਦੇ ਕੰਢਿਆਂ ਤੋਂ ਰੇਤਾ ਚੱਕਦੇ ਨੇ, ਟਰੱਕ ਜਾਂਦੇ ਨੇ, ਸੜਕਾਂ ਫੁੱਟਦੀਆਂ ਨੇ, ਬੁਰੇ ਹਾਲ ਕਰ ਦਿੰਦੇ ਨੇ ਉਹ ਇਲਾਕੇ ਦਾ, ਉਹਦੀ ਮੇਨਟੇਨੈਂਸ ਕਿਨ ਕਰਨੀ ਆ, ਉਸੇ ਪੈਸੇ ਤੋਂ ਹੋਣੀ ਹੈ ਨਾ। ਸੋ ਇਹ ਨੂੰ ਨੱਥ ਤਾਂ ਪਾਉਣੀ ਪਊਗੀ। ਪਰ ਦੂਜੀ ਗੱਲ ਇਹ ਹੈ ਕਿ ਮੈਂ ਇਸ ਐਂਗਲ ਤੋਂ ਗੱਲ ਕਰ ਰਿਹਾ ਸੀ ਕਿ ਅਗਰ ਇਹ ਥੋੜ੍ਹਾ ਜਿਹਾ ਕੋਸਟ ਆਫ ਲਿਵਿੰਗ ਜਿਹੜੀ ਹੈ ਜਾਂ ਕੋਸਟ ਆਫ ਕੰਸਟਰਕਸ਼ਨ ਹੈ ਉਹ ਘੱਟਦੀ ਹੈ, ਕਿਸੇ ਨੇ ਘਰ ਬਣਾਉਣਾ ਹੈ ਅਤੇ ਉਹਦੇ ਨਾਲ ਇੰਪਲੋਇਮੈਂਟ ਬਹੁਤ ਜਨਰੇਟ ਹੁੰਦੀ ਹੈ। ਹੁਣ ਪੰਜਾਬ ਦੇ ਵਿੱਚ ਮੈਂ ਦੇਖਿਆ, ਸਰਵਿਸ ਨਾਲ ਵੀ ਗੱਲ ਚੱਲਦੀ ਹੈ ਕਿ ਉਹਦੇ ਕਲੋਨੀਆਂ ਦੇ ਵਿੱਚ ਅੱਗੇ ਲਾਗੇ ਛਾਗੇ ਪਲਾਟ ਕਾਫੀ ਸੀਗੇ ਅਤੇ ਕੰਮ ਰੁਕਿਆ ਪਿਆ ਸੀ ਕਿਉਂਕਿ ਇੱਟਾਂ ਵੀ ਨਹੀਂ ਸੀ ਮਿਲ ਰਹੀਆਂ, ਰੇਤਾ ਵੀ ਨਹੀਂ ਸੀ ਮਿਲ ਰਿਹਾ, ਕਾਫੀ ਕਿੱਲਤ ਸੀਗੀ, ਸਾਰਾ ਕੁਛ ਸ਼ੋਰਟ ਹੋਇਆ ਸੀ, ਲੇਬਰ ਦੀ ਪ੍ਰੋਬਲਮ ਚੱਲ ਰਹੀ ਸੀ। ਪਰ ਹੁਣ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਤਕਰੀਬਨ 12 ਕੋਠੀਆਂ ਬਣ ਰਹੀਆਂ ਨੇ, ਇੰਨੀ ਕੰਸਟਰਕਸ਼ਨ ਚੱਲ ਰਹੀ ਹੈ। ਸੋ ਕਾਫੀ ਜਿਹੜੀ ਇੰਪਲੋਇਮੈਂਟ ਹੈ ਉਹ ਕੈਸ਼ ਫਲੋ ਜਿਹੜਾ ਹੋ ਰਿਹਾ ਹੈ, ਅਤੇ ਮੈਨੂੰ ਲੱਗਦਾ ਇੱਕ ਇਹ ਵਧੀਆ ਪੋਲਿਸੀ ਹੈ ਇਹਨੂੰ ਕੰਟਰੋਲ ਕਰਨ ਦੇ ਲਈ, ਅਤੇ ਔਰ ਕੰਟਰੋਲਡ ਤਰੀਕੇ ਨਾਲ। ਉਹ ਵੀ ਭਾਅ ਜੀ ਇੱਕ ਇੱਦਾਂ ਹੁੰਦਾ ਵੀ ਜੇ ਤੁਸੀਂ ਰੇਤਾ ਵੀ ਖਾਡੇ 'ਚੋਂ ਚੱਕਣਾ ਹੈ ਨਾ, ਤੁਸੀਂ ਸਾਲ ਦਾ ਕਿੰਨੇ ਕੁ ਕਿਊਬਿਕ ਮੀਟਰ ਚੱਕ ਸਕਦੇ ਹਾਂ, ਇੱਦਾਂ ਥੋੜ੍ਹੋ ਵੀ ਤੁਸੀਂ ਸਾਰਾ ਉੱਥੇ ਟੋਏ ਪਾ ਦਿਓ ਜਾ ਕੇ ਅਤੇ ਫਿਰ ਉਹ ਹੜ੍ਹਾਂ ਦੇ ਹਾਲਾਤ ਬਣ ਜਾਣੇ, ਰੋਜ਼ਨ ਹੋਵੇ। ਉਹ ਜਿਹੜਾ ਪਿੱਛੋਂ ਪਹਾੜਾਂ 'ਚੋਂ ਆਉਂਦਾ ਆ ਰੇਤਾ ਜਾਂ ਸਿਲਟ ਆਉਂਦੀ ਆ, ਉਹਨੂੰ ਡੀਸਿਲਟਿੰਗ ਕਹਿੰਦੇ ਆ, ਉਹੀ ਉਨਾ ਹੀ ਚੱਕ ਕੇ ਤੁਸੀਂ ਵਰਤੋਂ ਕਰ ਸਕਦੇ ਆ, ਨਹੀਂ ਤਾਂ ਫਿਰ ਨਹਿਰਾਂ ਵੀ ਬਲੌਕ ਹੋ ਜਾਂਦੀਆਂ, ਹੜ੍ਹ ਆਉਂਦੇ ਆ। ਸੋ ਇਹ ਉਹ ਇੱਕ ਚੱਕਣਾ ਵੀ ਪੈਂਦਾ ਆ।
ਅਮਨਦੀਪ ਇੱਕ ਗੱਲ ਜਿਹੜੀ ਤੁਸੀਂ ਸੋਚਣ ਵਾਲੀ ਆ,
ਹਾਂਜੀ,
ਜੇ ਤੁਹਾਡੇ ਘਰ 'ਚ ਤੁਸੀਂ ਕਦੇ ਭਾਂਡੇ ਵੇਚ ਕੇ ਵੀ ਗੁਜ਼ਾਰਾ ਕਰ ਸਕਦੇ ਆ, ਜਾਂ ਘਰ ਦੀ ਮਿੱਟੀ ਵੇਚ ਕੇ ਵੀ ਤੁਸੀਂ ਆਪਣਾ ਘਰ ਚਲਾ ਸਕਦੇ ਆ, ਇਹ ਤਾਂ ਫਜ਼ੂਲ ਦੀਆਂ ਗੱਲਾਂ। ਸਾਨੂੰ ਖੱਟਾ 'ਚੋਂ ਇੰਨੀ ਇਨਕਮ ਆ ਜਾਣੀ, ਇੰਨੇ ਕਰੋੜ ਅਸੀਂ ਕਮਾ ਲੈਣਾ, ਇੰਨੇ ਹਜ਼ਾਰ ਕਰੋੜ ਕਮਾ ਲੈਣਾ, ਇਹਦਾ ਕੋਈ ਵੈਸੇ ਰੈਲੀਵੈਂਸ ਨਹੀਂ ਹੈਗੀ ਆਮ ਜ਼ਿੰਦਗੀ ਵਿੱਚ। ਜੇ ਤੁਸੀਂ ਦੇਖੋ ਥੋੜ੍ਹੀ ਬਹੁਤੀ ਆਮਦਨ ਵੱਧ ਸਕਦੀ ਆ, ਰੇਤਾ ਵੇਚ ਕੇ ਤੁਸੀਂ ਪੰਜਾਬ ਨੂੰ ਆਪਣੇ ਸਿਰਾਂ ਪੈਰਾਂ 'ਤੇ ਨਹੀਂ ਖੜਾ ਕਰ ਸਕਦੇ। ਜਦੋਂ ਪੰਜਾਬ 'ਚ ਰੇਤਾ ਨਹੀਂ ਵਿਕਦੀ ਸੀ ਉਦੋਂ ਪੰਜਾਬ ਦਾ ਬਜਟ ਸਰਪਲਸ ਹੁੰਦਾ ਸੀ, 1980 ਦੇ ਵਿੱਚ, 90 ਦੇ ਅੱਧ ਤੱਕ, ਉਸ ਤੋਂ ਪਹਿਲਾਂ ਕੋਈ ਰੇਤਾ ਨਹੀਂ ਵਿਕਦੀ ਹੁੰਦੀ, ਕੋਈ ਲੋਕਾਂ ਨੂੰ ਖੁੱਲ੍ਹੀ ਇਜਾਜ਼ਤ ਸੀ, ਜਿਹਨੇ ਆਪਣਾ ਘਰ ਬਣਾਉਣਾ ਖੱਡ ਵਿੱਚੋਂ ਆਪਣੀ ਟਰਾਲੀ ਮੰਗਾ ਲਵੇ ਅਤੇ ਉਹ ਆਪਣਾ ਘਰ ਬਣਦਾ ਹੁੰਦਾ ਸੀ, ਉਦੋਂ ਵੀ ਕਾਫੀ ਕੰਸਟਰਕਸ਼ਨ ਹੁੰਦੀ ਸੀ। ਲੇਕਿਨ ਜਿਹੜੀਆਂ ਹੋਰ ਗੌਰਮੈਂਟ ਨੇ ਫਜ਼ੂਲ ਖਰਚੀਆਂ ਵਧਾਈਆਂ ਆ, ਜਿੱਦਾਂ ਸਬਸਿਡੀਜ਼ ਕਲਚਰ ਦਿੱਤਾ ਆ, ਹੋਰ ਬਹੁਤ ਕੁਛ ਦਿੱਤਾ ਆ, ਜਿਹਨੂੰ ਕਵਰ ਅਪ ਕਰਨ ਦੇ ਲਈ ਇਹ ਸਾਰੀ ਪ੍ਰੋਬਲਮ ਖੜੀ ਹੋ ਰਹੀ ਆ। ਇੱਥੇ ਇਸ ਗੱਲੋਂ ਧਿਆਨ ਹਟਾ ਕੇ, ਰੇਤਾ ਵਗੈਰਾ ਤੋਂ, ਸ਼ਰਾਬ ਤੋਂ ਧਿਆਨ ਹਟਾ ਕੇ, ਜਿਹੜੀਆਂ ਲੀਕੇਜਸ ਆ ਇਕੋਨਮੀ ਦੇ ਵਿੱਚ, ਬਹੁਤ ਡੈਵਸਟੇਟਿੰਗ ਲੀਕੇਜਸ ਹੋ ਰਹੀਆਂ, ਜਿਹਨਾਂ 'ਤੇ ਰੋਕ ਲਾਉਣ ਦੀ ਲੋੜ ਹੈ, ਤਾਂ ਹੀ ਇਕੋਨਮੀ ਸੁਧਰ ਸਕਦੀ ਪੰਜਾਬ ਦੀ। ਜੇ ਤੁਸੀਂ ਰੇਤਾ ਵੇਚ ਕੇ ਜਾਂ ਸ਼ਰਾਬ ਵੇਚ ਕੇ ਇਕੋਨਮੀ ਨੂੰ ਪ੍ਰੋਗਰੈਸ ਵੱਲ ਲਿਜਾਣਾ ਚਾਹੋਗੇ, ਹੋਣੀ ਨਹੀਂ ਹੈ, ਇਹ ਉੱਦਾਂ ਦੀ ਉੱਦਾਂ ਹੀ ਰਹਿਣੀ ਹੈ। ਮੈਂ, ਤੁਸੀਂ ਸਮਝਦੇ ਮੈਂ ਕੀ ਕਹਿਣਾ ਚਾਹਣਾ ਹਾਂ, ਹੁਣ ਜਿਹੜੇ ਇਕੋਨਮਿਸਟ ਆ,
ਜਿਹੜਾ ਭਾਅ ਜੀ ਨੀਟ ਐਂਡ ਕਲੀਨ ਟੈਕਸ ਹੈ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜਾ ਸ਼ਰਾਬ ਦਾ, ਨਸ਼ਿਆਂ ਦਾ, ਨਾਰਕੋਟਿਕਸ ਦਾ ਜਿਹੜਾ ਟੈਕਸ ਹੈ ਉਹ ਨੀਟ ਐਂਡ ਕਲੀਨ ਟੈਕਸ ਨਹੀਂ ਹੈਗਾ, ਉਹਦੇ ਮਤਲਬ ਬਹੁਤ ਜ਼ਿਆਦਾ ਸਾਈਡ ਇਫੈਕਟ ਹੈ। ਮੈਂ ਚਲੋ ਥੋੜ੍ਹੀ ਹੋਰ ਗੱਲ ਸਾਂਝੀ ਕਰਦਾ। ਸ਼ਰਾਬ ਦੀ ਬੋਤਲ ਹੈ, ਮਤਲਬ $20 ਦੀ ਆ, $22 ਦੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿੰਨੇ ਦੀ ਆ। ਉਹਦੇ ਵਿੱਚ $2-3 ਦੀ ਉਹ ਬੋਤਲ ਆ, ਬਾਕੀ ਤਕਰੀਬਨ ਮੋਸਟਲੀ ਟੈਕਸਿਸ ਐਂਡ ਆਲ ਦੈਟ ਹੈ ਨਾ। ਅਤੇ ਉਹਦੇ ਵਿੱਚੋਂ ਜੇ ਉਹ ਬੋਤਲ ਜਿਹੜੀ ਉਹ ਪ੍ਰੋਡਕਟ ਪੀਣਾ ਜੇ ਨਾ, ਹੈ ਨਾ, ਸ਼ਰਾਬ ਪੀਣੀ ਆ ਜਾਂ ਨਸ਼ਾ ਖਾਣਾ ਆ, ਅਤੇ ਉਹਦਾ ਇਫੈਕਟ ਤਾਂ ਕੋਈ ਹੋਣਾ ਨਹੀਂ ਪੋਜ਼ੀਟਿਵ। ਉਹ ਕੀ ਹੋਣਾ ਕਿ ਗੌਰਮੈਂਟ ਨੂੰ ਟੈਕਸ ਚਲੇ ਗਿਆ, ਪਰ ਉਹ ਐਂਡ ਅਪ ਕਿੱਥੇ ਹੋਣੇ? ਹੋਸਪਿਟਲਾਂ ਦੇ ਵਿੱਚ, ਲਿਵਰ ਖਰਾਬ, ਕਿਡਨੀ ਖਰਾਬ, ਸਿਹਤਾਂ ਖਰਾਬ, ਫੈਮਿਲੀ ਖਰਾਬ, ਉਹਦਾ ਐਡਵਰਸ ਇਫੈਕਟ ਕਮਿਊਨਿਟੀ 'ਤੇ ਵੀ ਪੈਣਾ, ਬੰਦੇ ਦੀ ਸਿਹਤ 'ਤੇ ਵੀ ਪੈਣਾ। ਹੁਣ ਇਸ ਚੀਜ਼ ਨੂੰ ਬੜਾਵਾ ਦੇਣਾ, ਪੇਜ 'ਚੋਂ ਟੈਕਸ ਜ਼ਿਆਦਾ ਆਊਗਾ ਅਤੇ ਅਸੀਂ ਜੀ ਸ਼ਰਾਬ ਦੀਆਂ ਮਿੱਲਾਂ ਜ਼ਿਆਦਾ ਲਾ ਦਈਏ, ਐਂ ਕਰੀਏ, ਉਹ ਗਲਤ ਅਪਰੋਚ ਹੈ। ਇੱਦੇ ਰੇਤੇ ਦੀ ਵੀ ਕਰਦੇ ਹਾਂ, ਉਹ ਵੀ ਮੈਨੂੰ ਲੱਗਦਾ ਗਲਤ ਅਪਰੋਚ ਹੈ ਕਿ ਖੱਡਾਂ 'ਚ ਚਕਾ ਚਕਾ ਕੇ ਖਾਲੀ ਕਰਾ ਕੇ ਤਾਂ ਘਰ ਬਣਾਈ ਜਾਣੇ। ਪਰ ਜੇ ਜਿੱਦਾਂ ਤੁਸੀਂ ਕਿਹਾ ਆ, ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਆਪਾਂ ਕੋਈ ਟ੍ਰੇਡ ਵਧਾਈਏ, ਖੇਤੀਬਾੜੀ ਵਧਾਈਏ, ਜਿਹਦੇ 'ਚੋਂ ਪ੍ਰੋਡਕਸ਼ਨ ਹੋਵੇ, ਲੋਕ ਕੰਮ ਕਰਨ, ਹੈਲਥੀ ਹੋਣ, ਅਤੇ ਉਹਦੇ 'ਚੋਂ ਟੈਕਸ ਵੀ ਬਣੇ ਲੋਕ ਸਰਕਾਰ ਨੂੰ। ਇਹੀ ਕਹਿਣਾ ਚਾਹੁੰਦੇ ਹੋ ਨਾ ਭਾਅ ਜੀ ਤੁਸੀਂ?
ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਜਿਹੜਾ ਫਿਸਕਲ ਪੋਲਿਸੀ 'ਚ ਉਹਦੇ 'ਚ ਕਾਫੀ ਰਿਫੋਰਮਸ ਕਰਨ ਦੀ ਜ਼ਰੂਰਤ ਆ। 1-2 ਟੈਕਸ ਘਟਾਉਣੇ ਚਾਹੀਦੇ, 4-5 ਟੈਕਸ ਲਾਉਣੇ ਚਾਹੀਦੇ ਆ। ਟੈਕਸ ਜਿਹੜੇ ਲਾਉਣ ਉਹਨਾਂ ਲੋਕਾਂ ਨੂੰ, ਉਹ ਜਿਸ ਵੇਲੇ ਟੈਕਸ ਦੇਣ ਉਹਨਾਂ ਨੂੰ ਪੂਰਾ ਭਰੋਸਾ ਹੋਵੇ ਕਿ ਇਹ ਟੈਕਸ ਜਿਹੜੇ ਸਾਡੇ ਨਾ ਠੀਕ ਢੰਗ ਦੇ ਨਾਲ ਲੱਗਣੇ ਆ, ਲੋਕ ਟੈਕਸ ਦੇਣ ਲਈ ਤਿਆਰ ਆ, ਤਿਆਰ ਹੁੰਦੇ ਆ। ਲੇਕਿਨ ਜਦੋਂ ਤੱਕ ਤੁਸੀਂ ਟੈਕਸ ਨਹੀਂ ਲਾਓਗੇ, ਅਵੇਸਲੇ ਬਣਾਓਗੇ, ਸਬਸਿਡੀ ਦਿਓਗੇ, ਮੁੱਖ ਤੱਕ ਕਲਚਰ ਕ੍ਰੀਏਟ ਕਰੋਗੇ, ਫਿਰ ਇਹ ਜਿਹੜੀਆਂ ਸਾਰੀਆਂ ਅਲਾਮਤਾਂ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਵਿੱਚ ਉਹ ਬਣੀਆਂ ਰਹੂਗੀਆਂ। ਇਹਨਾਂ ਨੂੰ ਸੁਧਾਰਨਾ ਬੜਾ ਮੁਸ਼ਕਿਲ ਹੈ। ਤੁਸੀਂ ਕਿਸੇ ਵੀ ਇਕਨੋਮਿਸਟ ਨੂੰ ਪੁੱਛ ਕੇ ਦੇਖ ਲਓ, ਈਵਨ ਜਿਹੜਾ 10ਵੀਂ 'ਚ ਪੜ੍ਹਦਾ ਨਾ, ਇਕਨੋਮੀ ਪੜ੍ਹਦਾ ਜਾਂ ਇਕਨੋਮਿਕਸ ਪੜ੍ਹਦਾ, ਉਹਨੂੰ ਪੁੱਛ ਕੇ ਦੇਖ ਲਓ ਆਹ ਪੰਜਾਬ ਦੀ ਤਸਵੀਰ ਆ ਅਤੇ ਇੱਥੇ ਕੀ ਕਰਨਾ ਚਾਹੂਗਾ। ਉਹ ਸਟੂਡੈਂਟ ਇਹ ਦੱਸ ਦਊਗਾ ਕਿ ਸਬਸਿਡੀ ਨੂੰ ਖਤਮ ਕਰੋ, ਮੁਕਤ ਕਲਚਰ ਖਤਮ ਕਰੋ, ਰਿਫੋਰਮਸ ਕਰੋ ਫਿਸਕਲ ਖੇਤਰ ਦੇ ਵਿੱਚ, ਮੋਨਟਰੀ ਖੇਤਰ ਦੇ ਵਿੱਚ ਹੁੰਦੇ ਰਹਿੰਦੇ, ਆਪਣੇ ਆਪ ਹੀ ਉਹ ਐਡਜਸਟਮੈਂਟ ਹੁੰਦੀ ਰਹਿੰਦੀ ਆ। ਇੱਕ ਤਾਂ ਆਮ ਲਾ ਜਿਹੜਾ ਇੱਕ ਰੋ ਬੰਦਾ ਆ ਉਹ ਵੀ ਦੱਸ ਸਕਦਾ ਕਿ ਪੰਜਾਬ ਦੀ ਇਕੋਨਮੀ ਨੂੰ ਕਿੱਦਾਂ ਅਸੀਂ ਲਿਫਟ ਕਰ ਸਕਦੇ ਹਾਂ। ਇਹ ਜਦੋਂ ਤੱਕ ਤੁਸੀਂ ਪੋਜ਼ਿਟਿਵਲੀ ਟੈਕਸ ਲਾ ਕੇ ਜਾਂ ਆਪਣੀ ਆਮਦਨ ਨੂੰ ਜਿੱਦਾਂ ਕਹਿ ਸਕਦੇ ਕਿ ਇੱਕ ਬੈਨੀਫਿਸ਼ੀਅਲ ਵੇ ਦੇ ਨਾਲ ਟੈਕਸ ਲਾ ਕੇ ਉਹਨੂੰ ਚੰਗੀ ਤਰ੍ਹਾਂ ਯੂਜ਼ ਕਰਕੇ ਇਹ ਰਿਫੋਰਮ ਨਹੀਂ ਕਰਦੇ, ਸਬਸਿਡੀ ਨੂੰ ਖਤਮ ਨਹੀਂ ਕਰਦੇ, ਜਿੰਨੀਆਂ ਵੀ ਤੁਸੀਂ ਮੁੱਖ ਦੀਆਂ ਚੀਜ਼ਾਂ ਉਹਨਾਂ ਨੂੰ ਖਤਮ ਨਹੀਂ ਕਰਦੇ, ਲੋਕਾਂ ਵਿੱਚ ਜਿਹੜੀ ਇੱਕ ਚੀਪ ਪਾਪੂਲੈਰਿਟੀ ਗੇਨ ਕਰਨ ਦੀ ਕੋਸ਼ਿਸ਼ ਕਰਦੇ ਉਹਨੂੰ ਖਤਮ ਨਹੀਂ ਕਰਦੇ, ਉਦੋਂ ਤੱਕ ਬਹੁਤ ਮੁਸ਼ਕਿਲ ਆ ਮਨਦੀਪ। ਤੁਸੀਂ ਡਿਵੈਲਪ ਕੰਟਰੀਆਂ 'ਚ ਦੇਖ ਲਓ, ਇੱਥੇ ਐਗਰੀਕਲਚਰ 'ਤੇ ਵੀ ਟੈਕਸ ਆ, ਇੱਥੇ ਜਿਹੜਾ ਤੁਸੀਂ $1 ਕਮਾਉਣੇ ਉਹਦੇ 'ਤੇ ਵੀ ਟੈਕਸ ਆ, ਜਿਹੜਾ ਤੁਸੀਂ ਜੇ ਤੁਸੀਂ ਵੈਲਫੇਅਰ ਸਿਸਟਮ 'ਤੇ ਵੀ ਆ, ਅਗਰ ਤੁਹਾਡੀ ਖਾਸ ਲਿਮਿਟ 'ਤੇ ਇਨਕਮ ਵੱਧ ਜਾਂਦੀ ਉਹਦੇ 'ਤੇ ਵੀ ਟੈਕਸ ਆ। ਬਹੁਤ ਜ਼ਿਆਦਾ ਟੈਕਸ ਇੱਥੇ ਲਾਏ ਜਾਂਦੇ ਆ, ਲੇਕਿਨ ਉਹਦੇ ਨਾਲ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਆ ਜਿਹਦੇ ਨਾਲ ਕਿ ਲੋਕ ਹੈਪੀ ਰਹਿੰਦੇ ਆ, ਖੁਸ਼ ਰਹਿੰਦੇ ਆ, ਉਹ ਟੈਕਸ ਦੇਣ ਤੋਂ ਗਰੇਜ਼ ਨਹੀਂ ਕਰਦੇ। ਮੇਰੇ ਖਿਆਲ 'ਚ ਟੈਕਸ ਰਿਫੋਰਮ ਜਿਹੜੀ ਆ, ਫਿਸਕਲ ਰਿਫੋਰਮ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ ਮੋਦੀ ਸਰਕਾਰ ਨੇ ਕੀਤਾ ਥਾ GST ਆਉਣ ਦੇ ਨਾਲ ਬਿਜ਼ਨਸਿਸ ਨੂੰ ਕਾਫੀ ਫਾਇਦਾ ਅਮਦੀਪ ਹੋਇਆ, ਚਾਹੇ ਤੁਸੀਂ ਮੰਨੋ ਜਾਂ ਨਾ ਮੰਨੋ। ਜੇ ਤੁਸੀਂ ਕਿਸੇ ਵੀ ਬਿਜ਼ਨਸ ਪਰਸਨ ਨਾਲ ਗੱਲ ਕਰਦੇ ਆ, ਉਹਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹ ਕਾਫੀ ਹੱਦ ਤੱਕ ਘੱਟ ਹੋਈਆਂ ਆ GST ਆਉਣ ਦੇ ਨਾਲ।
ਇਹ ਤਾਂ ਮੈਂ ਤੁਹਾਡੇ ਨਾਲ ਜਾ ਰਿਹਾ ਸਹਿਮਤ ਹਾਂ, ਬਿਲਕੁਲ ਸਹਿਮਤ ਹਾਂ। ਅਤੇ ਗੁਰਿੰਦਰ ਸਿੰਘ ਵੀ ਕਹਿ ਰਹੇ ਨੇ ਕਿ ਭਾਅ ਜੀ ਜੇ ਸਬਸਿਡੀਆਂ ਖਤਮ ਕਰ ਦਿੱਤੀਆਂ ਸਰਕਾਰ ਬਣੂ ਕਿਵੇਂ? ਬਿਲਕੁਲ ਸਹੀ ਗੱਲ ਹੈ, ਇਹ ਪੋਪੂਲਿਸਟ ਪੋਲਿਸੀਆਂ ਨੇ। ਅਤੇ ਬਾਕੀ ਜਿਹੜੀ ਤੁਸੀਂ GST ਦੀ ਗੱਲ ਕੀਤੀ ਹੈ ਨਾ, ਇਹ ਚਲੋ ਡਾਕਟਰ ਮਨਮੋਹਨ ਸਿੰਘ ਹੋਣਾ ਦੀ ਪੋਲਿਸੀ ਸੀਗੀ ਬਹੁਤ ਦੇਰ ਤੋਂ, BJP ਨੇ ਇਹਨੂੰ ਲਾਗੂ ਕੀਤਾ ਅਤੇ ਲਾਗੂ ਵੀ ਦੇਖੋ ਵਧੀਆ ਢੰਗ ਨਾਲ ਹੋ ਗਈ ਹੈ। ਬਿਜ਼ਨਸਿਸ ਨਾਲ ਗੱਲ ਕਰੀਏ ਤਾਂ ਇੱਕ ਜਿਹੜਾ ਇੰਡੀਆ ਦਾ ਜਿਹੜਾ ਸਿਸਟਮ ਹੈ ਕਾਓ ਬੋਆਏ ਸਿਸਟਮ, ਇੱਥੇ ਵੀ ਹੈਗਾ ਆ। ਇੱਥੇ ਤੁਸੀਂ ਮਾਰਕੀਟਸ ਚਲ ਜਾਓ, ਫਰੂਟ ਮਾਰਕੀਟਸ ਚਲ ਜਾਓ, ਅਤੇ ਪੁਰਾਣੇ ਜਿੰਨੇ ਕੁ ਵੀ ਏਜੰਟ ਬੰਦੇ ਨੇ ਉਹ ਸਾਰੇ ਮਤਲਬ ਐਂ ਹੈ ਜਿੱਦਾਂ ਇੰਡੀਆ ਵਾਲਾ ਕੰਮ ਹੈ। ਮਤਲਬ ਇੰਡੀਆ ਦੇ ਵਿੱਚ ਵੀ ਕਾਓ ਬੋਆਏ ਸਿਸਟਮ ਹੈ ਵੀ ਟੈਕਸ ਟੁਕਸ ਆਪਾਂ ਦੇਣਾ ਕੋਈ ਨਾ, ਪੈਸੇ ਉਹਦੇ ਮਾਰਨੇ ਆ, ਪੈਸੇ ਉਹਦੇ ਮਾਰਨੇ ਆ, ਬਸ ਹੇਠ ਉੱਤੇ ਉਂਗਲੀਆਂ 'ਤੇ ਉਂਗਲੀਆਂ ਭੰਨਣੀਆਂ। ਦੈਟਸ ਅ ਫਿਜ਼ੀਕਲ, ਮਤਲਬ ਇਹ ਹੈ ਫਿਜ਼ੀਕਲ ਸਿਸਟਮ, ਅਤੇ ਉਹਨੂੰ ਉਹਦੇ ਵਿੱਚ ਲੁੱਟ ਕਸੁੱਟ ਬਹੁਤ ਜ਼ਿਆਦਾ ਆ ਆਮ ਬੰਦੇ ਦੀ ਵੀ, ਅਤੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਠੱਲ ਪਾਈ ਹੈ ਕਿਉਂਕਿ ਹੁਣ ਹਰ ਚੀਜ਼ ਜਿਹੜੀ GST ਦੀ ਰਜਿਸਟਰ ਕਰਨੀ ਪੈਂਦੀ, ਚੜ੍ਹਾਉਣੀ ਪੈਂਦੀ ਹੈ। ਇਹ ਥੋੜ੍ਹਾ ਟਾਈਮ ਹੈ ਲੱਗਦਾ ਆ ਯੂਜ਼ ਟੂ ਹੋਣ ਨੂੰ ਸਿਸਟਮ ਨੂੰ, ਪਰ ਜਦੋਂ ਇਹ ਫਾਈਨ ਟਿਊਨ ਹੋ ਗਿਆ ਤਾਂ ਬਹੁਤ ਵਧੀਆ ਸਿਸਟਮ ਹੈ। IT ਜਿਹੜੇ ਇਨਕਮ ਟੈਕਸ ਵਾਲੇ ਨੇ ਅੱਗੇ ਹਫ਼ਤਾ ਇਕੱਠਾ ਕਰਦੇ ਹੁੰਦੇ ਸੀ, ਮਹੀਨਾ ਇਕੱਠਾ ਕਰਦੇ ਹੁੰਦੇ ਸੀ, ਇਹ ਮੈਂ ਤੁਹਾਨੂੰ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਮਾਰਕੀਟਸ ਦੇ ਸਾਡੇ ਮਿੱਤਰ ਨੇ ਉੱਥੇ ਬਿਜ਼ਨਸ ਕਰਦੇ ਨੇ, ਦੁਕਾਨਾਂ ਵੀ ਨੇ ਉਹਨਾਂ ਦੀਆਂ ਅਤੇ ਹੋਰ ਵੀ ਕਈ ਕੁਛ ਹੈ, ਅਤੇ ਉਹਨਾਂ ਦੀ ਗੱਲ ਆਪਾਂ ਸੁਣਦੇ, ਉਹਨਾਂ ਦੀ ਸੁਣ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉਹ ਸਾਰਾ ਕੁਛ ਬੰਦ ਹੋ ਗਿਆ, ਨੋ ਬਡੀ ਸੀਜ਼ ਨੋ ਬਡੀ, ਸਾਰਾ ਕੁਛ ਬਿਲਕੁਲ ਨੀਟ ਐਂਡ ਕਲੀਨ। ਕੋਈ ਇਨਕਮ ਟੈਕਸ ਵੱਲੋਂ ਤੁਹਾਨੂੰ ਤੁਹਾਨੂੰ ਨੋਟਿਸ ਆਉਂਦਾ ਹੈ ਨਾ, ਤਾਂ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਕਿੱਥੇ ਬੈਠੇ ਔਫਿਸਰ ਨਾਲ ਗੱਲ ਕਰ ਰਹੇ ਹੋ, ਕਿ ਉਹ ਚੇਨਈ ਬੈਠਾ ਆ, ਕਲਕੱਤੇ ਬੈਠਾ ਆ। ਤੁਹਾਡਾ ਕੇਸ ਇੰਡੀਪੈਂਡੈਂਟਲੀ ਹੈ, ਤੁਹਾਨੂੰ ਲੋਕਲ ਡਿਪਾਰਟਮੈਂਟ ਔਫਿਸ ਵਾਲੇ ਬੰਦੇ ਅੱਗੇ ਪੈਸੇ ਇਕੱਠੇ ਕਰਕੇ ਮੁਹੱਲੇ ਵਾਲੇ ਉਹਨਾਂ ਨੂੰ ਦਿੰਦੇ ਹੁੰਦੇ ਸੀ, ਉਹ ਸਾਰਾ ਕੁਛ ਬੰਦ ਹੋ ਗਿਆ। ਕਰਪਸ਼ਨ ਉਸ ਲੈਵਲ ਦੀ ਬੰਦ ਹੋਊਗੀ, ਕਰਪਸ਼ਨ ਵੱਡੇ ਲੈਵਲ ਦੀ ਹੋਊਗੀ, ਪਰ ਜਿਹੜਾ ਆਮ ਲੋਕਾਂ ਦੇ ਲਈ ਹਫ਼ਤਾ ਇਕੱਠਾ ਕਰਨ ਵਾਲਾ ਸਿਸਟਮ ਬੰਦ ਹੋ ਗਿਆ, ਇਹ ਚੰਗੀਆਂ ਚੀਜ਼ਾਂ ਹੈ। ਭਾਜੀ ਗੱਲ ਆਪਾਂ ਇੱਦਾਂ ਵੀ ਸਮਾਂ 'ਚ ਥੋੜ੍ਹਾ ਜਿਹਾ ਆਪਣੇ ਕੋਲ ਘੱਟ ਹੈ, ਗੱਲਾਂ ਜ਼ਿਆਦਾ ਹੈ, ਸਮਾਂ ਤਾਂ ਓਨਾ ਹੀ ਹੈ ਪਰ ਗੱਲਾਂ ਜ਼ਿਆਦਾ ਨੇ, ਅਤੇ ਸੁਨੇਹੇ ਵੀ ਆਏ ਨੇ। ਹਰੀਸ਼ ਅਰੋੜਾ ਜੀ ਦਾ ਵੀ ਸੁਨੇਹਾ ਆਇਆ, ਉਹਨਾਂ ਦੀ ਵੀ ਆਪਾਂ ਅਪਡੇਟ ਲੈਣੀ ਹੈ, ਅਤੇ ਉਹਨਾਂ ਦਾ ਪਹਿਲਾਂ ਸੁਨੇਹਾ ਪੜ੍ਹ ਦੇਵਾਂ, ਬਾਅਦ 'ਚ ਪੁੱਛਦੇ ਹਾਂ ਤੁਹਾਤੋਂ।
ਹਾਂਜੀ ਹਾਂਜੀ ਪੜ੍ਹਦੇ ਪੜ੍ਹਦੇ।
ਹਾਂਜੀ, ਅਤੇ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਪਿਛਲੇ ਹਫ਼ਤੇ ਕਹਿੰਦੇ ਸੈਟਰਡੇ ਦਾ ਸਾਰਾ ਪ੍ਰੋਗਰਾਮ ਮੇਰੇ ਨਾਂ ਲਾ ਦਿੱਤਾ, ਮਹਿੰਗੀ ਘੜੀ ਮੇਰੇ ਲਈ ਇੱਕ ਦੋਸਤ ਦੀ ਅਮਾਨਤ ਸੀ, ਜੋ ਮੈਂ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਈ ਹੈ ਜੀ, ਬਹੁਤ ਵਧੀਆ ਜੀ, ਥੈਂਕ ਯੂ। ਅਤੇ ਹਰੀਸ਼ ਅਰੋੜਾ ਜੀ ਨੇ ਫਿਰ ਜ਼ਿੰਮੇਵਾਰੀ ਨਿਭਾ ਦਿੱਤੀ, ਸਹੀ ਸਲਾਮਤ ਆ ਗਏ ਨੇ। ਅਤੇ ਭਾਅ ਜੀ ਕੀ ਅਪਡੇਟ, ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ, ਕੀ ਹੋਇਆ ਫਿਰ ਉਹ ਘੜੀ ਕਿੱਦਾਂ ਪਹੁੰਚੀ?
ਅਮਨਦੀਪ, ਅੱਜ ਸਵੇਰੇ ਇਹਨਾਂ ਦਾ ਮੈਨੂੰ ਫੋਨ ਆਇਆ ਸੀ, ਅਤੇ ਇਹਨਾਂ ਨੇ ਕਿਹਾ ਵੀ ਇਹਨਾਂ ਜਿੱਦਾਂ ਨਾਕੇ ਲੱਗੇ, ਤਾਂ ਕਹਿੰਦਾ ਮੈਂ ਵੀ ਰਾਹ 'ਚ ਦੇਖੇ ਆ ਕਾਫ਼ੀ, ਕਹਿੰਦੇ ਅਸੀਂ ਗਏ ਜਿਹੜੇ ਮੈਲਬੋਰਨ ਨੂੰ ਗਏ ਹਾਂ। ਪਹਿਲਾਂ ਤਾਂ ਅਫਵਾਹ ਫੈਲ ਗਈ ਵੀ ਇਹ ਨਹੀਂ ਜਾਣਾ ਜੀ, ਫਲਾਈ ਕਰਨ ਆਇਆ, ਅਤੇ ਨਹੀਂ ਉਹ ਏਅਰਪੋਰਟ 'ਤੇ ਬੰਦੇ ਇਕੱਠੇ ਹੋਏ ਆਲੇ ਦੁਆਲੇ ਘੁੰਮਣ ਲੱਗ ਪਏ ਵੀ ਇੱਕ ਤਾਂ ਦੋ ਚਾਰ ਬੰਦੇ ਤਾਂ ਉਹਨੇ ਆਪਸ਼ਨ 'ਤੇ ਬੋਲੀ ਦੇਣੀ ਸੀ, ਕਹਿੰਦੇ ਅੱਜ ਤਾਂ ਗੱਲੇ ਬਣ ਗਈ ਵੀ ਆਪਸ਼ਨ ਘਰ ਛੇਤੀ ਲਿਆ ਹੋਏ ਨਾ, 1,37,000 80,000 ਦੀ ਵੇਚਾਂਗੇ, ਕਿਤੇ ਉਹ ਝੱਟ ਵਿਕ ਜਾਣੀ ਹੈ ਨਾ, ਅਤੇ ਉਹ ਏਅਰਪੋਰਟ 'ਤੇ ਮਿਲੇ ਨਹੀਂ। ਫੇਰ ਇਹ ਨਾਕੇ ਲਾ ਲਿਆ ਇੱਧਰ ਮੈਲਬੋਰਨ ਦੇ ਰਾਹ ਦੇ ਵਿੱਚ ਗਏ, ਇਹ ਬਾਈ ਰੋਡ ਆ, ਉਹ ਕਾਰਾਂ ਹੀ ਉਡੀਕਦੇ ਰਹੇ, ਪਰ ਇਹ ਸਾਡੇ ਮਿੱਤਰ ਟਰੱਕ ਦੇ ਵਿੱਚ ਚੱਲ ਗਏ, ਜਿੱਦਾਂ ਬਾਦਲ ਸਾਹਿਬ ਇੱਕ ਵਾਰ ਦਿੱਲੀ ਪਹੁੰਚ ਗਏ ਸੀ ਨਾ ਟਰੱਕ ਵਿੱਚ ਬੈਠ ਕੇ, ਉਹ ਪਤਾ ਹੀ ਨਹੀਂ ਲੱਗਾ, ਲੋਕ ਦੇਖਦੇ ਰਹੇ ਬਾਦਲ ਸਾਹਿਬ ਨੂੰ ਫੜਨਾ, ਉਹ ਪੱਗ ਇੱਦਾਂ ਬੰਨ੍ਹ ਕੇ ਟਰੱਕ ਡਰਾਈਵਰ ਬਣ ਕੇ ਦਿੱਲੀ ਪਹੁੰਚ ਕੇ। ਤੁਹਾਨੂੰ 1978 ਦੀ ਗੱਲ ਹੈ ਸ਼ਾਇਦ, ਜਦੋਂ ਇੱਕ ਬਹੁਤ ਵੱਡੀ ਮੁਹਿੰਮ ਚੱਲੀ ਸੀ, ਅਤੇ ਇੱਦਾਂ ਹੀ ਇਹ ਵੀ ਉੱਥੇ ਜਾ ਕੇ ਪਹੁੰਚੇ ਆ। ਇਹਨੇ ਫਿਰ ਇੱਦਾਂ ਕੀਤੀ ਵੀ ਸਿੱਧੀ ਜਿੱਦਾਂ ਟਰੱਕ ਨਾ ਉੱਥੇ ਹੀ ਲੱਗ ਗਿਆ ਜਿੱਥੇ ਘੜੀ ਡਿਲੀਵਰ ਕਰਨੀ ਸੀ, ਇੱਧਰ ਉੱਧਰ ਨਹੀਂ ਗਏ। ਲੋਕਾਂ ਨੇ ਸਕੀਮਾਂ ਬਹੁਤ ਬਣਾਈਆਂ ਐਸੀਆਂ ਕਈਆਂ ਨੇ, ਫਿਰ ਇਹਨਾਂ ਨੂੰ ਰਾਹ 'ਚ ਨਹੀਂ ਲੁੱਟਣਾ, ਇਹਨਾਂ ਨੂੰ ਦੂਜੇ ਤਰੀਕੇ ਨਾਲ ਜਿੱਦਾਂ ਚੰਗੇ ਸੱਭਿਅਕ ਤਰੀਕੇ ਨਾਲ ਲੁੱਟਣਾ। ਇੱਕ ਨੇ ਤਾਂ ਮੇਰੇ ਤੋਂ, ਇੱਕ ਬੰਦੇ ਨੇ, ਮੇਰਾ ਮਿੱਤਰ ਹੀ, ਉਹ ਕਹਿੰਦਾ ਜੀ ਹਰੀਸ਼ ਅਰੋੜਾ ਸਾਹਿਬ ਆਏ, ਮੈਨੂੰ ਵੀ ਜਾਣਦੇ ਆ, ਫਿਰ ਉਹ ਫੋਟੋ ਭੇਜ ਦਿਓ ਘੜੀ ਦੀ ਵੀ ਕਿੱਦਾਂ ਦੀ ਲੱਗਦੀ ਹੈ, ਦੇਖਣੀ ਹੈ ਅਸੀਂ। ਉਹਨੇ ਕੀ ਕੀਤਾ, ਉਹ 'ਚ ਘੜੀ ਸਾਜ ਕੋ ਗਏ, ਅਤੇ ਉਹਦੀ ਉਹਨਾਂ ਇੱਕ ਡੁਪਲੀਕੇਟ ਉੱਦਾਂ ਦੀ ਘੜੀ ਲੈ ਦੀ ਵੀ ਆਹ ਤੁਹਾਨੂੰ 1,37,000 ਦੀ ਹੈਗੀ ਆ, ਵੀ ਅਸੀਂ ਤੁਹਾਨੂੰ 80,000 'ਚ ਵੇਚ ਦੇਵਾਂਗੇ, ਵੀ ਤੁਹਾਨੂੰ ਵੀ ਪ੍ਰੋਫਿਟ ਹੋ ਜੂਗਾ, ਸਾਨੂੰ ਵੀ 80,000 ਫ੍ਰੀ ਦਾ ਮਿਲ ਜੂਗਾ। ਅਤੇ ਉਹਨੇ ਘੜੀ ਨਕਲੀ ਲੈਣ ਦੀ ਅਤੇ ਘਰ ਰੱਖ ਲਿਆ ਨੇ ਉੱਦਾਂ ਦੀ ਘੜੀ, ਅਤੇ ਹਰੀਸ਼ ਅਰੋੜਾ ਸਾਹਿਬ ਨੂੰ ਸੱਦ ਲਿਆ, ਕਹਿੰਦੇ ਆ ਜਾਓ ਜੀ ਤੁਸੀਂ ਵੀ ਸਾਡੇ ਚਾਹ ਪਾਣੀ ਪੀਓ, ਸਾਡੇ ਮਿੱਤਰ ਹੈ, ਤੁਹਾਡੀ ਘੜੀ ਦੇਖਣੀ ਕਿੱਦਾਂ ਦੀ ਆ, ਵੀ ਉਹ ਘੜੀ ਇਹ ਵੀ ਸਾਨੂੰ ਦਿਖਾਓ ਹੈ ਨਾ, ਵੀ ਦੇਖਣੀ ਚਾਹੁੰਦੇ ਹਾਂ, ਬੜੀ ਸੇਵਾ ਸੁਭਾ ਹੋਈ। ਅਤੇ ਕਹਿੰਦੇ ਵੀ ਘੜੀ ਤਾਂ ਦਿਖਾਓ ਤੁਸੀਂ, ਸਾਡੇ ਮੇਰਾ ਫਰੈਂਡ ਕਹਿੰਦਾ ਹਰੀਸ਼ ਅਰੋੜਾ ਸਾਹਿਬ ਨੂੰ ਚਲੇ ਗਏ, ਉਹ ਭੋਲੇ ਭਾਲੇ ਬੰਦੇ ਆ, ਲੈ ਅਤੇ ਉੱਥੇ ਚਲੇ ਗਏ ਅਤੇ ਘੜੀ ਦਿਖਾਈ, ਅਤੇ ਉਹਨਾਂ ਨੇ ਦੇਖ ਕਹਿੰਦੇ ਮੈਂ ਨਾ ਆਪਣੀ ਵਾਈਫ ਨੂੰ ਮੜ ਜਾਓ ਉੱਧਰ ਉੱਧਰ ਚਾਹ ਬਣਾ ਦੀ, ਉਹਨੂੰ ਦਿਖਾ ਕੇ ਲਿਆਵਾਂ, ਅਤੇ ਘੜੀ ਬਟਾ ਲਈ, ਇਹ ਸ਼੍ਰੀ ਸਾਹਿਬ ਦੀ ਘੜੀ, ਅਰੋੜਾ ਸਾਹਿਬ ਦੀ ਘੜੀ ਰੱਖ ਲਈ, ਅਤੇ ਨਕਲੀ ਐਨ ਉੱਦਾਂ ਦੀ ਇਹਨਾਂ ਨੂੰ ਫੜਾ ਦਿੱਤੀ, ਜੇ ਅਰੋੜਾ ਸਾਹਿਬ ਘੜੀ ਜੇਬ ਵਿੱਚ ਪਾ ਕੇ ਆ ਗਏ।
ਅੱਛਾ,
ਅਤੇ ਜਿਸ ਵੇਲੇ ਉਹ ਬੰਦਾ ਗਿਆ ਆਪਣੇ ਘੜੀ ਸਾਜ ਕੋ ਦੁਬਾਰਾ ਪਿਆ, ਲਿਓ ਜੀ ਮੈਂ ਘੜੀ ਲੈਣ ਦੀ ਅਸਲੀ ਜਿਹੜੀ ਨਕਲੀ ਸੀ ਮੈਂ ਦੇਣ ਦੀ, ਉਹ ਕਹਿੰਦਾ ਉਹ ਬੰਦਾ ਜਿਹੜਾ ਘੜੀ ਸਾਜ ਕਹਿੰਦਾ ਇਹਨੂੰ ਕਹਿੰਦਾ ਬਿਨ ਚ ਸਿੱਟ ਦੇ, ਘੜੀ ਜਿਹੜੀ ਤੂੰ ਲੈ ਕੇ ਆਇਆ ਬਟਾ ਕੇ ਲੈ ਕੇ ਆਇਆ ਇਹ ਵੀ ਨਕਲੀ ਆ, ਹਰੀਸ਼ ਅਰੋੜਾ ਸਾਹਿਬ ਇੰਨੇ ਕੱਚੇ ਨਹੀਂ ਹੈ, ਅਸਲੀ ਘੜੀ ਉਹਨੂੰ ਦਿਖਾ ਦਊਗੇ
8 ਡਾਲਰ ਵਾਲੀ, ਤੂੰ 80,000 ਦੀ ਲੈ ਕੇ 8 ਡਾਲਰ ਵਾਲੀ,
ਉਹ 8 ਡਾਲਰ ਕਹਿੰਦਾ ਚਾਹ ਜਿਹੜੀ ਚਾਹ ਰੱਖੀ ਹੋਈ ਸੀ ਨਾ ਚੱਕੋ ਸਾਹਮਣੇ ਤੋਂ, ਇਹ ਚਾਹ ਬਣਾਉਣ ਦੇ ਯੋਗ ਨਹੀਂ ਹੈ ਇਹਦੀ ਘੜੀ, ਬਿੰਚ ਸਿੱਟੋ, ਇਹ ਬੰਦਾ ਠੀਕ ਨਹੀਂ ਹੈ, ਇਹਨੂੰ ਇੰਨੀ ਇਕੱਲੀ ਵੀ ਜਿਹੜਾ 1,37,000 ਦੀ ਘੜੀ ਸਿਡਨੀ ਤੋਂ ਲਿਆ ਸਕਦਾ ਉਦੇ ਦਿਖਾ ਦਊਗਾ, ਉਹਦੇ ਕੋਈ ਤਾਂ ਪਲੈਨ ਹੋਊਗੀ, ਪਲੈਨ ਟੂ ਉਹਦੇ ਕੋ ਹੋਊਗੀ। ਤੇ ਹੁਣ ਪਤਾ ਲੱਗਾ ਵੀ ਹਰੀਸ਼ ਅਰੋੜਾ ਜੀ ਜਿਹੜੇ ਆ ਨਾ ਉਹਨਾਂ ਦਾ ਜਿਹੜਾ ਜਿੱਦਾਂ ਰਿਸ਼ਤੇਦਾਰੀ ਦੇ ਵਿੱਚੋਂ ਰਾਘਵ ਚੱਡਾ ਜੀ ਇਹਨਾਂ ਦੇ ਫਰੈਂਡ ਆ, ਰਾਘਵ ਚੱਡਾ ਤੋਂ ਵੀ ਜ਼ਿਆਦਾ ਆਪਣੇ ਦਿਮਾਗ ਰੱਖਦੇ ਆ।
ਅੱਛਾ, ਆਪਣੇ ਇੰਡੀਆ ਵਾਲੇ, ਠੀਕ ਠੀਕ, ਆਪਣੇ ਆਮ ਆਦਮੀ ਪਾਰਟੀ ਵਾਲੇ।
ਹਾਂਜੀ ਹਾਂਜੀ, ਪੰਜਾਬ ਵਾਲੇ।
ਉਹ ਇਹ ਤਾਂ ਫਿਰ ਇੱਦਾਂ ਹੋ ਗਏ ਵੀ ਮੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ ਨਾ, ਇਹ ਉਹ ਗਾਣਾ ਲਾਣਾ ਬਣਦਾ ਉਹਦਾ।
ਨਹੀਂ, ਮੇਰੇ ਯਾਰ ਨੂੰ ਘੇਰ ਨੂੰ ਫਿਰਦੇ, ਮੇਰਾ ਯਾਰ ਕਿੱਥੇ ਘਿਰਦਾ
ਘਿਰਦਾ। ਠੀਕ ਹੈ ਜੀ, ਉਹ ਵੈਸੇ ਘੜੀ ਦੀ ਫੋਟੋ ਸਾਨੂੰ ਭੇਜੀ ਸੀ ਦੀਪਜੋਤ ਸਿੰਘ ਨੇ, ਸੱਚੀ 1,37,000 ਦੀ ਆ। ਮੈਨੂੰ SMS ਕੀਤਾ ਸੀ, ਮੈਂ ਬਾਅਦ 'ਚੋਂ ਪ੍ਰੋਗਰਾਮ 'ਚ ਦੇਖਿਆ ਸੋਈ ਸਾਹਿਬ ਨੇ, ਅਤੇ ਹੈਗੀ ਹੈ ਘੜੀ ਇੱਦਾਂ ਦੀ। ਸੋ ਭਾਅ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਨਾ ਇੱਕ ਪਰਿਵਾਰਕ ਮਸਲਾ ਆਇਆ, ਇਹ ਤਕਰੀਬਨ ਘਰ ਘਰ ਕੀ ਕਹਾਣੀ ਬਣਦੀ ਜਾ ਰਹੀ ਆ, ਇਹ 'ਤੇ ਆਪਾਂ ਥੋੜ੍ਹੀ ਗੱਲ ਕਰਨੀ ਆ। ਸੋ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਜੁੜੇ ਰਹੋ ਹਰਮਨ ਰੇਡੀਓ ਨਾਲ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
White Hill Studios leke aaye ne
Sangam Sangari।
Tusi meri choti behan ke naal dooja vyah kar।
Yaar oh meri saali up, main onu kade onde naal vekhe ni ga।
Koi gall nahi, hun dekh lo।
Starring Annie Wilk, Sargun Mehta and Nimrat Khera।
Sangkan sangkane chappani chappani la kanda gumar tu।
Silsila do pehna de pyaran da
Sangkan sangkane badan de takrar da
mahi naal russan te manaur da।
Je main aap di aayi te aage na thodi gudniyan kama dungi main।
Ek ja aayi vaddi kutta kamaun wali main pehri hath la ke chak।
13 May ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 PM ਦੇ ਵਿੱਚ ਲਾਈਵ ਹੋਣਗੇ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ, ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀਆਂ ਗੱਲਾਂ ਵੀ ਚੱਲ ਰਹੀਆਂ ਨੇ ਮੇਰੀਆਂ ਤੇ ਅਮਰੀਕ ਭਾਅ ਜੀ ਦੀਆਂ ਤੇ ਸਾਡੀਆਂ ਤੁਹਾਡੀਆਂ ਸਾਰਿਆਂ ਦੀਆਂ। ਸੋ ਭਾਅ ਜੀ ਗੌਰਵ ਸ਼ਰਮਾ ਜੀ ਆ ਗਏ ਨੇ ਵਿਨੀਪੈਗ ਤੋਂ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਲੱਗਦਾ ਨਹੀਂ ਹਰੀਸ਼ ਅਰੋੜਾ ਸਾਹਿਬ ਨੇ ਅਮਰੀਕ ਭਾਅ ਜੀ ਨੂੰ ਅਸਲੀ ਘੜੀ ਵੀ ਦਿਖਾਈ ਹੋਣੀ ਆ। ਉਹ ਨਹੀਂ, ਉਹ ਤਾਂ ਦਿਖਾਈ ਨਹੀਂ, ਤੁਹਾਨੂੰ ਦੱਸਿਆ ਤਾਂ ਹੈ ਵੀ ਉਹਦੇ 'ਤੇ ਤਾਂ ਕੱਪੜਾ ਬੰਨਿਆ ਹੋਇਆ ਸੀ ਕਿ ਕਿਤੇ ਕੋਈ ਦੇਖ ਨਾ ਲਵੇ। ਸੁਖਦੇਵ ਭੰਗੂ ਭਾਅ ਜੀ ਵੀ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਅਮਰੀਕ ਭਾਜੀ, ਇੱਕ ਆਪਾਂ ਫੇਕ ਖਬਰਾਂ ਦੀ ਗੱਲ ਕਰਦੇ ਹਾਂ ਤੇ ਫੇਕ ਖਬਰਾਂ ਦੇ ਵਿੱਚ ਨਾ ਆਪਾਂ ਮਾਈਨਿੰਗ ਦੀ ਗੱਲ ਕੀਤੀ ਹੈ ਨਾ, ਹੁਣ ਇੱਕ ਪਤਾ ਨਹੀਂ ਇਹ ਫੇਕ ਖਬਰ ਹੈ ਪਤਾ ਨਹੀਂ ਇਹ ਸੱਚੀ ਹੈ, ਪਰ ਜਿਹੜੇ ਮਤਲਬ ਵਰਚੂ ਕਾਲਿੰਗ ਉਹਨੂੰ ਕਹਿੰਦੇ ਆ, ਵੱਡੇ ਵੱਡੇ ਬਿਆਨ ਦੇਣੇ ਹੈ ਨਾ, ਸਟੈਂਡ ਲੈ ਲੈਣਾ ਅਤੇ ਕਰਨਾ ਕਰਨਾ ਕੱਖ ਨਹੀਂ। ਹੁਣ ਕਈ ਵਾਰੀ ਸਰਕਾਰਾਂ ਇੱਦਾਂ ਨਾ ਨਾ ਇੱਦਾਂ ਵੀ ਕਰਦੀਆਂ ਨੇ ਵੀ ਐਲਾਨਜੀਤ ਸਿੰਘ ਜਿੱਦਾਂ ਚੰਨੀ ਨੂੰ ਐਲਾਨਜੀਤ ਸਿੰਘ, ਭਗਵੰਤ ਮਾਨ ਨੂੰ ਭਗਵੰਤ ਮਤਲਬ ਐਲਾਨਵੰਤ ਸਿੰਘ ਨਾਮ। ਹੁਣ ਇੱਕ ਖਬਰ ਛੱਪੀ ਆ ਕਹਿੰਦੇ ਵੀ ਜਲਾਲਾਬਾਦ 'ਚ ਨਾ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਅਤੇ ਜਿਹੜਾ ਕਿ ਨਜਾਇਜ਼ ਮਾਈਨਿੰਗ ਕਰ ਰਿਹਾ ਸੀ, ਅਤੇ ਜਦੋਂ ਕਹਿੰਦੇ ਵੀ ਉਹ ਰੇਤਾ ਕੱਢਦਾ ਕਾਬੂ ਆ ਗਿਆ ਅਤੇ ਪੁਲਿਸ ਨੇ ਉਹ ਤੋਂ ਰੇਡ ਕਰਕੇ ਨਾ ਉਹਨੂੰ ਉੱਤੇ ਉਹਨੂੰ ਚਾਰਜ ਕੀਤਾ ਧਾਰਾ 369 ਅਤੇ 79 ਅਤੇ 21 ਮਾਈਨਿੰਗ ਐਕਟ ਦੇ ਅਧੀਨ। ਅਤੇ ਪਰਚੇ ਦੇ ਵਿੱਚ ਇਹ ਲਿਖਿਆ ਕਿ ਪੁਲਿਸ ਨੇ ਜਦੋਂ ਰੇਡ ਕੀਤੀ ਨਾ ਤਾਂ ਉਹਦੇ ਕੋਲ ਬਰਾਮਦ ਪਤਾ ਕੀ ਹੋਇਆ, ਇੱਕ ਕਹੀ, ਇੱਕ ਟੋਕਰੀ, ਇੱਕ ਰੇਤ ਦਾ ਗੱਟਾ ਕਰੀਬ 5 ਕਿਲੋ ਦੇ, 5 ਕਿਲੋ ਰੇਤਾ ਅਤੇ 100 ਰੁਪਏ ਦੀ ਕਰੰਸੀ। ਇਹ ਕੇਸ ਪਿਆ ਉੱਤੇ,
ਕਾਫੀ ਵੱਡਾ ਕੇਸ ਪਾਤਾ,
ਬਹੁਤ ਵੱਡਾ,
ਸਾਂਭਿਆ ਨਹੀਂ ਜਾਣਾ।
ਹਾਂ, ਇਹ ਸਾਂਭਿਆ ਨਹੀਂ ਜਾਣਾ, ਜਲਾਲਾਬਾਦ ਦੀ ਖਬਰ ਹੈ। ਸੋ ਇਹੋ ਜਿਹੇ ਮਤਲਬ ਬਿਆਨ ਵੱਡੇ ਵੱਡੇ ਅਤੇ ਇਹ ਅੰਕੜੇ ਬਣਨੇ ਹੈ ਨਾ, ਕਿਉਂਕਿ ਜੇ ਇੱਦਾਂ ਦੇ 40-50 ਮਾਫੀਆ ਦੇ ਲੋਕ ਫੜ ਹੋ ਗਏ ਤਾਂ ਕਹਿਣਾ ਵੀ ਮਾਫੀਆ ਕਾਬੂ 'ਚ ਆ ਗਿਆ, ਜਿਹਨਾਂ ਕੋਲੋਂ ਹੁਣ 40 ਕਹੀਆਂ 40 ਟੋਕਰੀਆਂ 100-100 ਰੁਪਈਏ ਕਰੰਸੀ 4,000 ਦੇ ਕਰੀਬ।
ਤੇ ਮਾਫੀਆ ਨੇ ਕਹੀਆਂ, ਮਾਫੀਆ ਨੇ ਕਰੇਨਾਂ ਯੂਜ ਕਰਨੀਆਂ ਕਿ ਮਾਫੀਆ ਨੇ ਕਹੀਆਂ ਨੇ ਰੇਤਾ ਪੱਟਣੀ ਉੱਥੋਂ।
ਮਤਲਬ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਰਵਿੰਦਰ ਸਿੰਘ ਮੈਲਬਨ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਈ ਜੀ। ਅਤੇ ਇੱਕ ਜਿਹੜੀ ਪੱਛਮੀ ਮੀਡੀਆ 'ਚ ਵੀ ABC ਆਸਟ੍ਰੇਲੀਆ ਦੇ ਵਿੱਚ ਵੀ ਖਬਰ ਛਪੀ ਹੈ, BBC 'ਤੇ ਵੀ ਖਬਰ ਛਪੀ ਹੈ ਕਿ ਭਾਜੀ ਇੱਕ ਮਸਲਾ ਆ। ਵੈਸੇ ਪਹਿਲਾਂ ਮੈਂ ਖਬਰ ਤੁਹਾਨੂੰ ਸੁਣਾ ਦਿੰਦਾ ਕਿ ਇੰਡੀਅਨ ਪੇਰੈਂਟਸ ਸੂ ਸਨ ਫੋਰ ਨੋਟ ਪ੍ਰੋਡਿਊਸਿੰਗ ਗ੍ਰੈਂਡ ਚਿਲਡਰਨ ਡਿਮਾਂਡ $940,000 ਪੇਮੈਂਟ। $940,000 ਦੀ ਪੇਮੈਂਟ ਉਹਨਾਂ ਨੇ ਡਿਮਾਂਡ ਕੀਤੀ ਹੈ ਕਿਉਂਕਿ ਉਹਨਾਂ ਦੇ ਬੇਟੇ ਨੇ 6 ਸਾਲ ਹੋ ਗਏ ਵਿਆਹ ਨੂੰ, ਕੋਈ ਬਾਲ ਬੱਚਾ ਨਹੀਂ ਹੋਇਆ ਅਤੇ ਉਹਨਾਂ ਨੂੰ ਪੋਤੇ ਪੋਤੀਆਂ ਤੋਂ ਵਾਂਝੇ ਰੱਖਿਆ ਹੈ। ਇਹ ਖਬਰ ਹੈ। ਜਦੋਂ ਇਹ ਖਬਰ ਪੜ੍ਹਦੇ ਹਾਂ ਤਾਂ ਮਨ 'ਚ ਗੁੱਸਾ ਆਉਂਦਾ ਵੀ ਕਿਹੋ ਜਿਹੇ ਮਾਂ ਬਾਪ ਹੋਣਗੇ ਕਿ ਆਪਣੇ ਮੁੰਡਿਆਂ ਨੂੰ ਸੂਹ ਕਰ ਰਹੇ, ਆਪਣੀ ਨੂੰਹ ਨੂੰ ਸੂਹ ਕਰ ਰਹੇ ਨੇ। ਪਰ ਇਸ ਦੇ ਦੂਜਾ ਪੱਖ ਵੀ ਹੈ ਜਦੋਂ ਡਿਟੇਲ 'ਚ, ਇਹ ਹੈੱਡਲਾਈਨ ਹੈ, ਹੈੱਡਲਾਈਨ ਪੜ੍ਹ ਕੇ ਤਾਂ ਪੇਰੈਂਟਸ 'ਤੇ ਗੁੱਸਾ ਹੀ ਆਉਂਦਾ ਆ, ਪਰ ਭਾਜੀ ਇਹਦੇ ਜਦ ਤਹਿ ਤੱਕ ਜਾਈਏ ਤਾਂ ਫਿਰ ਪਤਾ ਲੱਗਦਾ ਆ ਕਿ ਅਸਲ 'ਚ ਗੱਲ ਕੀ ਹੈ। ਸੰਜੀਵ ਅਤੇ ਸਾਧਨਾ ਉਹਨਾਂ ਨੇ ਆਪਣੇ ਬੱਚੇ ਨੂੰ, ਬੇਟੇ ਨੂੰ ਆਪਣੀਆਂ ਸਾਰੀਆਂ ਜ਼ਿੰਦਗੀ ਦੀਆਂ ਜਿਹੜੀਆਂ ਸੇਵਿੰਗਸ ਹੈ, ਜਿਹੜੇ ਪੈਸੇ ਜੋੜੇ ਹੋ ਸੀ, ਉਹ ਖਰਚ ਕੇ ਉਹਨਾਂ ਨੂੰ ਪਾਇਲਟ ਬਣਾਇਆ ਆਪਣੇ ਬੇਟੇ ਨੂੰ। ਫਿਰ ਉਸ ਦੀ ਸ਼ਾਦੀ ਕੀਤੀ, ਵਿਆਹ ਕੀਤਾ, ਬੜੇ ਵਧੀਆ ਤਰੀਕੇ ਨਾਲ ਕੀਤਾ, ਜਿਹਨੂੰ ਲੈਵਿਸ਼ ਵੈਡਿੰਗ ਵੀ ਕਹਿੰਦੇ ਨੇ। 6 ਸਾਲ ਹੋ ਗਏ ਆ ਅਤੇ 6 ਸਾਲ ਦੇ ਬਾਅਦ ਉਹਨਾਂ ਨੂੰ ਇਹ ਸੁਣਨ ਨੂੰ ਮਿਲਦਾ ਆ, ਕਿਉਂਕਿ ਦੇਖੋ ਬੱਚਾ ਨੂੰ ਜਦੋਂ ਵਿਆਹੁੰਦੇ ਆ ਆਪਣੇ ਬੇਟੇ ਨੂੰ ਜਾਂ ਤਾਂ ਇਹ ਰਵਾਇਤ ਹੈ, ਵਿਆਹ ਦਾ ਮਤਲਬ ਕਿ ਫੈਮਿਲੀ ਸ਼ੁਰੂ ਕਰਨੀ, ਅਤੇ ਉਹਨਾਂ ਨੂੰ ਪੁੱਛਦੇ ਹਾਂ ਤਾਂ ਮੂਹਰਿਓਂ ਜਵਾਬ ਮਿਲਦਾ, ਹਜੇ ਨਾ ਅਸੀਂ ਪਲੈਨ ਨਹੀਂ ਕਰ ਰਹੇ, ਹਜੇ ਅਸੀਂ ਫੈਮਿਲੀ ਨੂੰ ਪਲੈਨ ਨਹੀਂ ਕਰ ਰਹੇ, ਅਸੀਂ ਕੰਮ ਕਰ ਰਹੇ ਹਾਂ। ਅਤੇ ਉਹ ਪੁੱਛਦੇ ਪੁੱਛਦੇ ਉਹ ਕਹਿੰਦੇ ਸਾਡਾ ਕੋਈ ਪਲੈਨ ਨਹੀਂ ਹੈਗਾ ਬੱਚੇ ਦਾ, 6 ਸਾਲ ਹੋ ਗਏ ਆ। ਅਤੇ ਉਹਨਾਂ ਨੇ ਕੇਸ ਇਹ ਕੀਤਾ ਕਿ ਇਹ ਅਨਬੇਅਰੇਬਲ ਹੈ, ਅਸੀਂ ਸਾਡੀਆਂ ਐਕਸਪੈਕਟੇਸ਼ਨ ਸੀਗੀਆਂ ਕਿ ਅਸੀਂ ਆਪਣੇ ਪੋਤੇ ਪੋਤੀਆਂ ਨਾਲ ਖੇਡਾਂਗੇ, ਉਹਨਾਂ ਨਾਲ ਟਾਈਮ ਸਪੈਂਡ ਕਰਾਂਗੇ। ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਆ ਕਿ ਹਰਿਦੁਆਰ ਦੀ ਕੋਰਟ ਦੇ ਵਿੱਚ, ਕਚਹਿਰੀ ਦੇ ਵਿੱਚ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ 9,38,000 ਯਾਨੀ ਕਿ 5 ਕਰੋੜ ਦੇ ਕਰੀਬ ਕੇਸ ਦਰਜ ਕੀਤਾ, ਜਿਹਦੇ ਵਿੱਚ ਵਿਆਹ ਦਾ ਖਰਚਾ, 5-star ਹੋਟਲ, ਲਗਜ਼ਰੀ ਕਾਰ 1,16,000 ਦੀ, ਅਤੇ ਹਨੀਮੂਨ 'ਤੇ ਉਹਨਾਂ ਨੇ ਪੈਸੇ ਸਪੈਂਡ ਕੀਤੇ, ਉਹਨਾਂ ਨੇ ਜੋ ਵੀ ਖਰਚਾ ਆਇਆ। ਅਤੇ ਜਿਹੜਾ $94,000 ਆਪਣੇ ਬੇਟੇ ਦੀ ਉਹਨਾਂ ਨੇ ਪਾਇਲਟ ਦੀ ਟ੍ਰੇਨਿੰਗ ਯੂਨਾਈਟਿਡ ਸਟੇਟਸ ਦੇ ਵਿੱਚ ਕਰਵਾਈ ਅਤੇ ਉੱਥੋਂ ਵਾਪਸ ਆ ਗਿਆ ਬਿਨਾਂ ਕੰਮ ਤੋਂ, ਫਿਰ ਉਹਨਾਂ ਨੂੰ ਲੋਨ ਲੈ ਕੇ ਦਿੱਤਾ, ਕਈ ਕੁਛ ਕੀਤਾ। ਸੋ ਉਹ ਮੈਂਟਲੀ ਜਿਹੜੀ ਆ ਜਿਸ ਦੇ ਵਿੱਚ ਉਹਨਾਂ ਨੂੰ ਹਰੈਸਮੈਂਟ ਹੋਈ ਆ ਉਹਦਾ ਕੇਸ ਬਣਦਾ। ਹੁਣ ਤੁਸੀਂ ਭਾਅ ਜੀ ਇਹ ਦੱਸੋ ਵੀ ਇਹ ਕੇਸ ਵਾਜਿਬ ਹੈ ਜਾਂ ਨਹੀਂ ਵਾਜਿਬ, ਇਹ 'ਤੇ ਆਪਾਂ ਥੋੜ੍ਹਾ ਚਿੰਤਨ ਕਰੀਏ।
ਅਮਨਦੀਪ, ਇਹਦੇ ਵਿੱਚ ਕੋਈ ਦੋ ਰਾਏ ਹੈ ਹੀ ਨਹੀਂ ਹੈ ਕਿ ਵਾਜਿਬ ਆ ਜਾਂ ਨਹੀਂ ਵਾਜਿਬ। ਕੇਸ ਤਾਂ ਵਾਜਿਬ ਹੀ ਆ, ਕਿਉਂਕਿ ਜਿਹੜੀ ਮਾਂ ਬਾਪ ਆ ਉਹਦੀਆਂ ਐਕਸਪੈਕਟੇਸ਼ਨਸ ਬਹੁਤ ਹੋਣੀਆਂ, ਉਹਦਾ ਖਰਚਾ ਬਹੁਤ ਹੋ ਜਾਂਦਾ ਆਪਣੇ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ, ਅਤੇ ਉਹਦੀਆਂ ਤਬਕਾਵਾਂ ਵੀ ਉਹਤੋਂ ਆਸ਼ਾਵਾਂ ਵੀ ਬਹੁਤ ਹੁੰਦੀਆਂ ਆ। ਪੋਤੇ ਪੋਤੀ ਨੂੰ ਖਿਡਾਉਣ ਦਾ ਚਾਅ ਹੁੰਦਾ ਆ, ਕਈ ਉਹਨਾਂ ਨੇ ਖਰਚਾ ਕੀਤਾ ਹੁੰਦਾ, ਜਿੱਦਾਂ ਤੁਸੀਂ ਖਰਚੇ ਤਾਂ ਮੈਨਸ਼ਨ ਕਰ ਹੀ ਦਿੱਤੇ ਕਿਹੜੇ ਕਿਹੜੇ ਖਰਚੇ ਕੀਤੇ ਆ। ਉਸ ਤੋਂ ਬਾਅਦ ਅਗਰ ਉਹ ਐਕਸਪੈਕਟੇਸ਼ਨ ਮੀਟ ਆਊਟ ਨਹੀਂ ਹੁੰਦੀਆਂ, ਮੀਟ ਅਪ ਨਹੀਂ ਹੁੰਦੀਆਂ, ਤਾਂ ਫਿਰ ਇਹ ਇੱਦਾਂ ਦੀਆਂ ਘਟਨਾਵਾਂ ਤਾਂ ਫਿਰ ਵਾਪਰਦੀਆਂ। ਇਹਨੂੰ ਕਹਿੰਦੇ ਮੈਂਟਲੀ ਟੋਰਚਰ ਕਿਸੇ ਨੂੰ ਕਰਨਾ, ਜੇ ਬੱਚੇ ਦਾ ਵਿਆਹ ਹੋ ਜਾਂਦਾ 5-6 ਸਾਲ ਤੱਕ, ਅਗਰ ਬੱਚਾ ਵੈਸੇ ਨਹੀਂ ਹੁੰਦਾ ਉਹ ਤਾਂ ਚਲੋ ਇੱਕ ਇੱਕ ਕੰਪਲਸ਼ਨ ਆ, ਜ਼ਰੂਰੀ ਆ। ਇਹ ਕੀ ਆ, ਅਸੀਂ ਪਲੈਨਿੰਗ ਨਹੀਂ ਕੀਤੀ ਹਾਲੇ, ਅਸੀਂ ਪਲੈਨ ਕਰ ਰਹੇ ਹਾਂ। ਇਹ ਕਿਹੜਾ ਬਹੁਤ ਬੜਾ ਘਰ ਬਣਾ ਰਿਹਾ, ਵੀ ਪਲੈਨਿੰਗ ਕਰ ਰਹੇ ਆ, ਬੱਚੇ ਦੀ ਬੱਚੇ ਲਈ ਪੈਸਾ ਇਕੱਠਾ ਕਰ ਰਹੇ ਆ ਜਾਂ ਉਹਨੂੰ ਪਾਲਣਾ ਆ। ਇਹ ਤਾਂ ਜਿੱਦਾਂ ਹੁਣ ਪਹਿਲੀਆਂ ਦੇ ਵਿੱਚ, ਜੇ ਜਿੱਦਾਂ ਵਿਆਹ ਹੋਣ ਤੋਂ ਬਾਅਦ ਜੇ ਬੱਚਾ 1-2 ਸਾਲ ਬੱਚਾ ਨਾ ਹੁੰਦਾ ਨਾ ਨਹੀਂ ਹੁੰਦਾ ਹੁੰਦਾ ਸੀ ਅਤੇ ਕਈ ਗੱਲਾਂ ਚੱਲ ਪੈਂਦੀਆਂ ਹੁੰਦੀਆਂ ਸੀ ਉਦੋਂ, ਅਤੇ ਅੱਜ ਕੱਲ੍ਹ ਤਾਂ ਗੱਲਾਂ ਵੀ ਨਹੀਂ ਚੱਲਦੀਆਂ, ਪਲੈਨਿੰਗ ਦੇ ਅਧੀਨ ਹੀ ਸਭ ਕੁਛ ਇਹ ਦੱਬਿਆ ਜਾਂਦਾ ਹੈ। ਮੇਰੇ ਖਿਆਲ ਦੇ ਵਿੱਚ ਬਿਲਕੁਲ ਇਹ ਕੇਸ ਵਾਜਿਬ ਆ, ਇਹ ਕੇਸ ਉਹ ਜਿੱਤ ਵੀ ਸਕਦੇ ਆ, ਅਗਰ ਕੋਈ ਜੱਜ ਵਧੀਆ ਜਾਂ ਤੁਹਾਡੇ ਵਰਗਾ ਹੋਊਗਾ ਤਾਂ ਉਹ ਕੇਸ ਨੂੰ ਉਹਨਾਂ ਨੂੰ ਜਿਤਾ ਵੀ ਸਕਦਾ ਆ, ਅਤੇ ਇਹ ਵੈਸੇ ਜਿੱਤਣਾ ਵੀ ਚਾਹੀਦਾ। ਮੇਰੇ ਖਿਆਲ 'ਚ ਵਾਜਿਬ ਕੇਸ ਆ ਮਨਦੀਪ
ਮੇਰੇ ਵਰਗਾ। ਚਲੋ ਕੇਸ ਦੀ ਤਾਂ ਵੱਖਰੀ ਗੱਲ ਹੈ, ਆਪਾਂ ਕੇਸ ਤਾਂ ਚਲੋ ਨਾ ਵੀ ਕਰੀਏ, ਜੇ ਆਪਾਂ ਕਹਿ ਲਓ ਕਿ ਪੰਚਾਇਤ ਵੀ ਕਰਵਾ ਲਈਏ, ਬੰਦੇ ਬੈਠੇ ਹੋਣ ਤਾਂ ਦੇਖੋ ਕੋਈ ਨਾ ਕੋਈ ਹੱਕ ਤਾਂ ਮਾਂ ਬਾਪ ਦਾ ਹੈਗਾ ਹੀ ਆ, ਹੈ ਨਾ। ਉਹ ਜਿਹੜਾ ਲੜਕਾ ਆ, ਮਤਲਬ ਹੁਣ ਆਪਾਂ ਗੋਰਿਆਂ ਦੇ ਕਲਚਰ ਨੂੰ ਗਾਲਾਂ ਕੱਢਦੇ ਹਾਂ ਕਿ ਜਦੋਂ 12ਵੀਂ, ਮੈਂ ਖੁਦ ਦੇਖਿਆ ਇੱਥੇ 12ਵੀਂ ਕਲੀਅਰ ਕਰ ਲੈਂਦੇ ਨਾ, ਉਹ ਮਾਂ ਬਾਪ ਕਹਿੰਦੇ ਤੁਸੀਂ ਭਰਾਵਾ ਘਰ ਛੱਡ ਕੇ ਚੱਲ ਜਾਓ, ਤੁਸੀਂ ਜਾਓ ਇੱਥੋਂ, ਆਪਣਾ ਬਾਹਰ ਰਹੋ, ਫਲੈਟ ਫਲੂਟ ਰਹੋ, ਨਜ਼ਾਰੇ ਲਓ, ਕੰਮ ਕਰੋ, ਆਪਣਾ ਖਰਚਾ। ਉਹ ਜਿੰਨੀ ਦੇਰ ਨਾ ਤੁਸੀਂ ਕੁੱਛੜ ਚੱਕੀ ਰੱਖਣਾ ਜਾਂ ਕੱਛ 'ਚ ਆਪਣੇ ਨਿਆਣੇ ਦੇਈ ਰੱਖਣੇ ਆ, ਉਹਨਾਂ ਨੇ ਕੁਛ ਆਹੀ ਕੁਛ ਕਰਨਾ ਜੋ ਹੁਣ ਹੋ ਰਿਹਾ ਆ, ਠੀਕ ਹੈ। ਉਹ ਕੀ ਕਰਦੇ ਨੇ,
ਤੁਹਾਡਾ ਜਵਾਨ ਹੁੰਦਾ ਹੈ ਨਾ, ਐਟਲੀਸਟ 5-6 ਸਾਲ ਉਹ ਅਲੱਗ ਰਹਿ ਕੇ ਆਪਣਾ ਜੀਵਨ ਸਿੱਖੇ, ਕਿੱਦਾਂ ਜੀਣਾ, ਕਿੱਦਾਂ ਆ ਇਕੱਲੇ ਰਹਿ ਕੇ, ਕਿੱਦਾਂ ਆਪਣੇ ਆਪ ਨੂੰ ਲੁੱਕ ਆਫਟਰ ਕਿੱਦਾਂ ਕਰਨਾ ਹੈ। ਜੇ ਤੁਸੀਂ ਮਾਂ ਬਾਪ ਦੀ ਕੱਛ ਵਿੱਚ ਮਾਂ ਬਾਪ ਦੀ ਅੰਬਰੇਲਾ ਦੇ ਥੱਲੇ ਬੈਠੇ ਰਹੋਗੇ, ਯੂ ਕੈਨੋਟ ਪ੍ਰੋਸੀਡ ਇਨ ਦਾ ਲਾਈਫ, 'ਚ ਬੜੇ ਬਣ ਨਹੀਂ ਸਕਦੇ। ਹੁਣ ਅਸੀਂ ਜਿੰਨੇ ਵੀ ਅਸੀਂ ਆਸਟ੍ਰੇਲੀਆ ਵਿੱਚ ਆਏ ਹਾਂ, ਆਪਣੇ ਮਾਂ ਬਾਪ ਨੂੰ ਆਪਣੇ ਘਰਾਂ ਵਿੱਚ ਛੱਡ ਕੇ ਆਏ ਹਾਂ, ਉਹ ਉੱਥੇ ਇਕੱਲੇ ਰਹੇ ਆ, ਇੱਧਰ ਆ ਗਏ, ਅਸੀਂ ਮਿਹਨਤਾਂ ਕੀਤੀਆਂ, ਕਾਮਯਾਬ ਵੀ ਹੋਏ ਹਾਂ, ਅਤੇ ਜਦੋਂ ਤੱਕ ਤੁਸੀਂ ਆਪਣੇ ਬੱਚੇ ਨੂੰ ਉਸੇ ਮਕਾਨ ਵਿੱਚ ਰੱਖਦੇ ਹਾਂ ਜਿਵੇਂ ਤੁਸੀਂ ਰਹਿੰਦੇ ਹਾਂ, ਜਿਹਦੇ ਵਿੱਚ ਤੁਸੀਂ ਇਕੱਠੇ ਰਹਿੰਦੇ ਹਾਂ, ਮੇਰੇ ਖਿਆਲ 'ਚ ਉਹ ਕਈ ਵਾਰ ਡਿਸਐਡਵਾਂਟੇਜ ਵਾਲੀ ਵੀ ਗੱਲ ਹੁੰਦੀ ਆ। ਉਹ ਕਈ ਵਾਰੀ ਜੁਆਇੰਟ ਫੈਮਿਲੀ ਜਿਹੜੀ ਆ ਨਾ, ਇਹ ਕਈ ਵਾਰੀ ਨੁਕਸਾਨਦੇਹ ਵੀ ਹੁੰਦੀਆਂ, ਇਹਦੇ ਫਾਇਦੇ ਵੀ ਬਹੁਤ ਹੈ, ਲੇਕਿਨ ਇਸ ਸੰਦਰਭ ਵਿੱਚ ਕਾਫ਼ੀ ਨੁਕਸਾਨ ਹੋ ਸਕਦਾ ਆ। ਮੇਰੇ ਖਿਆਲ 'ਤੇ ਜੱਜ ਨੇ ਤਾਂ ਜਿਹੜਾ ਫੈਸਲਾ ਦੇਣਾ ਇਹਨਾਂ ਦਾ, ਬਹੁਤ ਕਲੀਅਰ ਕੱਟ ਫੈਸਲਾ ਅਮਨਦੀਪ ਉਹਨੇ ਦੇਣਾ। ਜੱਜ ਬੜੇ ਦਿਮਾਗ ਰੱਖਦੇ ਆ, ਉਹਨਾਂ ਨੇ ਉਹ 6-6 ਪੰਚ ਪੈਣਾ ਹੀ ਨਹੀਂ, ਉਹਨਾਂ ਦਾ ਸਿੱਧੇ ਆਦੇਸ਼ ਕਰ ਦੇਣੇ ਆ ਵੀ ਇਹ ਜਿਹੜਾ ਰੁਪਈਆ ਤੁਸੀਂ ਜਮ੍ਹਾਂ ਕਰਾਓ, $9,00,000 ਜਮ੍ਹਾਂ ਕਰਾਓ, ਪਰ ਉਹਦੇ 'ਚ ਕੰਡੀਸ਼ਨ ਇਹ ਆ ਵੀ ਜੇ ਤੁਸੀਂ ਬੱਚਾ ਨਾ 1 ਸਾਲ ਦੇ ਵਿੱਚ ਪ੍ਰੋਡਿਊਸ ਕਰਕੇ ਇਹਨਾਂ ਨੂੰ ਦੇ ਦਿਓਗੇ, ਇਹ 9 ਲੱਖ ਤੁਹਾਡਾ ਮਾਲ।
ਨਹੀਂ ਨਹੀਂ ਨਹੀਂ, ਇਹ ਮੈਨੂੰ ਨਹੀਂ ਲੱਗਦਾ, ਕੋਈ ਦਫ਼ਾ ਪ੍ਰੋਵੀਜ਼ਨ ਤਾਂ ਹੈ ਨਹੀਂ, ਪਰ ਇਹ ਮੋਰੈਲਿਟੀ ਦੇ ਹਿਸਾਬ ਨਾਲ ਹੀ ਚੱਲਣਾ ਹੈ। ਉਹ ਤਾਂ ਇੱਕ ਮੈਨੂੰ ਲੱਗਦਾ ਪੇਰੈਂਟਸ ਨੇ ਵੀ ਨਾ ਇਹ ਗੱਲ ਕਿ ਇੱਕ ਮੁੱਦਾ ਉਠਾਉਣ ਦੇ ਲਈ ਕੇਸ ਕੀਤਾ, ਉਹਨਾਂ ਨੇ ਕੋਈ ਪੈਸੇ ਰਿਕਵਰ ਕਰਨ ਦੇ ਲਈ ਨਹੀਂ ਕੀਤਾ, ਗੱਲ ਸੁਣੀ ਨਹੀਂ ਜਾ ਰਹੀ, ਐਕਸਪੈਕਟੇਸ਼ਨਸ ਦੇਖੀਆਂ ਨਹੀਂ ਜਾ ਰਹੀਆਂ। ਜਿਹੜੇ ਬੱਚੇ ਆ ਉਹ ਪੇਰੈਂਟਸ ਦੇ ਜਿਹੜੇ ਪੈਸੇ ਆ ਉਡਾ ਰਹੇ ਨੇ, ਹੈਂ, ਆਪਣੇ ਮਫਾਦ ਲਈ ਉਡਾ ਰਹੇ ਨੇ, ਫਾਇਦੇ ਲਈ ਉਠਾ ਰਹੇ ਨੇ। ਉਹ ਠੀਕ ਹੈ, ਮੈਂ ਪਾਇਲਟ ਬਣਨਾ ਆ, ਮੇਰਾ ਵਿਆਹ ਵੀ ਬਹੁਤ ਵੱਡਾ ਹੋਣਾ ਚਾਹੀਦਾ, ਮੈਨੂੰ ਕਾਰ ਵੀ ਬਹੁਤ ਵੱਡੀ ਚਾਹੀਦੀ ਹੈ। ਬੱਚੇ ਸਾਰਾ ਕੁਝ ਮੰਗ ਰਹੇ ਨੇ, ਉਹਨਾਂ ਨੂੰ ਪੇਰੈਂਟਸ ਦੇ ਵੀ ਰਹੇ ਨੇ, ਪਰ ਬੱਚੇ ਜਦ ਬੱਚਿਆਂ ਦੇ ਪੁਆਇੰਟ ਆਵੇ, ਸਾਡੀ ਕੋਈ ਐਪਲੀਕੇਸ਼ਨ ਹੈ ਨਹੀਂ, ਸਾਡਾ ਕੋਈ ਤੁਹਾਡੇ ਨਾ ਅਸੀਂ ਤੁਹਾਡੇ ਨਾਲ ਰਹਿਣਾ ਆ, ਨਾ ਅਸੀਂ ਤੁਹਾਡੀ ਕੋਈ ਇੱਛਾ ਪੂਰੀ ਕਰਨੀ ਆ, ਤੁਸੀਂ ਸਾਡੇ ਲਈ ਪੈਸੇ ਖਰਚੋ ਬਸ, ਸਾਨੂੰ ਦਿਓ ਚੀਜ਼ਾਂ ਕਿਹੜੀਆਂ ਦੇਣੀਆਂ, ਸਾਡਾ ਹਿੱਸਾ ਵੀ ਦੇ ਦਿਓ ਸਾਨੂੰ, ਮਤਲਬ ਨਾਲੇ ਹਿੱਸਾ ਮੰਗਣਾ ਸ਼ੁਰੂ ਕਰ ਦਿੰਦੇ, ਸਾਡਾ ਸਾਡਾ ਬਣਦਾ ਸਾਨੂੰ ਦੇ ਦਿਓ। ਉਹ ਹਜੇ ਜਿਉਂਦੇ ਹੁੰਦੇ ਨੇ, ਉਹ ਕਹਿੰਦੇ ਤੁਹਾਡਾ ਬਣਦਾ ਕਿੱਥੋਂ ਦੇ ਦਿਓ, ਹੈਂ ਤੁਸੀਂ ਪਹਿਲਾਂ ਬਣਾਓ ਆਪ ਵੀ ਬਣਾਓ, ਹੈ ਨਾ। ਮਤਲਬ ਆਹ ਗੱਲਾਂ ਭਾਜੀ, ਇਹ ਇਹ ਫੈਕਟ ਹੈ, ਇਹ ਅੱਜ ਦਾ ਹੀ ਫੈਕਟ ਹੈ, ਇੱਥੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵੀ ਫੈਕਟ ਹੈ ਕਿ ਵਿਆਹ ਦਿਓ, ਵਿਆਹ ਕੇ ਪਤਾ ਨੈਕਸਟ 15 ਕੁ ਦਿਨਾਂ 'ਚ ਇਹ ਨਹੀਂ ਹੁੰਦਾ ਵੀ ਅਸੀਂ ਘਰ ਦੇ ਵਿੱਚ ਕੰਮ ਕਿੱਦਾਂ ਰਲ ਕੇ ਕਰਨਾ ਆ, ਅਸੀਂ ਸਾਂਝੇ ਰੂਪ 'ਚ ਤੁਸੀਂ ਆਹ ਕਰ ਲਓ ਜੀ, ਅਸੀਂ ਆਹ ਕਰ, ਇੱਦਾਂ ਨਹੀਂ 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 ਸਾਡਾ ਤੁਸੀਂ ਬਣਦਾ ਸਾਨੂੰ ਦੇ ਦਿਓ। ਭਾਈ ਤੁਹਾਡਾ ਤਾਂ ਕੁਛ ਵੀ ਨਹੀਂ ਬਣਦਾ ਹਜੇ, ਤੁਸੀਂ ਤਾਂ ਅਜੇ ਬਣਾਇਆ ਹੀ ਨਹੀਂ।
ਜਿਹੜੇ ਤਿੰਨ ਘਰ, ਜਿਹੜੇ ਦੋ ਤਿੰਨ ਘਰ ਬਣਾਏ ਉਹ ਜਿਹੜੇ ਫਲਾਨੇ ਜਿੱਥੇ ਫਲਾਨੇ ਸਬਰ ਬਹੁਤ ਘਰ ਮੈਨੂੰ ਦੇ ਦਿਓ, ਦੂਜਾ ਉਹਨੂੰ ਦੇ ਦਿਓ, ਤੇ ਮਾਂ ਬਾਪ ਕਿੱਥੇ ਜਾਊਗੇ? ਉਹ ਸਰ ਪਤਾ ਕੀ ਗੱਲ ਹੈ ਅਮਨਦੀਪ, ਸਾਡੀ ਵੀ ਗਲਤੀ ਹੈ, ਅਸੀਂ ਘਰਾਂ ਘਰ ਬਣਾਉਣੇ, ਘਰ ਬਣਾਉਣ ਦੇ ਵਿੱਚ ਰੁੱਝੇ ਰਹਿੰਦੇ ਹਾਂ, ਇੱਕ ਬਣਾ ਲਿਆ, ਦੋ ਬਣਾ ਲਿਆ, ਤਿੰਨ ਬਣਾ ਲਿਆ, ਇੱਕ ਇੱਕ ਦੇ ਦਾਂਗੇ, ਵੀ ਅਸੀਂ ਤਾਂ ਉੱਥੋਂ ਆਏ ਹਾਂ, 45-45 ਸਾਲ ਦੀ ਉਮਰ ਵਿੱਚ ਇੱਥੇ ਆਏ ਹਾਂ, ਸਾਡੀ ਇੰਗਲਿਸ਼ ਵੀ ਨਹੀਂ ਇੰਨੀ ਹੁੰਦੀ ਸੀ, ਸਾਡੇ ਕੋਲ ਇੰਨੇ ਸਕਿੱਲ ਵੀ ਨਹੀਂ ਹੁੰਦੇ ਸੀ, ਜੇ ਅਸੀਂ ਇੱਥੇ ਆ ਕੇ ਘਰ ਬਣਾ ਲਏ ਆ ਤਾਂ ਉਹ ਤਾਂ ਇੱਥੇ ਦੇ ਪੜ੍ਹੇ ਲਿਖੇ ਆ, ਇੱਥੇ ਪੜ੍ਹੇ ਆ, ਉਹ ਆਪੇ ਬਣਾ ਲਊਗੇ। ਫਿਕਰ ਬੜਾ ਰਹਿੰਦਾ, ਮੈਂ ਹੁਣ ਤਿੰਨ ਬਣਾ ਲਿਆ, ਮੈਂ ਹੁਣ ਚਾਰ ਬਣਾ ਲਿਆ, ਮੈਂ ਹੁਣ ਇੱਕ ਉਹਨੂੰ ਦੇਣਾ, ਇੱਕ ਉਹਨੂੰ ਦੇਣਾ, ਫਿਰ ਬੜੇ ਖੁਸ਼ ਹੋਣੇ ਆ, ਘਰ ਦੇਣ ਨਾਲ ਮਨਦੀਪ ਕਦੇ ਖੁਸ਼ੀ ਨਹੀਂ ਹੁੰਦੀ, ਘਰ ਦੇਣ ਨਾਲ ਕਦੇ ਕੋਈ ਖੁਸ਼ ਨਹੀਂ ਹੁੰਦਾ, ਖੁਸ਼ ਉਸ ਵੇਲੇ ਹੁੰਦਾ ਬੰਦਾ ਜਿਸ ਵੇਲੇ ਤੁਹਾਡਾ ਮਨ ਖੁਸ਼ ਆ ਜਾਂ ਤੁਸੀਂ ਆਪ ਖੁਸ਼ ਆ। ਅਮਨਦੀਪ ਅਸੀਂ ਆਪਣੇ ਸਰੀਰ 'ਤੇ ਇਨਵੈਸਟਮੈਂਟ ਬਹੁਤ ਘੱਟ ਕਰਦੇ ਹਾਂ।
ਭਾਜੀ ਮੈਂ ਤੁਹਾਡੇ ਨਾਲ ਮੈਂ ਸਹਿਮਤ ਹਾਂ, ਪਰ ਇੱਥੇ ਗੱਲ ਜਿਹੜੀ ਆ, ਹੁਣ ਮੰਨ ਲਓ ਹੁਣ ਤੁਸੀਂ ਆ ਤਿੰਨ ਘਰ ਬਣਾਏ ਹੋ ਆ, ਜਾਂ ਕਿਸੇ ਹੋਰ ਨੇ ਕਈ ਘਰ ਵੀ ਆ, ਕਿਸੇ ਕੋਲ ਦੋ ਘਰ ਵੀ ਆ, ਹੁਣ ਉਹ ਆਪਣਾ ਬੇਟੇ ਨੂੰ ਵਿਆਹ ਦਿੰਦਾ ਆ ਜਾਂ ਉਹਦਾ ਬੇਟਾ ਆ, ਵਿਆਹ ਕੇ ਉਹ ਤਾਂ ਚੌਥੇ ਪੰਜਵੇਂ ਦਿਨ ਮੈਨੂੰ ਤਾਂ ਜੀ ਮੇਰਾ ਬਣਦਾ ਹਿੱਸਾ ਦੇ ਦਿਓ, ਤੁਹਾਡੇ ਕੋਲ ਦੋ ਘਰ ਆ ਇੱਕ ਮੈਨੂੰ ਦੇ ਦਿਓ, ਉਹ ਤਾਂ ਨਹੀਂ ਬਣਦਾ ਉਹਦਾ, ਉਹ ਉਹਨੂੰ ਤਾਂ ਹਜੇ ਪ੍ਰੂਵ ਕਰਨਾ ਆਪਣੇ ਆਪ ਨੂੰ, ਉਹ ਤਾਂ ਪੇਰੈਂਟਸ ਦੇ ਹੀ ਆ ਹਜੇ ਨਾ, ਉਹਦੇ ਬਦਲੇ ਘਰ ਵੀ ਚਲੋ ਮੰਨ ਲਓ ਘਰ ਵੀ ਲੈ ਲਿਆ, ਹੁਣ ਜਿਹੜੇ ਪੇਰੈਂਟਸ ਹੈ ਇਹਨਾਂ ਨੇ ਇੰਨਾ ਪੈਸਾ ਵੀ ਖਰਚ ਦਿੱਤਾ, ਪੈਸਾ ਲਾ ਵੀ ਦਿੱਤਾ, ਸਾਰੇ ਘਰ ਦੇਣ ਦੇ ਬਰਾਬਰ ਹੀ ਹੈ ਇਹ, ਉਹਨੂੰ ਕੈਪੇਬਲ ਵੀ ਬਣਾ ਦਿੱਤਾ ਪਾਇਲਟ 'ਤੇ, ਵਿਆਹ ਵੀ ਕਰਤਾ, ਫਿਰ ਮਤਲਬ ਉਹ ਉਹਦੀ ਸਾਡੀ ਕੋਈ ਐਪਲੀਕੇਸ਼ਨ ਹੈ ਨਹੀਂ, ਅਸੀਂ ਨਹੀਂ ਕੁਛ ਵੀ ਕਰਨਾ, ਨਾ ਨਾ ਨਾ, ਅਸੀਂ ਤਾਂ ਹਜੇ ਸੋਚੇ ਨਹੀਂ ਰਹੇ ਕੁਛ ਵੀ ਇਹੋ ਜਿਹੀ ਚੀਜ਼, ਉਹ ਆਪਣੇ ਵਾਸਤੇ ਸਾਰਾ ਕੁਛ ਸੋਚ ਰਹੇ, ਆਪਣਾ ਆਪਣੇ ਵਾਸਤੇ ਸਾਰਾ ਕੁਛ ਸੋਚ ਰਹੇ ਆ, ਵੀ ਮੈਨੂੰ ਘਰ ਵੀ ਚਾਹੀਦਾ, ਮੈਨੂੰ ਗੱਡੀ ਵੀ ਚਾਹੀਦੀ, ਮੈਨੂੰ ਆਹ ਵੀ ਚਾਹੀਦਾ, ਆਪਣੇ ਵਾਸਤੇ ਉਹ ਸਾਰਾ ਕੁਛ ਸੋਚ ਰਹੇ ਆ, ਪਰ ਜਿਨ੍ਹਾਂ ਤੋਂ ਲੈਣਾ ਆ ਉਹਨਾਂ ਦੇ ਬਾਰੇ ਕੁਛ ਨਹੀਂ ਸੋਚ ਰਹੇ ਹੋ, ਉਹ ਕਹਿੰਦੇ ਨਾ ਨਾ ਇਹ ਚੀਜ਼ ਨਹੀਂ, ਇਹ ਇੱਕ ਵੱਡੀ ਸਮੱਸਿਆ ਆ, ਇਹ ਸਾਡੇ ਕਲਚਰ ਦੇ ਵਿੱਚ ਵੀ ਅਸੀਂ ਕਨਫਿਊਜ਼ ਹੋ ਗਏ ਹਾਂ, ਅਸੀਂ ਨਾ ਦੋ ਪੀੜ੍ਹੀਆਂ 'ਚ ਪੈਰ ਰੱਖ ਲਿਆ, ਜਿੱਥੇ ਤਾਂ ਸਾਡਾ ਦਿਲ ਕਰਦਾ ਕਿ ਸਾਡਾ ਕਲਚਰ ਆ ਉੱਥੇ ਤਾਂ ਅਸੀਂ ਆਪਣੇ ਕਲਚਰ ਨੂੰ ਹੋਕਾ ਦੇਣ ਲੱਗ ਪੈਂਦੇ ਹਾਂ, ਜਿੱਥੇ ਸਾਡਾ ਸਾਨੂੰ ਸੂਟ ਨਹੀਂ ਕਰਦਾ ਉਹ ਚੀਜ਼, ਉੱਥੇ ਫਿਰ ਅਸੀਂ ਗੋਰਿਆਂ ਵਾਲੀ ਕਰਦੇ ਹਾਂ, ਹੁਣ ਮੰਨ ਲਓ ਆਹੀ ਚੀਜ਼ ਹੈ ਵੀ ਸਾਡਾ ਵਿਆਹ ਜੀ ਕਰੋ, ਬੜੇ ਸ਼ਾਨੋ ਸ਼ੌਕਤ ਨਾਲ ਕਰਨਾ ਚਾਹੀਦਾ, ਐਂ ਕਰਨਾ ਚਾਹੀਦਾ, ਉੱਥੇ ਸਾਨੂੰ ਕਲਚਰ ਚੇਤੇ ਆਉਂਦਾ, ਅਸੀਂ ਜੀ ਆਹ ਵੀ ਮਾਈਆਂ ਵੀ ਲਾਉਣਾ, ਅਸੀਂ ਜੀ ਬਰਮਾਲਾ ਸੈਰੇਮਨੀ ਵੀ ਕਰਨੀ ਆ, ਅਸੀਂ ਕੇਕ ਸੈਰੇਮਨੀ ਵੀ ਕਰਨੀ ਆ, ਦੋ ਦਿਨ ਪਹਿਲਾਂ ਕੁੜੀ ਉਹ ਹੁਣ ਉਹ ਇੱਕ ਬੈਂਗਲ ਸੈਰੇਮਨੀ ਬਹੁਤ ਵੱਡੀ ਬਣ ਗਈ, ਉਹ ਵੀ ਅਸੀਂ ਜਾਣੀ ਕਿ ਅਸੀਂ ਐਨ ਸਿਰੇ ਦਾ ਕਲਚਰ ਕਰਨਾ ਆ, ਸਿਰੇ ਦਾ ਖਰਚਾ ਕਰਨਾ ਆ, ਹਨਾ, ਉੱਥੇ ਆਪਾਂ ਕਲਚਰ ਦੀ ਦੁਹਾਈ ਦਿੰਦੇ ਹਾਂ, ਪਰ ਜਦੋਂ ਜਿਹੜੇ ਨਵ
ਪ੍ਰੀ ਵੈਡਿੰਗ ਸ਼ੂਟਿੰਗ ਵੀ ਹੁੰਦੀ ਹੈ,
ਹਾਂ ਪ੍ਰੀ ਵੈਡਿੰਗ ਸ਼ੂਟ ਉਹ ਵੀ ਕਰਨੀ ਆ, ਉਹ ਉਸ
ਉਸ ਤੋਂ ਬਾਅਦ ਵੀ ਹਾਲ ਵਿੱਚ ਖਾਣਾ ਵੀ ਦਿੰਦੇ ਆ,
ਕਲਚਰ ਨੂੰ ਵਧਾ ਚੜਾ ਕੇ ਅਸੀਂ ਖਰਚਾ ਕਰਵਾਉਣਾ, ਕਿਉਂਕਿ ਖਰਚਾ ਆਪ ਦਾ ਨਹੀਂ ਨਾ ਹੋ ਰਿਹਾ ਹੁੰਦਾ, ਖਰਚਾ ਦਾ ਪੇਰੈਂਟਸ ਦਾ ਹੋ ਰਿਹਾ ਹੁੰਦਾ, ਹਨਾ,
ਜਾਗੋ ਤੁਸੀਂ ਛੱਡੇ ਗਏ
ਭਾਜੀ, ਇਹ ਤਾਂ ਹੁਣ ਛੋਟੀਆਂ ਮੋਟੀਆਂ ਚੀਜ਼ਾਂ ਰਹਿ ਗਈਆਂ, ਜਾਗੋ ਵਗੈਰਾ ਤਾਂ ਇਹ ਤਾਂ ਬਹੁਤ ਪੁਰਾਣੀ ਹੋ ਗਈ, ਮੈਂ ਤਾਂ ਨਵੀਆਂ ਨਵੀਆਂ ਦੀਆਂ ਗੱਲਾਂ ਕਰਦਾ ਨਾ, ਠੀਕ ਹੈ ਨਾ, ਤੇ ਤੁਸੀਂ ਹੈਰਾਨ ਰਹਿ ਜਾਓਗੇ, ਤੁਹਾਨੂੰ
ਹਿੰਦੁਸਤਾਨ ਪੰਜਾਬ ਵਿੱਚ ਕੋਈ ਹੋਰ ਸੈਰੇਮਨੀ ਵੀ ਆਈ, ਉਹਦਾ ਮੈਨੂੰ ਯਾਦ ਨਹੀਂ ਆ ਰਿਹਾ, ਉਹ ਉਹਦਾ ਨਾਮ ਨਹੀਂ ਮੈਨੂੰ ਪਤਾ,
ਪੰਜਾਬ ਚੋਂ ਨਹੀਂ ਆਈ,
ਇੱਕ ਹੋਰ ਆਈ ਹੈ,
ਨਹੀਂ ਨਹੀਂ ਪੰਜਾਬ 'ਚ ਤਾਂ ਆਈ ਹੋਊਗੀ, ਇੱਕ ਇੰਗਲੈਂਡ 'ਚ ਆਈ ਆ, ਯੂਰਪ 'ਚ ਆਈ ਆ,
ਹਾਂਜੀ,
ਹੁਣ ਜਦ ਹੁਣ ਮੈਨੂੰ ਦੱਸਣ ਨੂੰ ਵੀ ਥੋੜ੍ਹਾ ਜਿਹਾ ਗਰੇ ਮੈਂ ਕਰਨਾ ਚਾਹੁੰਦਾ ਸੀਗਾ, ਪਰ ਹੁਣ ਤੁਸੀਂ ਦੁੱਖ ਦੀ ਰੱਗ 'ਤੇ ਹੱਥ ਰੱਖੇ ਦਿੱਤਾ ਤਾਂ ਮੈਂ ਦੱਸ ਦਿੰਦਾ, ਇੱਕ ਹਨੀਮੂਨ ਸ਼ੂਟ ਵੀ ਆ ਰਿਹਾ।
ਅੱਛਾ ਜੀ,
ਹਾਂਜੀ,
ਹਨੀਮੂਨ ਸ਼ੂਟ,
ਹਾਂਜੀ,
ਇੱਕ ਪ੍ਰੀ ਹਨੀਮੂਨ ਸ਼ੂਟ,
ਇੱਕ ਪ੍ਰੀ ਵੈਡਿੰਗ ਸ਼ੂਟ, ਇੱਕ ਪੋਸਟ ਵੈਡਿੰਗ ਸ਼ੂਟ, ਉਹਦੇ ਵਿੱਚ ਜਿੱਦਾਂ ਹੁਣ ਮਤਲਬ ਕਪਲ
ਵੈਡਿੰਗ ਸ਼ੂਟ, ਇੱਕ ਵੈਡਿੰਗ ਸ਼ੂਟ
ਜਿੱਦਾਂ ਹੁਣ ਕਪਲ ਹੈ ਮਤਲਬ ਉਹ ਹੋਲੀਡੇ ਚਲੇ ਗਿਆ ਹਨੀਮੂਨ ਤੇ ਤੇ ਉਹਨਾਂ ਨੇ ਮਤਲਬ ਉਹ ਕੰਪਨੀ ਹਾਇਰ ਕਰ ਲਈ ਉਹ ਫਿਰ ਜਿੱਦਾਂ ਬੀਚ ਤੇ ਘੁੰਮਦੇ ਸ਼ੋਪਿੰਗ ਕਰਦੇ ਹਨਾ ਆਹ ਚੀਜ਼ ਖਰੀਦਦੇ ਉਹ ਵੀ ਸ਼ੂਟ ਹੁੰਦਾ ਜੀ ਇੱਕ ਹੁਣ ਠੀਕ ਹੈ
ਵੈਨ ਨਾਲ ਹੀ ਜਾਂਦੀ ਵੈਨ
ਹਾਂ ਮਤਲਬ ਉਹ ਜੋ ਵੀ ਉਹਨਾਂ ਦਾ ਖਰਚਾ ਪਰ ਉਹਦੇ ਨਾਲ ਇੱਕ ਫਾਇਦਾ ਇਹ ਹੋ ਗਿਆ ਵੀ ਕਮ ਸੇ ਕਮ ਜਿੰਨੀ ਦੇਰ ਉਹ ਸ਼ੂਟ ਚੱਲਦਾ ਉਨੀ ਦੇਰ ਤਾਂ ਕਪਲ ਇਕੱਠੇ ਰਹੂਗੇ ਕਿਉਂਕਿ ਕਈ ਵਾਰੀ ਤਾਂ ਵਿਆਹ ਵੀ ਨਹੀਂ ਹੋਣ ਦਿੰਦੇ ਘਰ ਨੂੰ ਵੀ ਵੱਖਰੀ ਵੱਖਰੀਆਂ ਕਾਰਾਂ 'ਚ ਜਾਂਦੇ ਅਸੀਂ ਕਨੇਡਾ ਗਏ ਨਾ ਤੁਹਾਨੂੰ ਤੁਹਾਨੂੰ ਯਾਦ ਆਪਾਂ ਕਨੇਡਾ ਗਏ ਸੀ ਅਤੇ ਉੱਥੇ ਨਾ ਵਿਆਹ 'ਤੇ ਵਿਆਹ ਤਾਂ ਨਹੀਂ ਸੀ ਪਾਰਟੀ ਸੀਗੀ ਇੱਕ ਸਾਹਿਤਕ ਪਾਰਟੀ ਅਤੇ ਨਾਲ ਦੇ ਹਾਲ 'ਚ ਵਿਆਹ ਚੱਲ ਰਿਹਾ ਸੀ ਅਤੇ ਉਹ ਸਾਨੂੰ ਫਿਰ ਦੂਜੇ ਦਿਨ ਗੋਸਿਪ ਤੁਹਾਨੂੰ ਪਤਾ ਸਰੀ ਦਾ ਸਾਰੇ ਪਾਸੇ ਇੱਦਾਂ ਹੀ ਆ ਅਤੇ ਮੈਨੂੰ ਮੇਰਾ ਦੋਸਤ ਕਹਿੰਦਾ ਅਮਨ ਕਹਿੰਦਾ ਉਹ ਆਪਾਂ ਉੱਥੇ ਵਿਆਹ ਸੀ ਨਾ ਉੱਥੇ ਦੋ ਤਿੰਨ ਬਰਾਤਾਂ ਆਈਆਂ ਹੋਈਆਂ ਸੀ ਅਤੇ ਮੈਂ ਕਿਹਾ ਆਹੋ ਉੱਥੇ ਸੀਗਾ ਬਾਹਰ ਖੜ੍ਹੇ ਸੀ ਬੰਦੇ ਮੇਰਾ ਦੋਸਤ ਕਹਿੰਦਾ ਅਸੀਂ ਤਾਂ ਕਹਿੰਦਾ ਅੰਦਰ ਗਏ ਸਾਹਿਤਕ ਹੋਈ ਜਸਵੰਤ ਜ਼ਫਰ ਹੋਣੀ ਸੀਗੇ ਉੱਥੇ ਹੈ ਨਾ ਅਤੇ ਅਸੀਂ ਤਾਂ ਗੱਲਾਂ ਬਾਤਾਂ ਕਰਕੇ ਆਰਾਮ ਨਾਲ ਘਰ ਨੂੰ ਆਏ ਸਾਰੇ ਇਕੱਠੇ ਮੈਂ ਕਿਹਾ ਆਹੋ ਕਹਿੰਦਾ ਉਹ ਵਿਆਹ ਵਾਲੇ ਮੈਂ ਕਿਹਾ ਉਹ ਨਹੀਂ ਗਏ ਕਹਿੰਦਾ ਨਾ 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 ਕਹਿੰਦਾ ਕੁੜੀ ਆਪਣੇ ਘਰ ਨੂੰ ਗਈ ਮੁੰਡਾ ਆਪਣੇ ਘਰ ਨੂੰ ਗਿਆ ਪਾਰਟੀ ਤੇ ਨੱਚ ਕੇ ਉੱਥੇ ਹੀ ਕੰਮ ਹੋ ਗਿਆ ਕਹਿੰਦੇ ਉਹਨਾਂ ਦਾ ਮੈਂ ਕਿਹਾ ਚਲੋ ਮਤਲਬ ਖਰਚਾ ਤਾਂ ਕਰਵਾਏ ਦਿੱਤਾ ਉਹ ਨਹੀਂ ਮਤਲਬ ਇਹ ਇੱਕ ਨਾ ਸਮੱਸਿਆ ਆ ਗੱਲ ਆਪਾਂ ਇੱਥੇ ਕਰ ਰਹੇ ਹਾਂ ਕਿ ਜਿਹੜੀ ਓਬਲੀਗੇਸ਼ਨਸ ਹੈ ਕਿ ਸਾਡੇ ਬੱਚੇ ਵੀ ਅਸੀਂ ਆਪ ਵੀ ਉਨਾ ਕੁ ਆਪਾਂ ਪਹਿਲੀ ਗੱਲ ਤਾਂ ਪੈਰ ਪਸਾਰੀਏ ਕਿ ਜਿੰਨਾ ਕੁ ਪਸਾਰ ਸਕਦੇ ਹਾਂ ਪਰ ਜਿਹੜੀਆਂ ਐਕਸਪੈਕਟੇਸ਼ਨਸ ਹੈ ਕੁੜੀਆਂ ਮੁੰਡਿਆਂ ਦੀਆਂ ਹੈ ਨਾ ਉਹ ਬੱਚਿਆਂ ਦੀਆਂ ਵੀ ਜੇ ਉਹਨਾਂ ਨੇ ਸਾਰਾ ਖਰਚਾ ਕਰਵਾਉਣਾ ਪੇਰੈਂਟਸ ਤੋਂ ਦੋਨਾਂ ਪਾਸਿਆਂ ਤੋਂ ਤਾਂ ਜਿਹੜੀਆਂ ਉਹਨਾਂ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਕਿ ਅਸੀਂ ਵਿਆਹ ਕਰਵਾ ਰਹੇ ਹਾਂ ਅਤੇ ਸਾਡੀਆਂ ਕੀ ਜ਼ਿੰਮੇਵਾਰੀਆਂ ਅਸੀਂ ਬੁਲਾਉਣਾ ਆ ਸਾਰਿਆਂ ਨੂੰ ਅਸੀਂ ਅਟੈਂਡ ਕਰਨਾ ਆ ਹੈ ਨਾ ਅਸੀਂ ਗਾਂ ਫੈਮਿਲੀ ਵੀ ਵਧਾਉਣੀ ਆ ਦੈਟਸ ਅ ਪਰਪਸ ਆਫ ਵੈਡਿੰਗ ਹੈ ਨਾ ਅਤੇ ਇਹਨਾਂ ਦਾ ਇੰਨਾ ਖਰਚਾ ਆਇਆ ਹੋਇਆ ਅਤੇ ਇਹ ਸਾਰਿਆਂ ਦੀ ਕੇਅਰ ਤਾਂ ਕਰਨੀ ਪੈਣੀ ਆ ਦੋਨੋਂ ਪਾਸੇ ਦੋਨੋਂ ਪੇਰੈਂਟਸ ਜੇ ਉਹ ਦਾਦਾ ਦਾਦੀ ਬਣਨਾ ਚਾਹੁੰਦੇ ਆ ਤਾਂ ਉੱਧਰ ਨਾਨਾ ਨਾਨੀ ਵੀ ਤਾਂ ਬਣਨਾ ਚਾਹੁੰਦੇ ਹੀ ਆ ਉਹ ਵੀ ਤਾਂ ਦੇਖਦੇ ਆ ਕਿ ਉਹਨਾਂ ਦੀ ਜਿਹੜੀ ਲੜਕੀ ਹੈ ਉਹ ਉਹ ਕਿਉਂ ਨਹੀਂ ਹੈ ਨਾ ਬੇਬੀ ਕਿਉਂ ਨਹੀਂ ਹੋ ਰਿਹਾ ਕਿਉਂ ਨਹੀਂ ਲੈ ਰਹੇ ਉਹ ਬੇਬੀ ਹੈ ਨਾ ਦੇ ਸ਼ੁੱਡ ਟੋਕ ਟੂ ਹਰ ਹੈ ਨਾ ਉਹਨਾਂ ਨੂੰ ਉਹਨਾਂ ਦਾ ਵੀ ਹੋਣਾ ਚਾਹੀਦਾ ਸੋ ਇਹ ਘਰ ਘਰ ਦੀ ਸਮੱਸਿਆ ਬਣਦੀ ਜਾ ਰਹੀ ਆ ਕਿ ਵੈਰੀ ਕਲੀਅਰ ਮੇਰਾ ਖਿਆਲ ਜਿੱਦਾਂ ਹੁਣ ਪ੍ਰੀ ਨੈਟਲ ਕਹਿੰਦੇ ਉਹਨੂੰ ਵੀ ਪਹਿਲਾਂ ਤੁਸੀਂ ਗੱਲਾਂ ਬਾਤਾਂ ਕਰ ਲਓ ਪੇਰੈਂਟਸ ਨੂੰ ਵੀ ਕਰਨੀਆਂ ਚਾਹੀਦੀਆਂ ਪੇਰੈਂਟਸ ਦੇ ਨਾਲ ਵੀ ਤੁਹਾਡੀਆਂ ਕੀ ਐਕਸਪੈਕਟੇਸ਼ਨਸ ਹੈ ਸਾਡੀਆਂ ਕੀ ਐਕਸਪੈਕਟੇਸ਼ਨਸ ਹੈ ਪਹਿਲਾਂ ਤਾਂ ਸਾਰਾ ਕੁਝ ਸਹੀ ਹੁੰਦਾ ਹਾਂਜੀ ਹਾਂਜੀ ਕਰੋ ਜੀ ਜ਼ਿੰਮੇਵਾਰੀ ਕਰੋ ਜੀ ਹੁਣ ਤੁਹਾਡਾ ਹੀ ਆ ਸਾਰਾ ਕੁਝ ਜਦੋਂ ਹੋ ਜਾਂਦਾ ਫਿਰ ਨਹੀਂ ਜੀ ਇਹਨਾਂ ਦੀ ਆਪਣੀ ਲਾਈਫ ਹੈ ਜੀ ਤੁਹਾਡੀ ਆਪਣੀ ਇਹਨਾਂ ਦਾ ਬਣਦਾ ਦੇ ਦਿਓ ਇਹਨਾਂ ਨੂੰ ਦੈਟਸ ਵੇਅਰ ਪੀਪਲ ਆਰ ਗੈਟਿੰਗ ਸੋ ਨਾਸਟੀ ਇੰਨੇ ਕੁ ਖਰਾਬ ਲੋਕ ਇੱਕ ਦੂਜੇ ਨੂੰ ਕਰ ਰਹੇ ਆ ਨਾ ਰਹੇ ਰੱਬ ਦਾ ਨਾਂ ਦੇ ਚੇਂਜ ਦ ਪੋਜੀਸ਼ਨਸ ਮਿਨਟ ਆਫਟਰ ਇਟਸ ਡਨ ਜਿੱਦਾਂ ਕੰਮ ਖਤਮ ਹੋ ਗਿਆ ਆਪਣੀ ਪੋਜੀਸ਼ਨ ਉਸੇ ਵੇਲੇ ਬਦਲ ਲੈਂਦੇ ਆ ਔਰ ਇਹਦੇ ਨਾਲ ਕੀ ਹੁੰਦਾ ਆ ਖੱਜਲ ਖੁਆਰੀ ਹੁੰਦੀ ਆ ਸਾਰੇ ਪਾਸੇ ਕੋਈ ਵਧੀਆ ਗੱਲਾਂ ਨਹੀਂ ਹੈਗੀਆਂ ਇਹ ਤਾਂ ਕਰਕੇ ਇਹ ਹੁਣ ਕੋਟਾਂ ਕਚਹਿਰੀਆਂ ਦਾ ਕੰਮ ਪਹੁੰਚ ਗਿਆ ਭਾਅ ਜੀ ਇੱਕ ਹੋਰ ਖਬਰ ਆ ਰਹੀ ਹੈ ਵੈਸੇ ਪਤਾ ਨਹੀਂ ਇਹ 'ਚ ਕਿੰਨਾ ਕੁ ਸੱਚ ਆ ਇਹਦੇ ਨਾਲ ਰਿਲੇਟਡ ਨਹੀਂ ਪਰ ਥੋੜ੍ਹੀ ਥੋੜ੍ਹੀ ਰਿਲੇਟਡ ਹੈ ਕਿ ਪੰਜਾਬ ਸਰਕਾਰ ਐੱਨ ਆਰ ਆਈਆਂ ਦੇ ਵਾਸਤੇ ਕੋਈ ਕਾਨੂੰਨ ਲੈ ਕੇ ਆ ਰਹੀ ਹੈ ਤੁਸੀਂ ਸੁਣਿਆ ਜਿੱਥੇ ਉਹ ਕਹਿੰਦੇ ਵੀ ਜ਼ਮੀਨ ਜਿਹੜੀ ਆ ਪ੍ਰੋਪਰਟੀਆਂ ਉਹ ਐੱਨ ਆਰ ਆਈਆਂ ਦੀਆਂ ਨਹੀਂ ਰਹਿਣਗੀਆਂ ਕੁਛ ਇੱਦਾਂ ਦਾ ਕਾਨੂੰਨ ਆ ਰਿਹਾ ਮੈਨੂੰ ਪਤਾ ਨਹੀਂ ਜੇ ਮੇਰੇ ਕਿਸੇ
ਹਾਂਜੀ ਕਹਿੰਦੇ ਐੱਨ ਆਰ ਆਈਆਂ ਨੇ ਵੀ ਕਈ ਜ਼ਮੀਨਾਂ ਜਿੱਦਾਂ ਪਿੰਡਾਂ ਵਿੱਚ ਮੱਲੀਆਂ ਆ ਕਈ ਸ਼ਾਮ ਲੱਟਾਂ ਮੱਲੀਆਂ ਆ ਮੱਲੀਆਂ ਆ ਉਹ ਵੀ ਛੱਡੋ ਜਿਵੇਂ ਦੋ ਕਨਾਲ ਵੀ ਆ ਚਾਰ ਕਨਾਲ ਵੀ ਆ ਪੰਜ ਕਨਾਲ ਵੀ ਆ ਐੱਨ ਆਰ ਆਈ ਤਾਂ ਵੈਰੀ ਸੋਫਟ ਟਾਰਗੇਟ ਆ ਇਹਨਾਂ ਦੀ ਪ੍ਰੋਪਰਟੀ ਨੂੰ ਕੀ ਕਬਜ਼ਾ ਕਰਨਾ ਇਹਨਾਂ ਪਰ ਜਿਸੇ ਮਰਜ਼ੀ ਜਾ ਕੇ ਰੱਖ ਲਓ ਇਹ ਕਿਹੜੇ ਉੱਥੇ ਹੁੰਦੇ ਆ ਹਨਾ ਤੇ ਇੱਦਾਂ ਦੀ ਖਬਰ ਆਈ ਹੈ ਵੀ ਐੱਨ ਆਰ ਆਈ ਤੇ ਵੀ ਹੁਣ ਜਿਹੜਾ ਨਾ ਥੋੜ੍ਹਾ ਪੇਚ ਕੱਸ ਰਹੀ ਹੈ ਸਰਕਾਰ ਤਾਂ ਕਿ ਜਿਹੜੇ ਇਹਨੇ ਅੱਗੇ ਪੈਸੇ ਭੇਜੇ ਆ ਉਹ ਤੋਂ ਵੀ ਥੋੜ੍ਹਾ ਜਿਹਾ ਜ਼ਿਆਦਾ ਪੈਸੇ ਭੇਜਣ ਤਾਂ ਕਿ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਉਹ ਠੀਕ ਹੋ ਸਕੇ ਜੀ
ਹਾਂਜੀ ਹਾਂਜੀ ਖਬਰ ਇਹ ਵੈਸੇ ਸੀਗੀ ਮੈਨੂੰ ਜਿੱਥੇ ਤੱਕ ਲੱਗਦਾ ਕਿ ਜਿਹੜੀਆਂ ਜਿੱਦਾਂ ਨਹੀਂ ਹੱਕ ਰਹਿਣਗੇ ਉੱਥੇ ਦੀਆਂ ਪ੍ਰੋਪਰਟੀਆਂ ਦੇ ਜਿਹੜਾ ਕਿ ਮੈਨੂੰ ਨਹੀਂ ਲੱਗਦਾ ਇਹ ਹੋਊਗਾ ਕਿਉਂਕਿ ਨੈਸ਼ਨਲ ਲਾਅ ਆ ਅਤੇ ਕਿਸੇ ਦੀ ਵੀ ਜੱਦੀ ਜਾਇਦਾਦ ਆ ਉਹ ਰੱਖ ਸਕਦਾ ਪਰ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਉਹ ਤਾਂ ਪਹਿਲਾਂ ਹੀ ਨਹੀਂ ਖਰੀਦ ਸਕਦੇ ਉੱਥੇ ਤੁਸੀਂ ਇਨਵੈਸਟ ਨਹੀਂ ਕਰ ਸਕਦੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਦੇ ਵਿੱਚ ਕਈ ਸਟੇਟਾਂ ਦੇ ਵੱਖਰੇ ਵੱਖਰੇ ਲਾਅ ਆ ਹੁਣ ਪੰਜਾਬ ਸਰਕਾਰ ਕੀ ਕਰਦੀ ਆ ਇਹ ਆਉਣ ਵਾਲੇ ਟਾਈਮ 'ਤੇ ਵੈਸੇ ਨਿਗ੍ਹਾ ਰੱਖਾਂਗੇ ਕੱਲ੍ਹ ਨੂੰ ਬਿੱਟਾ ਸਾਹਿਬ ਨੂੰ ਵੀ ਰਿਕੁਐਸਟ ਕਰਾਂਗੇ ਕਿ ਉਹ ਵੀ ਇਸ 'ਤੇ ਜਾਣਕਾਰੀ ਪ੍ਰਦਾਨ ਕਰਨ ਅਤੇ ਭਾਅ ਜੀ ਪਟਵਾਰੀਆਂ ਦਾ ਕਹਿੰਦੇ ਕੀ ਬਣਿਆ ਅਤੇ ਇਹ ਵੀ ਬਿੱਟਾ ਸਾਹਿਬ ਨੂੰ ਪੁੱਛਾਂਗੇ ਹੁਣ ਪਟਵਾਰੀਆਂ ਦਾ ਕੀ ਬਣਿਆ ਤੁਹਾਡੇ ਕੋਲ ਜਾਣਕਾਰੀ ਹੈ ਪਟਵਾਰੀਆਂ ਬਾਰੇ
ਨਹੀਂ ਮਨਦੀਪ, ਮੈਂ ਪਟਵਾਰੀਆਂ ਬਾਰੇ ਬਹੁਤ ਜ਼ਿਆਦਾ ਇੰਟਰਸਟ ਨਹੀਂ ਲਿਆ, ਉਸ ਘਟਨਾ ਵਿੱਚ ਮੈਂ ਜ਼ਿਆਦਾ ਇਨਵੋਲਵ ਨਹੀਂ ਹਾਂ, ਤੇ ਮੈਂ ਤਾਂ ਹੁਣ ਇਹੀ ਤਿਆਰੀ
ਮਾਸਟਰਾਂ ਦੇ ਵਿੱਚ ਮਾਸਟਰਾਂ 'ਚ ਇਨਵੋਲਵ ਹੈ ਤੁਸੀਂ?
ਅੱਛਾ, ਨਹੀਂ ਨਹੀਂ ਨਹੀਂ, ਤੁਹਾਡੀ ਤੋਂ ਹੁਣ ਇਜਾਜ਼ਤ ਲਈ ਜਾਵੇ, ਮੈਂ ਵੀ ਹੁਣ ਅੱਜ ਵਿਆਹ ਜਾਣਾ ਹੈ, ਇੱਕ ਗੁਰਦੁਆਰਾ ਸਾਹਿਬ ਵਿਆਹ ਆ ਤੇ ਉਹ ਵਿਆਹ ਅਟੈਂਡ ਕਰਨਾ ਆ, ਤੇ ਮੈਨੂੰ ਤੁਸੀਂ ਦਿਓ ਇਜਾਜ਼ਤ ਤੇ ਤੁਸੀਂ ਅੱਧਾ ਘੰਟਾ ਹੋਰ ਪ੍ਰੋਗਰਾਮ ਆਪਣੇ ਆਪ ਵਿੱਚ।
ਹਾਂਜੀ ਹਾਂਜੀ ਹਾਂਜੀ, ਕਰਨਾ ਗੱਲਾਂ ਬਾਤਾਂ ਕਾਫੀ ਕਰਨ ਵਾਲੀਆਂ। ਚਲੋ ਠੀਕ ਆ ਜੀ,
ਸਤਿ ਸ਼੍ਰੀ ਅਕਾਲ,
ਤੇ ਵਿਆਹ ਛਕੋ ਤੁਸੀਂ ਤੇ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਇੱਕ ਲੈਂਦੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਉਸ ਪਾਰ ਫਿਰ ਮਿਲਦੇ ਹਾਂ ਜੀ ਗੱਲਾਂ ਬਾਤਾਂ ਦੇ ਨਾਲ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਜੀ
ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਤੇ ਅੱਧਾ ਘੰਟਾ ਮੇਰੇ ਕੋਲ ਹੈਗਾ ਪ੍ਰੋਗਰਾਮ ਦੇ ਵਿੱਚ, ਆਪਾਂ ਗੱਲਾਂ ਬਾਤਾਂ ਕਰਾਂਗੇ। ਕਾਫੀ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਆ ਰਹੇ, ਤੇ ਉਹ ਵੀ ਆਪਾਂ ਗੱਲ ਕਰਾਂਗੇ। ਅਗਰ ਕੋਈ ਮਿੱਤਰ ਪਿਆਰਾ ਗੱਲ ਕਰਨਾ ਚਾਹੁੰਦਾ ਆ ਤਾਂ ਜ਼ਰੂਰ ਹੁਣ ਆਪਾਂ ਕੋਲ ਅੱਧਾ ਘੰਟਾ ਹੈਗਾ, ਕਾਲ ਕਰ ਸਕਦੇ ਹਾਂ। ਨੰਬਰ 02-8599-2811, ਇੱਥੇ ਕਾਲ ਕਰਕੇ ਇੱਕ ਨੰਬਰ ਦੱਬ ਕੇ ਸਟੂਡੀਓ ਦੇ ਵਿੱਚ ਆ ਸਕਦੇ ਹੋ, ਅਤੇ ਕੋਸ਼ਿਸ਼ ਕਰਾਂਗੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨ ਦੀਆਂ। ਕੋਈ ਵੀ ਦਿਲ ਵਾਲੀ ਗੱਲ ਹੈ ਤਾਂ ਜ਼ਰੂਰ ਕਾਲ ਕਰੋ, ਅਤੇ ਆਪਾਂ ਸਾਂਝੀ ਕਰਦੇ ਹਾਂ। ਅਤੇ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਸਾਡੇ ਖੇਤ ਦਾ ਇੰਤਕਾਲ ਕਰਾ ਦਿਓ ਜੀ। ਹਾਂਜੀ ਹਾਂਜੀ ਬਿਲਕੁਲ, ਇਹ ਸਮੱਸਿਆ ਆ ਰਹੀ ਸਾਡੇ ਤਾਂ ਆਪਣੇ ਪਏ ਆ, ਅਤੇ ਮੈਂ ਜਾਊਂਗਾ ਹੁਣ ਉੱਥੇ, ਫਿਰ ਇਕੱਠੇ ਹੀ ਆਪਾਂ ਕਰਾਵਾਂਗੇ। ਮੇਰੀ ਕੱਲ੍ਹ ਹੀ ਚੱਲਦੀ ਸੀ ਗੱਲ, ਇੱਕ ਲੇਡੀ ਇੱਥੋਂ ਗਏ ਹੋਏ ਨੇ, ਅਤੇ ਸਾਡੀ ਤਾਂ ਸਭ ਤੋਂ ਛੋਟੀ ਹੈ, ਅਤੇ ਉਹਨਾਂ ਦਾ ਮਸਲਾ ਇਕੱਲੇ ਕਹਿ ਰਹੇ ਆ, ਅਤੇ ਕਚਹਿਰੀਆਂ 'ਚ ਧੱਕੇ ਤੌਲੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਚੱਲਦਾ ਸਾਰਾ ਕੁਛ, ਬੜਾ ਸਲੋ ਚੱਲਦਾ ਆ, ਅਤੇ ਖਾਸ ਕਰਕੇ ਲੇਡੀਜ਼ ਵਾਸਤੇ, ਅਤੇ ਖਾਸ ਕਰਕੇ ਗਰਮੀਆਂ ਦੇ ਵਿੱਚ ਜਿਸ ਤਰ੍ਹਾਂ ਹੁੰਦਾ, ਇਹ ਇੱਕ ਚਿੰਤਾ ਦਾ ਵਿਸ਼ਾ। ਅਤੇ ਸਾਡੇ ਨਾਲ ਸੱਜਣ ਜੁੜੇ ਨੇ ਇੱਕ, ਅਤੇ ਉਹਨਾਂ ਨੂੰ ਮੈਂ ਪ੍ਰੋਗਰਾਮ 'ਚ ਲੈਣਾ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਗੁਰਪ੍ਰੀਤ ਸਿੰਘ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਹਾਂਜੀ ਬਹੁਤ ਵਧੀਆ, ਮੀਂਹ ਕਾਫੀ ਪੈ ਰਿਹਾ ਸਾਡੇ।
ਹਾਂਜੀ ਹਾਂਜੀ, ਮੀਂਹ ਨੇ ਤਾਂ ਅੱਤ ਕਰਾਈ ਪਈ ਆ, ਸੁਣਿਆ ਕਿ ਹੜਾਂ ਵਾਲੇ ਹਾਲਾਤ ਬਣਦੇ ਜਾ ਰਹੇ ਨੇ,
ਫਿਰ ਦੁਬਾਰਾ ਬਣਦੇ ਜਾ ਰਹੇ ਆ, ਸਿਟੀ 'ਚ ਰਿਵਰ ਕਾਫੀ ਉੱਪਰ ਆ ਗਈ ਆ ਫਿਰ ਦੁਬਾਰਾ।
ਅੱਛਾ ਜੀ,
ਤੇ ਕਾਫੀ ਰੋਡ ਅੰਡਰ ਫਲੱਡ ਵੀ ਹੋਏ ਆ, ਚਲੋ ਬਾਕੀ ਸੋ ਫਾਰ ਤਾਂ ਕੋਈ ਨੁਕਸਾਨ ਤਾਂ ਨਹੀਂ ਸੁਣਨ ਨੂੰ ਆਇਆ, ਤਾਂ ਠੀਕ ਹੀ ਆ।
ਚਲੋ, ਤੇ ਹੋਰ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਠੀਕ ਠਾਕ?
ਹਾਂਜੀ ਜ਼ਿੰਦਗੀ ਆਲਮੋਸਟ ਬਹੁਤ ਗੁੱਡ ਆ, ਬਾਕੀ ਉਤਰਾਅ ਚੜਾ ਤਾਂ ਚੱਲਦੇ ਰਹਿੰਦੇ, ਆਲ ਓਵਰ ਆਪਾਂ ਬਹੁਤ ਹੈਪੀ ਆ। ਤੇ ਦੂਸਰੀ ਆਪਾਂ ਵਿਆਹ ਵਾਲੀ ਗੱਲ ਤੇ ਨਹੀਂ ਗੱਲ ਚੱਲ ਰਹੀ ਸੀ ਤੁਹਾਡੀ?
ਹਾਂਜੀ,
ਖਰਚ ਉਹ ਤਾਂ ਹੈ ਤਾਂ ਗੱਲ ਹਾਸੇ ਵਾਲੀ, ਆਪਣੀ ਕੋਈ ਇੰਨੀ ਸੀਰੀਅਸ ਨਹੀਂ ਹੈਗੀ। ਮੈਂ ਕਿਹਾ ਵੀ ਜਿਹੜੇ ਵਿਆਹ ਤੇ ਆਪਾਂ ਪੇਰੈਂਟਸ ਖਰਚਾ ਕਰਦੇ ਨੇ,
ਹਾਂਜੀ,
ਤੇ ਦੂਜੇ ਪਾਸੇ ਰਿਸ਼ਤੇਦਾਰ ਵੀ ਤਾਂ ਖਰਚਾ ਕਰਦੇ ਨੇ।
ਹਾਂ ਇਹ ਵੀ ਗੱਲ,
ਕਿਉਂਕਿ ਜਦੋਂ ਹੁਣ ਮੰਨ ਲਓ ਵੀ ਕਿਸੇ ਦਾ ਓਵਰਸੀਜ਼ ਵਿਆਹ ਆਇਆ ਜੀ, ਹਾਂਜੀ ਸਾਰੇ ਪਰਿਵਾਰ ਨੇ ਆਉਣਾ ਜੀ, ਨਾ ਆਏ ਤਾਂ ਅਸੀਂ ਗੁੱਸੇ ਆ।
ਹਾਂਜੀ
ਹਾਂਜੀ, ਸਾਰਾ ਪਰਿਵਾਰ ਉੱਠ ਕੇ ਚਲਿਆ ਜਾਂਦਾ, ਟਿਕਟਾਂ ਲਾ ਕੇ, ਖਰਚਾ ਪੰਸਾ ਸੂਟ ਲੈ ਦੇ ਸਭ ਕਰਕੇ ਆ ਕੇ ਛੇ ਕੁ ਮਹੀਨਿਆਂ ਬਾਅਦ ਪਤਾ ਲੱਗਾ ਜੀ ਉਹਨਾਂ ਦਾ ਡਿਵੋਰਸ ਹੋ ਗਿਆ।
ਹਾਂਜੀ,
ਜਾਣੀ ਕਿ ਲਾ ਪਾ ਕੇ ਤਾਂ ਆਪਣੇ ਪੱਲੇ ਤਾਂ ਰਸਗੁੱਲੇ ਹੀ ਆਉਂਦੇ ਆ।
ਆਹੋ ਜਿਹੜਾ ਖਾ ਲਿਆ ਫੇਰ ਖਾਧਾ ਪੀਤਾ ਲਾਹੇ ਦਾ ਫੇਰ ਬਾਕੀ ਅਹਿਮਦ ਸ਼ਾਹੇ ਦਾ ਤੇ ਉਹੀ
ਉਹੀ ਉਹ ਗੱਲ ਆ ਨਾ ਬਈ ਇਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਤੁਹਾਡੀ ਬਿਲਕੁਲ ਗੱਲ ਸਹੀ ਆ ਇਹ ਚੀਜ਼ ਜਿਹੜੇ ਕੋਈ ਸਟੈਪ ਛੋਟਾ ਨਹੀਂ ਹੁੰਦਾ ਇਸ ਵਿੱਚ ਇਕੱਲੇ ਮਾਂ ਪਿਓ ਦਾ ਖਰਚਾ ਨਹੀਂ ਹੁੰਦਾ ਤੁਹਾਡੇ ਆਲੇ ਦੁਆਲੇ ਸਾਰੇ ਰਿਸ਼ਤੇਦਾਰਾਂ ਦਾ ਅਗਰ ਸਾਰਿਆਂ ਦਾ ਬਜਟ ਇਕੱਠਾ ਕੀਤਾ ਜਾਵੇ ਤਾਂ ਉਹ ਤਾਂ ਬਹੁਤ ਉੱਪਰ ਚਲ ਜਾਂਦਾ
ਸਿਰਫ ਐਟੀਚੂਡ ਜਿਹੜਾ ਆ ਵਿਆਹਾਂ ਦੇ ਪ੍ਰਤੀ ਜਾਂ ਮਤਲਬ ਜਿੰਮੇਵਾਰੀਆਂ ਦੇ ਪ੍ਰਤੀ ਵੀ ਅਸੀਂ ਨਿਭਾਉਣੀਆਂ ਨੀ ਹਨਾ ਤੇ ਉਹ ਕਿਤੇ ਨਾ ਕਿਤੇ ਮਤਲਬ ਲਾਲਚ ਵੀ ਹੋ ਜਾਂਦੇ ਆ ਬਈ ਦੇਖੋ ਸਾਨੂੰ ਜੀ ਸਾਡਾ ਬਣਦਾ ਹਿੱਸਾ ਸਾਰਿਆਂ ਨਾਲ ਵੱਡੀ ਪ੍ਰੋਬਲਮ ਤਾਂ ਜੇ ਸਾਨੂੰ ਜੀ ਸਾਡਾ ਬਣਦਾ ਹਿੱਸਾ ਦੇ ਦਿਓ ਅਸੀਂ ਰਹਿਣਾ ਨੀ ਸਾਡੀ ਅਸੀਂ ਕੋਈ ਓਬਲੀਗੇਸ਼ਨ ਨਹੀਂ
ਹੈਗੀ ਤੁਹਾਡੀ ਬਿਲਕੁਲ ਸਹੀ ਆ ਪਿੱਛੇ ਜੇ ਕਾਫੀ ਮੈਂ ਵੀ ਇਸ ਇੱਕ ਹੋਰ ਵੀ ਐਪੀਸੋਡ ਸੀਗਾ ਮੇਰੇ ਦਿਮਾਗ ਚ ਚੱਲਦਾ ਵੀ ਅੱਜ ਕੱਲ ਡਿਵੋਰਸ ਰੇਟ ਵੱਧ ਕਿਉਂ ਰਹੇ ਨੇ ਇੰਨੇ ਜ਼ਿਆਦਾ
ਅੱਛਾ ਕੀ ਕੀ ਤੱਤ ਕੱਢਿਆ
ਉਹਦੇ ਵਿੱਚ ਨਾ ਕਈ ਹਾਂਜੀ ਜਿਹੜੇ ਨਾ ਆਪਣੀ ਜਿਹੜੀ ਅੱਜ ਕੱਲ ਦੇ ਯੰਗ ਕਪਲਸ ਆ ਇੰਡੀਆ ਦੇ ਵਿੱਚ ਇਹਦੇ ਵਿੱਚ ਵੀ ਕਾਫੀ ਸ਼ਹਿਰਾਂ ਦੇ ਵਿੱਚ ਜ਼ਿਆਦਾ ਆ ਇਹਦੇ ਵਿੱਚ ਹੈਗਾ ਜਿਹੜਾ ਆ ਰਿਹਾ ਸਾਹਮਣੇ ਰਿਜ਼ਲਟ ਨਿਕਲ ਕੇ
ਅੱਛਾ
ਕਿ ਉੱਥੇ ਜਿਹੜੇ ਜ਼ਿਆਦਾਤਰ ਪ੍ਰੋਬਲਮ ਜਿਹੜੀ ਆ ਨਾ ਉਹ ਕੁੜੀ ਦੇ ਕੁਛ ਜ਼ਿਆਦਾ ਐਕਸਪੈਕਟੇਸ਼ਨ ਹਸਬੈਂਡ ਲਈ ਆ ਜਾਂਦੀਆਂ ਆ
ਅੱਛਾ
ਇਹ ਕੁਛ ਪਰਸਨਲ ਮੈਟਰਸ ਨੂੰ ਮੈਂ ਖੁਦ ਵੀ ਹੈਂਡਲ ਕੀਤਾ ਤੇ ਮੈਨੂੰ ਜਦੋਂ ਉਹਨਾਂ ਦੇ ਬਾਰੇ ਪਤਾ ਲੱਗਾ ਜਾਂ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਗੱਲਾਂ ਵਿੱਚੋਂ ਕੁਛ ਵੀ ਨਹੀਂ ਸੀਗੀਆਂ ਜੀ ਮੈਨੂੰ ਜੀ ਉਹਨੇ ਜੀ ਆਈਫੋਨ ਨੀ ਨਵਾਂ ਲੈ ਕੇ ਦਿੰਦਾ ਯਾਰ ਇਹਦੇ ਵਿੱਚ ਤਾਂ ਕੋਈ ਵੱਡੀ ਗੱਲ ਨੀ ਹੈਗੀ ਜਦੋਂ ਲੈ ਕੇ ਦਊਗਾ ਉਦੋਂ ਲੈ ਦਊਗਾ ਪਰ ਤੇਰੇ ਕੋਲ ਤਾਂ ਹੈਗਾ ਨਾ ਇਸ ਵੇਲੇ ਫੋਨ ਕਹਿੰਦੀ ਹਾਂ ਪਰ ਮੈਨੂੰ ਨਵਾਂ ਚਾਹੀਦਾ
ਅੱਛਾ
ਉਹ ਇਸ ਗੱਲੋਂ ਲੜ ਕੇ ਕੁੜੀ ਪੇਰੈਂਟਸ ਕੋਲ ਚਲੇ ਗਈ ਵਾਪਸ
ਅੱਛਾ
ਤੇ ਉਹਨਾਂ ਨੇ ਮੋਹਰੇ ਉਹਨੂੰ ਸਮਝਾਉਣ ਦੀ ਬਜਾਏ ਜਦੋਂ ਮੁੰਡਾ ਉੱਥੇ ਗਿਆ ਤੇ ਉਹਨਾਂ ਨੂੰ ਮੋਹਰੇ ਇਹ ਕਹਿੰਦੇ ਵੀ ਜੇ ਤੂੰ ਸਾਡੀ ਕੁੜੀ ਨੂੰ ਇੱਕ ਫੋਨ ਵੀ ਨੀ ਲੈ ਕੇ ਦੇ ਸਕਦਾ ਤਾਂ ਫਿਰ ਵਿਆਹ ਕਾਹਤੋਂ ਕਰਾਇਆ ਸੀ
ਅੱਛਾ ਕੀ ਬਾਤ
ਹੈ ਇਸ ਗੱਲ ਤੋਂ ਗੱਲ ਵਧ ਗਈ ਉਹਨਾਂ ਦੀ ਜਦਕਿ ਗੱਲ ਇਹ ਹੁੰਦੀ ਹੈ ਕਿ ਟੈਕਨੀਕਲੀ ਦੋਨਾਂ ਨੂੰ ਹੀ ਇੱਕ ਦੂਸਰੇ ਦੀ ਲੋੜ ਸੀ ਤਾਂ ਵਿਆਹ ਹੋਏ ਆ ਤੇ ਨਾ ਕਿ ਅਫੋਰਡ ਜਾਂ ਨਾ ਅਫੋਰਡ ਪਰ ਜੇ ਮੈਂ ਹੁਣ ਇੱਕ ਸ਼ਬਦ ਵਰਤਾਂ ਕਿਉਂਕਿ ਇਹ ਚੀਜ਼ ਦੇ ਵਿੱਚ ਜਦੋਂ ਮੈਂ ਨਿਕਲਿਆ ਤੇ ਮੈਨੂੰ ਫਿਰ ਇਹ ਇੱਕ ਉਹ ਮੈਰਿਜ ਨਹੀਂ ਲੱਗੀ ਇੱਕ ਹੁਣ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਕਿ ਬਈ ਜਿੱਦਾਂ ਹੁਣ ਮੰਨ ਲਓ ਵੀ
ਚੀਜ਼ਾਂ ਦੀ ਭੁੱਖ ਪੂਰੀ ਕਰਨ ਦੇ ਲਈ ਪੂਰਤੀ ਦੇ ਲਈ ਵਾਸਤੇ
ਵਿਆਹ ਕਰਾਉਣਾ ਬਸ ਆ ਚੀਜ਼ ਆ ਇਹ ਤਾਂ ਮਤਲਬ ਵਿਆਹ ਵਿਆਹ ਨੀ ਹੈਗਾ ਵੀ ਇੱਕ ਹਿਸਾਬ ਦਾ ਵੀ ਉਹ ਧੰਦਾ ਹੀ ਹੈਗਾ ਆ ਜਾਂ ਉਹਨੂੰ ਜਿਸਮਾਨੀ ਧੰਦਾ ਲੈ ਲਓ ਜੇ ਤੂੰ ਨਹੀਂ ਅਫੋਰਡ ਕਰ ਸਕਦਾ ਤੇ ਮੈਨੂੰ ਤਲਾਕ ਦੇ ਦੇ ਫਿਰ ਇਹ ਜਿਸਮਾਨੀ ਧੰਦਾ ਹੀ ਹੋ ਗਿਆ ਵੀ ਤੂੰ ਮੈਨੂੰ ਚੀਜ਼ਾਂ ਲੈ ਕੇ ਦੇਈ ਜਾ ਤੇ ਮੈਂ ਤੇਰੇ ਨਾਲ ਰਹੀ ਜਾਂਦੀ ਸਿੰਪਲ ਇਜ਼ ਦੈਟ ਇਹ ਚੀਜ਼ ਜਿਹੜੀ ਆ ਬਹੁਤ ਸਾਹਮਣੇ ਨਿਕਲ ਕੇ ਆਈ ਆ ਪਿਛਲੇ ਕੁਛ ਸਾਲਾਂ ਚ ਕਿਉਂਕਿ ਉਹਦੇ ਵਿੱਚ ਪ੍ਰੋਬਲਮ ਇਹ ਨੀ ਹੈਗੀ ਕਿ ਉਹ ਟੈਕਨੋਲੋਜੀ ਇੰਨੀ ਆ ਗਈ ਆ ਹਰ ਬੰਦਾ ਚਾਹੁੰਦਾ ਮੈਂ ਨਾਲ ਚੱਲਾਂ ਹੁਣ ਜ਼ਿਆਦਾਤਰ ਜਿਹੜੀਆਂ ਕੁੜੀਆਂ ਹੁੰਦੀਆਂ ਆ ਉਹਨਾਂ ਦਾ ਆਪਣੀ ਇਨਕਮ ਸੋਰਸ ਨਹੀਂ ਹੁੰਦਾ ਤੇ ਉਹਨਾਂ ਨੂੰ ਹੁੰਦਾ ਵੀ ਸਾਨੂੰ ਆਹ ਚੀਜ਼ਾਂ ਮਿਲਣ ਤੇ ਹੁਣ ਡਿਮਾਂਡ ਤਾਂ ਉਹਨਾਂ ਨੇ ਹਸਬੈਂਡ ਤੋਂ ਕਰਨੀ ਆ ਤੇ ਹਸਬੈਂਡ ਅਗਰ ਉਹਦੀ ਲਿਮਿਟਡ ਆ ਤੇ ਉਹ ਨਹੀਂ ਕਰਦਾ ਫਿਰ ਪੰਗਾ ਪੈਂਦਾ ਤੇ ਫਿਰ ਗੱਲਾਂ ਇਹ ਮੋਹਰੇ ਆਉਂਦੀਆਂ ਵੀ ਤੂੰ ਅਫੋਰਡ ਨਹੀਂ ਕਰ ਸਕਦਾ ਮੈਨੂੰ
ਜਿੰਨੇ ਵੀ ਪੈਸੇ ਜਮਾ ਹੁੰਦੇ ਆ ਸਾਰੇ ਨੂੰ ਪਹਿਲਾਂ ਕੰਮ ਜਿੱਦਾਂ ਮੈਂ ਮਤਲਬ ਇਕੱਲੀ ਕੁੜੀਆਂ ਦੀ ਨੀ ਕਰਦਾ ਮੁੰਡੇ ਵੀ ਜਿਹੜੇ ਬਾਹਰੋਂ ਆਉਂਦੇ ਨੇ ਕਈ ਵਾਰੀ ਇੱਦਾਂ ਮਤਲਬ ਉਹ ਨਵੇਂ ਥੈ ਆਉਂਦੇ ਨੇ ਤਾਂ ਉਹ ਐਕਸਪੈਕਟੇਸ਼ਨ ਹੁੰਦੀ ਹੈ ਤੇ ਉਹ ਪਹਿਲਾ ਕੰਮ ਕੀ ਆ ਉਹਨੇ ਫੋਨ ਲੈਣੇ ਮਹਿੰਗੇ ਤੋਂ ਮਹਿੰਗਾ ਹੈ ਨਾ ਤੇ ਉਹ ਤਾਂ ਚਿੱਟਾ ਹਾਥੀ ਬੰਨਣ ਦੀ ਗੱਲ ਹੈ ਨਾ ਹਾਂ ਚਿੱਟਾ ਹਾਥੀ ਬੰਨਣ ਵਾਲੀ ਗੱਲ ਹੈ ਨਾ ਵੀ ਪਹਿਲਾਂ ਉਹਨਾਂ ਨੇ ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰਨੀਆਂ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਅਸੀਂ ਬਿੱਲ ਕਿੱਦਾਂ ਦੇਣਾ ਜਿਹੜੇ ਘਰ 'ਚ ਰਹਿੰਦੇ ਹਾਂ ਉਹਦੇ ਬਿਜਲੀ ਦਾ ਖਰਚਾ ਵੀ ਆਉਂਦਾ ਖਾਣ ਦਾ ਖਰਚਾ ਵੀ ਆਉਂਦਾ ਸਾਰਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸੋ ਉਹ ਚੀਜ਼ਾਂ ਦੇ ਨਾਲ ਜ਼ਿਆਦਾ ਜੀ
ਹਾਂਜੀ ਕੋਈ ਨੀ ਮੇਰਾ ਉੱਥੇ ਕੀ ਆਪਾਂ ਜਾਈਏ ਵਾਪਸ ਨੂੰ ਗੱਲ ਨੂੰ ਗਾਹ ਨਾ ਲੈ ਕੇ ਜਾਈਏ ਕਿਉਂਕਿ ਤੁਸੀਂ ਹੋਰ ਵੀ ਬਹੁਤ ਗੱਲਾਂ ਕਰਨੀਆਂ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਵਿਆਹਾਂ ਦੇ ਵਿੱਚ ਕੱਲਾ ਪੇਰੈਂਟਸ ਦਾ ਖਰਚਾ ਨਹੀਂ ਹੁੰਦਾ ਰਿਸ਼ਤੇਦਾਰਾਂ ਦਾ ਵੀ ਬਹੁਤ ਹੁੰਦਾ ਹੈ
ਬਹੁਤ ਬਹੁਤ ਦੇਖੋ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜਿੱਦਾਂ ਹੁਣ ਇੱਥੇ ਲੋਕਲ ਵੀ ਕਿਤੇ ਜਾਣਾ ਜੇ ਸਾਰੇ ਟੱਬਰ ਨਾਲ ਜਾਣਾ ਤਾਂ ਆਪਣੇ ਦਿਹਾੜੀ ਭੰਨ ਕੇ ਜਾਂਦੇ ਆ ਉਹ ਵੀ ਖਰਚਾ ਹੁੰਦਾ ਫਿਰ ਸ਼ਗਨ ਵੀ ਪਾਣੇ ਹੁੰਦੇ ਤੇ ਗੱਲ ਤਾਂ ਇਹ ਆ ਵੀ ਦੁੱਖ ਦਾ ਪਤਾ ਕੀ ਆ ਵੀ ਹਰੇਕ ਵਿਆਹ ਤੇ ਜਿਹੜਾ ਰਿਸ਼ਤੇਦਾਰਾਂ ਦੇ ਨਵੇਂ ਸੂਟ ਲੈਣੇ ਹੁੰਦੇ ਬੀਬੀਆਂ ਨੇ ਉਹ ਖਰਚਾ ਉਹ ਤਾਂ ਕੋਈ ਗਿਣਦਾ ਹੀ ਨਹੀਂ
ਸਾਰਾ ਬਜਟ ਬਣਾਇਆ ਜਾਵੇ ਨਾ ਤੇ ਬਹੁਤ ਤੇ ਗੱਲ ਹੋਰ ਚੱਲੀ ਇੱਕ ਮਿੰਟ ਦੀ ਗੱਲ ਹੋਰ ਆਪਾਂ ਨਾ ਕਈ ਵੇਲੇ ਮੈਂ ਵੀ ਆਪਣੇ ਯਾਰਾ ਦੋਸਤਾਂ ਬੈਠ ਕੇ ਗੱਲ ਕਰਦਾ ਉਹ ਕਹਿੰਦੇ ਜੀ ਫਲਾਨੇ ਨੇ ਵਿਆਹ ਤੇ ਖਰਚ ਬੜਾ ਕੀਤਾ ਮੈਂ ਕਿਹਾ ਚੰਗੀ ਗੱਲ ਹੈ ਜੇ ਉਹ ਕਰ ਸਕਦਾ ਉਹਨੂੰ ਕਰਨਾ ਚਾਹੀਦਾ ਵੀ ਆ ਮੈਂ ਕਿਹਾ ਜੇ ਉਹ ਨਹੀਂ ਕਰੂਗਾ ਨਾ ਤੇ ਮੈਂ ਕਿਹਾ ਆਪਣੇ ਪਿੰਡਾਂ ਦੇ ਵਿੱਚ ਸਬਜ਼ੀਆਂ ਵਾਲੇ ਦੁੱਧ ਵਾਲੇ ਫੁੱਲਾਂ ਵਾਲੇ ਪੇਟਰ ਇਹ ਸਾਰੇ ਮੈਂ ਕਿਹਾ ਉਹਨਾਂ ਦੇ ਸਿਰ ਤੇ ਤਾਂ ਇਹਨਾਂ ਨੂੰ ਇਹਨਾਂ ਦੀਆਂ ਜੋਬਾਂ ਟਿਕੀਆਂ ਹੋਈਆਂ ਆ
ਉਹ ਕੈਸ਼ ਫਲੋ ਫਿਰ ਇੱਦਾਂ ਹੀ ਚੱਲੂ ਇਕਨੋਮੀ ਦੇ ਵਿੱਚ
ਹਾਂ ਫਿਰ ਜੇ ਮੈਂ ਕਿਹਾ ਇਨਵੈਸਟ ਨਹੀਂ ਕਰੂਗੇ ਤਾਂ ਮੈਂ ਕਿਹਾ ਕਿੰਨਾ ਧੰਦਾ ਆਪਣਾ ਰੁਕਣਾ ਆ ਕਿੰਨਾ ਕਿੰਨਾ ਆਪਣਾ ਆਲਾ ਦੁਆਲਾ ਪੰਜਾਬ ਦਾ ਜਿਹੜਾ ਉਹ ਠੱਪ ਹੋ ਜਾਣਾ ਆ
ਬਿਲਕੁਲ ਬਿਲਕੁਲ ਚਲੋ
ਕਰਨਾ ਉਹਨੂੰ ਹੀ ਚਾਹੀਦਾ ਜਿਹੜਾ ਕੈਪੇਬਲ ਆ
ਕੈਪੇਬਲ ਆ ਜੇ ਜਿਹਦੇ ਕੋਲ ਪੈਸੇ ਪਏ ਆ ਉਹਨੂੰ ਦੱਬਣੇ ਨੀ ਚਾਹੀਦੇ ਉਹਨੂੰ ਖਰਚ ਲੈਣੇ ਚਾਹੀਦੇ ਆ
ਨਹੀਂ ਦੱਬਣੇ ਚਾਹੀਦੇ ਮੈਂ ਕਿਹਾ ਬਿਲਕੁਲ ਨੀ ਦੱਬਣੇ ਚਾਹੀਦੇ ਉਹਨੂੰ ਦੱਬ ਕੇ ਖਰਚਾ ਕਰਨਾ ਕਿਉਂਕਿ ਰੁਜ਼ਗਾਰ ਬਹੁਤ ਆਲਾ ਆ ਕੋਈ ਨੱਚਣ ਵਾਲਾ
ਆਪਣੇ ਵਿਚਾਰ ਦੱਸੇ ਨੇ ਜਗੇਸ਼ ਠਾਕੁਰ ਜੀ ਵਟਸਐਪ ਕਨੈਕਟਿਡ ਨਹੀਂ ਹੈਗਾ ਸਿਸਟਮ ਦੇ ਨਾਲ ਸੋ ਵਟਸਐਪ ਤੇ ਕਾਲ ਨਹੀਂ ਕਰ ਸਕਦੇ ਜਪਾਨ ਤੋਂ ਪਰ ਹੋ ਸਕਿਆ ਤਾਂ +61 2 85 99 28 11 ਇਹ ਨੰਬਰ ਹੈ ਅਗਰ ਤੁਸੀਂ ਕਾਲ ਕਰ ਸਕਦੇ ਹੋ ਤੁਸੀਂ ਕੈਨੇਡਾ ਜਾ ਕੇ ਆਏ ਹੋ ਅਤੇ ਜ਼ਰੂਰ ਕੋਸ਼ਿਸ਼ ਕਰਿਓ ਜੇ ਗੱਲ ਕਰ ਸਕੀਏ ਅਤੇ ਵੈਸੇ ਸਾਡੀਆਂ ਗੱਲਾਂ ਚੱਲਦੀਆਂ ਨੇ ਅਤੇ ਵਿਆਹਾਂ ਸ਼ਾਦੀਆਂ ਦੀਆਂ ਚੱਲੀਆਂ ਸੀ ਬੜਾ ਵਧੀਆ ਫੀਡਬੈਕ ਆਈ ਹੈ ਸਾਡੀਆਂ ਕੀ ਐਕਸਪੈਕਟੇਸ਼ਨਸ ਹੋਣੀਆਂ ਚਾਹੀਦੀਆਂ ਕਿਸ ਤਰ੍ਹਾਂ ਅਸੀਂ ਇਸ ਨੂੰ ਕਰ ਸਕਦੇ ਹਾਂ ਚਲੋ ਸਾਡੇ ਨਾਲ ਰਾਜਨਦੀਪ ਕੈਨਬਰਾ ਤੋਂ ਜੁੜ ਰਹੇ ਨੇ ਰਾਜਨਦੀਪ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਪਿਆਰਿਓ
ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੈਂ ਵਧੀਆ ਤੁਸੀਂ ਸੁਣਾਓ
ਮੈਂ ਤਾਂ ਠੀਕ ਹਾਂ ਰਾਜਧਾਨੀ ਠੀਕ ਹੈ
ਰਾਜਧਾਨੀ ਕਿਰਪਾ ਜੀ ਮੀਂਹ ਦੇ ਆਨੰਦ ਬੰਨੇ ਵੀ ਇੱਥੇ ਵੀ ਚੱਲ ਰਿਹਾ ਜੀ
ਅੱਛਾ
ਮਾੜਾ ਜਿਹਾ ਹੁਣ ਸੁੱਕਾ ਪੈ ਕੇ ਸਟਾਰਟ ਹੋ ਜਾਣਾ ਜੀ
ਚਲੋ ਠੀਕ ਹੈ ਕੀ ਕਹਿਣਾ ਚਾਹੋਗੇ ਫਿਰ ਅੱਜ ਦਿਲ ਵਾਲੀ ਗੱਲ ਕਿਹੜੀ ਆ ਤੁਹਾਡੇ ਕੋਲ
ਮੈਂ ਦਿਲ ਵਾਲੀ ਗੱਲ ਗੁਲਾਟੀ ਭਾਜੀ ਆ ਸਨੀ ਭਾਜੀ ਉਹ ਕਹਿੰਦੇ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਸਨੀ ਸਿੰਘ ਵੀ ਇੱਕ ਮਾਂ ਬਾਪ ਦਾ ਪਿਆਰ ਇੱਕ ਰੱਬ ਦਾ ਨਾਮ ਬਸ ਇਹੀ ਫਰੀ ਆ ਬਾਕੀ ਸਾਰਾ ਕੁਛ ਫਰੀ ਨੀ ਹੈਗਾ ਜਾਂ ਵਾਈਫ ਆ ਜਾਂ ਕੋਈ ਵੀ ਆ ਉਹਨੂੰ ਉਹਨਾਂ ਦੀ ਗੱਲ ਬੜੀ ਵਧੀਆ ਲੱਗੀ ਮੈਂ ਚਲੋ ਅੱਜ ਟੋਪਿਕ ਚੱਲ ਰਿਹਾ ਖਰਚੇ ਦਾ ਮੈਂ ਉਹਨਾਂ ਨੇ ਜੀ ਦੱਸੀ ਮੈਂ ਸ਼ੇਅਰ ਕਰਾਂ ਤੁਹਾਡੇ ਨਾਲ ਨਾ
ਠੀਕ ਇਹੀ ਦੋ ਪਿਆਰ ਆਪਾਂ ਲੱਤ ਮਾਰਦੇ ਇਹਨਾਂ ਨੂੰ ਇਹਦੀ
ਜਾਣੀ ਕਿ ਜਿੱਦਾਂ ਮਰਜ਼ੀ ਮਾਂ ਬਾਪ ਨਾਲ ਲੜ ਲਓ ਹਮੇਸ਼ਾ ਤੁਹਾਡਾ ਭਲਾ ਹੀ ਸੋਚਣਗੇ ਥੋੜੀ ਹੈਲਪ ਕਰਨਗੇ ਤੇ ਰੱਬ ਦਾ ਨਾਮ ਤੁਹਾਨੂੰ ਪਤਾ ਹੀ ਹੈ ਜੀ ਦੂਜਾ ਹੈ ਨਾ
ਹਾਂਜੀ ਹਾਂਜੀ
ਬਾਕੀ ਕੁਛ ਨੀ ਫਰੀ ਹੈਗਾ
ਠੀਕ ਹੈ ਠੀਕ ਹੈ ਪਿਆਰਿਓ ਮੈਂ ਤੁਹਾਡੇ ਦਿਲ ਦੀ ਵੇਦਨਾ ਸਮਝ ਸਕਦਾ ਤੇ ਬਾਕੀ ਇਹ ਹੈ ਵੀ ਚਲੋ ਹੁਣ ਆਪਾਂ ਗਾਹ ਗੱਲੇ ਨੀ ਕਰਨੀ ਇਸ ਮੁੱਦੇ ਤੇ ਸਾਡੇ ਰਾਜਨਦੀਪ ਜੀ ਕੈਨਬਰਾ ਤੋਂ ਜੁੜੇ ਸੀ ਉਹਨਾਂ ਨੇ ਆਪਣੇ ਦਿਲ ਵਾਲੀ ਗੱਲ ਕਹਿ ਦਿੱਤੀ ਆ ਤੇ ਸਮਝ ਵੀ ਤੁਸੀਂ ਸਾਰੇ ਗਏ ਹੋਵੋਗੇ ਚਲੋ ਲਾਈਨ ਓਪਨ ਹੈ ਜੀ ਅਗਰ ਤੁਸੀਂ ਵੀ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ +61 2 85 99 2 81 1 ਆਸਟ੍ਰੇਲੀਆ ਦਾ ਹੈਗਾ ਜੀ 02 85 99 28 11 ਨੰਬਰ ਵੈਬਸਾਈਟ 'ਤੇ ਵੀ ਅਵੇਲੇਬਲ ਅਗਰ ਗੱਲ ਕਰਨਾ ਚਾਹੁੰਦੇ ਤਾਂ ਜ਼ਰੂਰ ਕਰ ਸਕਦੇ ਹੋ ਗੱਲਾਂ ਚੱਲਦੀਆਂ ਸਾਡੀਆਂ ਕਿ ਪਰਿਵਾਰਾਂ ਦੇ ਵਿੱਚ ਐਕਸਪੈਕਟੇਸ਼ਨਸ ਅਤੇ ਕਿਸ ਤਰ੍ਹਾਂ ਪੇਰੈਂਟਸ ਜਿਹੜੇ ਨੇ ਉਹ ਔਖੇ ਹੋਏ ਨੇ ਸਾਰਾ ਉਹ ਖਰਚਾ ਸਰਮਾਇਆ ਲਾਉਂਦੇ ਨੇ ਅਤੇ ਇਨ ਦਾ ਐਂਡ ਫਿਰ ਪਾਸਾ ਪਲਟਦੇ ਆ ਬਿਜ਼ਨਸ ਐਂਗਲ ਤੋਂ ਬੱਚੇ ਸੋਚਣ ਲੱਗ ਜਾਂਦੇ ਨੇ ਪਰਿਵਾਰਕ ਐਂਗਲ ਨੂੰ ਜਮ੍ਹਾਂ ਹੀ ਨਕਾਰ ਦਿੰਦੇ ਨੇ ਬੱਚਿਆਂ ਦਾ ਮੈਂ ਥੋੜ੍ਹਾ ਕਸੂਰ ਕੱਢੂੰਗਾ ਕਿ ਜਦੋਂ ਵਿਆਹ ਕਰਾਉਣੇ ਆ ਤਾਂ ਕਲਚਰ ਯਾਦ ਹੈ, ਸਾਰਾ ਕੁਛ ਯਾਦ ਹੈ ਕਲਚਰ ਦਾ, ਪਰ ਜਿਹੜੇ ਇਹ ਐਸਪੈਕਟ ਹੈ ਕਲਚਰ ਦੇ ਉਹ ਫਿਰ ਨਹੀਂ। ਇੱਥੇ ਸਾਡਾ ਹੋਣਾ ਸੀ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਸੋਚਣਾ। ਸੋ ਇਹ ਜਿਹੜਾ ਡਬਲ ਪਲੇ ਹੈ ਇਹ ਘਾਤਕ ਹੈ ਪਰਿਵਾਰਾਂ ਦੇ ਵਿੱਚ। ਜੇ ਕਹੋ ਵੀ ਬੱਚੇ ਪੈਦਾ ਹੋ ਜਾਣੇ ਆ, ਚਲੋ 6 ਸਾਲ ਹੋ ਗਏ, 7ਵੇਂ 8ਵੇਂ 10ਵੇਂ ਸਾਲ 'ਚ ਹੋਊਗਾ ਤਾਂ ਫਿਰ ਉਹ ਬੱਚਾ ਸਾਂਭਣਾ ਕਿਹਨੇ ਆ। ਯੂ ਨੀਡ ਗ੍ਰੈਂਡ ਪੇਰੈਂਟਸ, ਹੈ ਨਾ, ਗ੍ਰੈਂਡ ਪੇਰੈਂਟਸ ਵੀ ਚਾਹੀਦੇ ਆ। ਅਤੇ ਸਾਡੇ ਨਾਲ ਹੈਰੀ ਹੁਣੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਸਤਿ ਸ਼੍ਰੀ ਅਕਾਲ ਹੈਰੀ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
ਠੀਕ ਠਾਕ, ਤੁਸੀਂ ਸੁਣਾਓ ਜੀ।
ਬਸ ਵਧੀਆ ਵਧੀਆ ਭਾਜੀ।
ਕੀ ਕੀ ਦਿਲ ਵਾਲੀ ਗੱਲ ਹੈ ਤੁਹਾਡੀ?
ਦਿਲ ਵਾਲੀ ਗੱਲ ਇਹ ਹੈ ਕਿ ਡਿਵੋਰਸ ਰੇਟ ਦਾ ਗੱਲ ਕਰਦੇ ਸੀ ਨਾ ਭਾਜੀ ਪਹਿਲਾਂ,
ਹਾਂਜੀ,
ਉਹਦਾ ਮੇਨ ਕਾਰਨ ਅੱਜ ਦੀ ਜਿਹੜੀ ਫੈਮਿਨਿਜ਼ਮ ਆ ਨਾ ਕਈਆਂ ਕੁੜੀਆਂ ਦਾ, ਉਹਨਾਂ ਦਾ ਵੀ ਬਹੁਤ ਜ਼ਿਆਦਾ ਲੋੜ, ਉਹਨਾਂ ਨੇ ਯੂਪੀ ਲਾਣੀ ਹੈ, ਤੁਸੀਂ ਆਪਦੇ ਅਕੋਰਡਿੰਗ ਜ਼ਿੰਦਗੀ ਜੀਓ, ਤੁਸੀਂ ਆਪਣੇ ਆਪ ਨੂੰ ਕਲੀਅਰ ਸਮਝੋ ਕਿ ਮਿਹਨਤ ਤੁਹਾਡੇ ਤੋਂ ਪਿੱਛੇ ਆ, ਤੁਸੀਂ ਅੱਜ ਅੱਜ ਦੇ ਮਨ ਚੁੱਕ ਗਏ ਹੋ, ਸਭ ਤੋਂ ਮੇਨ ਕਾਰਨ ਇਹ ਵੀ ਨਿਕਲ ਕੇ ਆਉਂਦਾ ਵਾ।
ਇਹ ਮੇਰੀ
ਭਾਵ ਦੇ ਲਈ ਹੁੰਦਾ,
ਮੇਰੀ ਗੱਲ
ਹੈ ਭਾਵੀ ਆ ਨਾ,
ਹਾਂਜੀ ਉਹਦੇ ਲਈ ਨੀ ਲਾਗੂ ਹੁੰਦੇ ਕਾਨੂੰਨ, ਉਹਦੇ ਲਈ ਕਾਨੂੰਨ ਨੀ ਲਾਗੂ ਹੁੰਦੇ, ਆਪਣੀ ਭਾਬੀ ਦੇ ਲਈ, ਆਪਣੀ ਭੈਣਾਂ ਲਈ ਹੁੰਦੇ ਆ, ਇਹ ਕਹਿਣਾ ਚਾਹੁੰਦੇ
ਆਪਣੀ ਭੈਣਾਂ ਲਈ, ਬਾਕੀ ਬਾਕੀ ਕੁੜੀਆਂ ਲਈ ਹੁੰਦੇ ਆ। ਔਰ ਇਹੀ ਅੱਜ ਦੀ ਮੇਨ ਕਾਰਨ ਇਹੀ ਆ, ਅੱਜ ਕੱਲ੍ਹ ਲੋਕਾਂ ਦਾ ਵਲੋਗ ਬਣਾਉਂਦੇ ਲੋਕੀ, ਪਹਿਲੋਂ ਕਹਿੰਦੇ ਸਾਡਾ ਬੜਾ ਪਿਆਰ ਆ, 4-5 ਤਾਂ ਇੱਦਾਂ ਦਿਖੇ ਕਿ ਆਪਦੇ ਬੜਾ ਪਿਆਰ ਕਰਦੇ ਸੀਗੇ, ਹੁਣ ਡਿਵੋਰਸ ਲੈ ਰਹੇ ਹਾਂ ਅਸੀਂ, ਪਰ ਸਾਡੇ 'ਚ ਲੜਾਈ ਕੋਈ ਨੀ ਹੋਈ ਹੈਗੀ, ਫਿਰ ਵੀ ਗੱਲ ਕਰਾਂਗੇ ਪਿਆਰ ਨਾਲ।
ਮੇਰੀ ਗੱਲ ਚੱਲ ਰਹੀ ਸੀ 2-3 ਹਫ਼ਤੇ ਪਹਿਲਾਂ, ਇੱਕ ਗੀਤਿਕਾ ਆਰਮੀ ਆਫਿਸਰ ਰਹੀ ਆ ਇੰਡੀਆ ਦੇ ਵਿੱਚ, ਅਤੇ ਉਹ ਬ੍ਰਿਸਬੇਨ ਇਲਾਕੇ ਦੇ ਵਿੱਚ ਕਾਫੀ ਕੰਮ ਕਰ ਰਹੀ ਆ ਫੈਮਿਨਿਜ਼ਮ ਦੇ ਉੱਤੇ, ਔਰ ਖਾਸ ਤੌਰ 'ਤੇ ਬੈਡ ਫੈਮਿਨਿਜ਼ਮ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਹੈਰੀ, ਇਹ ਬੈਡ ਫੈਮਿਨਿਜ਼ਮ ਹੈ, ਕੋਈ ਚੰਗਾ ਫੈਮਿਨਿਜ਼ਮ ਨਹੀਂ, ਇਹ ਘਰ ਇਹਦੇ ਟਰਮ ਹੈ ਬੈਡ ਫੈਮਿਨਿਜ਼ਮ, ਇਹ ਘਰ ਤੋੜੂ ਫੈਮਿਨਿਜ਼ਮ ਹੈ, ਇਹ ਜ਼ਿੰਦਗੀ ਨੂੰ ਡਿਸਟਰੋਏ ਕਰਨ ਵਾਲਾ ਫੈਮਿਨਿਜ਼ਮ। ਇਹ ਅਸਲ ਦੇ ਵਿੱਚ ਨਾ ਇਹ ਇੱਕ ਦੂਜੇ ਦੇ ਪੂਰਕ ਹੈ, ਮਰਦ ਤੇ ਔਰਤ, ਨਾ ਕਿ ਇੱਕ ਦੂਜੇ ਦੇ ਵਿਰੋਧੀ ਹੈ, ਇਹ ਵਿਰੋਧੀ ਨਹੀਂ ਹੈਗੇ, ਇਹ ਐਕਚੁਅਲੀ ਸੰਪੂਰਨ ਹੀ ਤਾਂ ਹੁੰਦੇ ਆ ਜਦੋਂ ਇਹ ਜੁਆਇੰਟ ਹੁੰਦੇ ਆ। ਸੋ ਇਸ ਕਰਕੇ ਇਹ ਇਕੱਠੇ ਹੀ ਚੱਲਣੀ ਹੈ, ਇਹ ਦੋ ਟਾਇਰ ਚੱਲਦੇ ਨੇ ਗੱਡੀ ਦੇ, ਇੱਦਾਂ ਹੀ ਚੱਲਣੇ ਆ। ਪਰ ਕਈ ਜਿਹੜੇ ਇਲਤ ਲਾਊ ਵਿੱਚ, ਅੱਗ ਲਾਊ ਤੱਤਵ ਹੈ ਆਪਣੀ ਆਈਡੀਓਲੋਜੀ ਵਿੱਚ ਪਾਉਂਦੇ ਨੇ, ਜਿਹਨੂੰ ਬੈਡ ਫੈਮਿਨਿਜ਼ਮ ਵੀ ਤੁਸੀਂ ਕਹਿੰਦੇ ਆ, ਮੇਰੀ ਗੱਲ ਹੋਈ, ਆਪਾਂ ਉਹਨਾਂ ਨੂੰ ਗੀਤਿਕਾ ਨੂੰ ਲੈ ਕੇ ਆਉਣਾ ਪ੍ਰੋਗਰਾਮ ਦੇ ਵਿੱਚ, ਉਹਨੇ ਕਈ ਘਰ ਬਚਾਏ ਆ ਟੁੱਟ ਨੂੰ ਇੱਕ ਸਿਰਫ ਸਿੰਪਲ ਜਿਹੀ ਗੱਲ ਕਰਕੇ। ਸੋ ਹੈਰੀ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ, ਅਤੇ ਇੱਕ ਸੱਜਣ ਹੋਰ ਸਾਡੇ ਨਾਲ ਜੁੜ ਰਹੇ ਨੇ, ਆਪਾਂ ਉਹਨਾਂ ਨੂੰ ਵੀ ਲੈ ਲਈਏ। ਥੈਂਕ ਯੂ, ਹੈ ਨਾ,
ਥੈਂਕ ਯੂ ਭਾਅ ਜੀ,
ਧੰਨਵਾਦ। ਹਾਂਜੀ, ਸੋ ਪਿਆਰਿਓ ਸੱਜਣ ਮਿੱਤਰ ਗੱਲਾਂ ਕਰ ਰਹੇ ਨੇ, ਅਤੇ ਆਪਾਂ ਲੈਂਦੇ ਨੇ ਆਪਣੇ ਅਗਲੇ ਕਾਲਰ, ਸਾਡੇ ਨਾਲ ਜੁਆਇਨ ਕਰ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਅਮਨਦੀਪ ਭਾਈ, ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਦੇ ਸਾਰੇ
ਸਰੋਤਿਆਂ ਨੂੰ। ਅੰਮ੍ਰਿਤਪਾਲ ਜੀ, ਕੀ ਹਾਲ ਚਾਲ ਹੈ?
ਬਸ ਜੀ ਵਧੀਆ ਵਧੀਆ। ਜਿਹੜੀ ਖਰਚਿਆਂ ਦੀ ਗੱਲ ਚੱਲਦੀ ਸੀ ਤੇ ਉਹਦੇ ਵਿਸ਼ੇ ਤੇ ਇੱਕ ਮੈਨੂੰ ਗੱਲ ਯਾਦ ਆਈ ਸੀਗੀ,
ਮੈਂ ਕਿਹਾ ਚੰਗੀ ਗੱਲ ਹੈ, ਖਰਚਿਆਂ ਦੇ ਵਿਸ਼ੇ ਤੇ ਸਾਡੇ ਅਕਾਊਂਟੈਂਟ ਭਾਜੀ ਵੀ ਆ ਗਏ ਨੇ, ਹੁਣ ਤੁਸੀਂ ਦੱਸੋ ਹਿਸਾਬ ਲਾ ਲਾ ਕੇ, ਫਾਰਮੂਲੇ ਲਾ ਲਾ ਕੇ, ਕੀ ਮਾਜਰਾ ਹੈ?
ਮਾਜਰਾ ਇਹ ਹੈ ਕਿ ਇੱਕ ਵਾਰੀ ਮੈਂ ਇੰਡੀਆ ਚ ਬੈਂਕ ਚ ਕੰਮ ਕਰਦਾ ਸੀ ਤਾਂ ਮੇਰਾ ਇੱਕ ਕਲੀਗ ਕਹਿੰਦਾ,
ਅੱਛਾ,
ਕਿ ਤੈਨੂੰ ਦੇਨਾ ਬੈਂਕ ਦਾ ਪਤਾ? ਮੈਂ ਕਿਹਾ ਹਾਂ, ਤੇ ਕਹਿੰਦਾ ਪਰ ਸਾਡੀ ਬੈਂਕ ਲੇਨਾ ਬੈਂਕ ਆ।
ਅੱਛਾ, ਉਹ ਕਿਹੜੀ? ਇੱਕ ਦੇਨਾ, ਉਹ DNA ਬੈਂਕ ਹੈ ਨਾ, ਦੇਨਾ ਬੈਂਕ,
ਦੇਨਾ ਬੈਂਕ ਨਾ, ਤੇ ਕਹਿੰਦਾ ਸਾਡੀ ਜਿਹੜੀ ਬੈਂਕ ਆ ਉਹ ਲੇਨਾ ਬੈਂਕ ਆ।
ਅੱਛਾ,
ਵੀ ਅਸੀਂ FD ਡਿਪੋਜ਼ਿਟ ਲੈਣੇ ਆ, ਸੇਵਿੰਗ ਅਕਾਊਂਟ ਲੈਣੇ ਆ, ਪਰ ਅਸੀਂ ਨਾ ਲੋਨ ਦਿੰਦੇ ਆ ਇੱਦਾਂ ਦਾ ਕੁਛ ਨੀ ਕਰਦੇ, ਦੇਣ ਵਾਲਾ ਕੁਛ ਨੀ ਕਰਦੇ, ਸਿਰਫ ਲੈਣੇ ਹੀ ਲੈਣੇ ਆ,
92 ਹੀ ਆ।
ਤੇ ਉਹ ਬੜੀ ਗੱਲ ਮੇਰੇ ਯਾਦ ਰਹੀ, ਕਿਉਂਕਿ ਉਹ ਲੇਨਾ ਬੈਂਕ ਕਈ ਸਾਡੇ ਰਿਸ਼ਤੇਦਾਰ ਵੀ ਲੇਨਾ ਬੈਂਕ ਹੀ ਹੁੰਦੇ ਆ, ਜਿਵੇਂ ਕਿ ਉਹ ਕਿੰਨਾ ਖਰਚ ਕੀਤਾ ਨਾ, ਉਹ ਤਾਂ ਬਸ ਲੇਨਾ ਬੈਂਕ ਸਮਝ ਕੇ ਸਭ ਕੁਛ ਲਈ ਦਾ ਨਾ,
ਦੇਣਾ ਕੁਛ ਨੀ,
ਜਦੋਂ ਜਦੋਂ ਦੇਣਾ ਪਵੇ ਫਿਰ ਉਹ ਫਿਰ ਬਾਬਾ ਉਹ ਕਹਿੰਦੇ ਨਹੀਂ ਨਹੀਂ ਸਾਡੀ ਤਾਂ ਸਿਰਫ ਲੇਨਾ ਬੈਂਕ।
ਅੰਮ੍ਰਿਤਪਾਲ ਜੀ, ਇਹ ਜਿਹੜੇ ਜਿੱਦਾਂ ਹੁਣ ਗੱਲ ਕਰਦੇ ਆ ਆਪਾਂ ਇਹਦੀ ਮੁੰਡੇ ਦੀ, ਵੀ 6 ਸਾਲ ਹੋ ਗਏ ਹਨਾ ਉਹ ਗੱਲ ਕਰ ਰਹੇ ਆ, ਦੇ ਨੋਟ ਈਵਨ ਟਾਕਿੰਗ ਅਬਾਊਟ ਇਟ ਹਨਾ, ਤੁਹਾਡਾ ਖਿਆਲ ਹੈ ਵੀ ਇਹ, ਚਲੋ ਬੱਚਾ ਤਾਂ ਇੱਕ ਬਹਾਨਾ ਆ ਕਿ ਕੱਲ੍ਹ ਨੂੰ ਉਹ ਮਾਂ ਬਾਪ ਨੂੰ ਲੋੜ ਪੈ ਜਾਂਦੀ ਆਪਣੇ ਬੇਟੇ ਦੀ ਜਾਂ ਨੂੰਹ ਦੀ, ਜਾਂ ਵਿਲ ਦੇ ਮਤਲਬ ਉਹ ਖੜੂਗੇ ਉਹਦੇ ਨਾਲ, ਦੇ ਦੇ ਵਾਂਟ, ਇਟਸ ਟੋਟਲੀ ਬਿਜ਼ਨਸ ਹਨਾ।
ਹਾਂਜੀ, ਬਾਕੀ ਇਹ ਵੀ ਹੁੰਦਾ ਭਾਜੀ ਕਿ ਬੰਦਿਆਂ ਦਾ ਪਤਾ ਜਿਸਲੇ ਵਾਪਸੀ ਦੇਣ ਦੀ ਆਉਂਦੀ ਉਸ ਲਈ ਪਤਾ ਲੱਗਦਾ, ਲੈਣ ਵੇਲੇ ਸਾਰੇ ਚੰਗੇ ਹੀ ਹੁੰਦੇ ਆ।
ਚੰਗੇ, ਠੀਕ ਹੈ, ਠੀਕ ਹੈ, ਥੈਂਕ ਯੂ ਅੰਮ੍ਰਿਤਪਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ। ਸੋ ਅੰਮ੍ਰਿਤਪਾਲ ਜੀ ਸਾਡੇ ਨਾਲ ਜੁੜੇ ਨੇ ਤੇ ਹਰੀਸ਼ ਜੀ ਵੀ ਸਾਡੇ ਨਾਲ ਨੇ, ਇਹਨਾਂ ਨੂੰ ਬਾਅਦ ਚੋਂ ਅਗਲੀ ਵਾਰੀ ਇਹਨਾਂ ਦੀ ਆ, ਪਰ ਮੇਰੇ ਨਾਲ ਯੋਗੇਸ਼ ਠਾਕੁਰ ਜੀ ਜੁੜੇ ਨੇ ਜਪਾਨ ਤੋਂ। ਸਤਿ ਸ਼੍ਰੀ ਅਕਾਲ ਜੀ ਯੋਗੇਸ਼ ਠਾਕੁਰ ਜੀ। ਜਪਾਨ ਤੰਦਰੁਸਤ, ਰਾਜੀ ਖੁਸ਼ੀ?
ਬਿਲਕੁਲ,
ਤੁਸੀਂ ਗਏ ਸੀਗੇ ਕੈਨੇਡਾ ਜਾ ਕੇ ਆਏ ਹੋ?
ਹੁਣ
ਕੰਪੇਅਰ ਕਰਕੇ ਦੱਸੋ ਜਪਾਨ ਤੇ ਕੈਨੇਡਾ ਦਾ ਕੀ ਹਾਲ ਹੈ?
ਕੰਪੇਅਰ ਕਰੇ ਨਾ, ਮੈਨੂੰ ਲੱਗਦਾ ਕਿ ਟੈਕਨੋਲੋਜੀ ਮਾਮਲੇ ਚ ਔਰ ਥੋੜਾ ਜਿਹਾ ਤੁਸੀਂ ਕਹਿ ਲਓ ਕਿ ਉੱਥੇ ਦੇ ਕਲਚਰ ਦੇ ਹਿਸਾਬ ਨਾਲ ਹਜੇ ਵੀ ਕਾਫੀ 15-20 ਸਾਲ ਪਿੱਛੇ ਆ ਜਪਾਨ ਤੋਂ ਨਾ।
ਅੱਛਾ, 15-20 ਸਾਲ ਪਿੱਛੇ ਆ ਕੈਨੇਡਾ, ਕੀ ਬਾਤ ਹੈ।
ਟੈਕਨੋਲੋਜੀ ਮਾਮਲੇ ਚ ਭਾਜੀ, ਟੈਕਨੋਲੋਜੀ ਬਾਕੀ ਖੁੱਲਾ ਡੁੱਲਾ, ਬਹੁਤ ਬਹੁਤ ਆ ਖੁੱਲਾ ਡੁੱਲਾ ਨਾ, ਖੁੱਲਾ ਡੁੱਲਾ ਬੜਾ ਹੈਗਾ ਇਸ ਮਾਮਲੇ ਚ ਨਾ। ਇਹ ਚੀਜ਼ ਮੈਂ ਨੋਟ ਕੀਤੀ, ਜਪਾਨ ਦੇ ਮਾਮਲੇ ਚ ਖੁੱਲਾ ਡੁੱਲਾ ਹੈਗਾ, ਘਰ ਵੀ ਖੁੱਲੇ ਡੁੱਲੇ ਹੈਗੇ, ਉੱਥੇ ਬੰਦਿਆਂ ਦਾ ਰਹਿਣਾ ਸਹਿਣਾ ਵੀ ਖੁੱਲਾ ਡੁੱਲਾ ਹੈਗਾ। ਪਰ ਜਪਾਨ ਚ ਜਿਹੜੀ ਟੈਕਨੋਲੋਜੀ ਹੈਗੀ ਇਸ ਵੇਲੇ, ਜਿਹੜੀ ਚੀਜ਼ਾਂ ਹੈਗੀਆਂ ਉਹ ਬਹੁਤ ਅੱਗੇ ਹੈਗੀ ਉਹਨਾਂ ਤੋਂ।
ਠੀਕ ਹੈ, ਤੇ ਵੈਸੇ ਸੋਸਾਇਟੀ ਵਾਈਜ਼ ਜਿੱਦਾਂ ਹੁਣ ਆਪਣੇ
ਐਗਜ਼ਾਮਪਲ
ਜੀ ਜੀ ਐਗਜ਼ਾਮਪਲ ਦਿਓ,
ਇੱਕ ਇੱਕ ਛੋਟਾ ਐਗਜ਼ਾਮਪਲ ਦੱਸ ਦੇਣਾ ਭਾਈ। ਜਿੱਦਾਂ ਇੱਥੇ ਨਾ, ਜਿੱਦਾਂ ਇੱਥੇ ਨਾ ਵੈਂਡਿੰਗ ਮਸ਼ੀਨ ਹੈ ਨਾ ਹਰ ਜਗ੍ਹਾ ਹੈਗੀ, ਮਤਲਬ ਤੁਸੀਂ 10 ਮਿੰਟ ਦੀ ਦੂਰੀ ਚ ਆ ਜਾਓ ਤੁਹਾਨੂੰ ਵੈਂਡਿੰਗ ਮਸ਼ੀਨਾਂ ਮਿਲ ਜਾਏਗੀ, ਮਤਲਬ ਜਿੱਥੇ ਜੂਸ ਵਗੈਰਾ ਇਹ ਚੀਜ਼ਾਂ ਸਾਰੀਆਂ ਚੀਜ਼ਾਂ ਮਿਲ ਜਾਂਦੀ ਇੱਥੇ ਨਾ ਹਰ ਜਗ੍ਹਾ।
ਠੀਕ ਹੈ, ਮਤਲਬ ਜਿਹੜੇ ਸਹੂਲਤਾਂ ਆ ਸਿਟੀਜ਼ਨਸ ਨੂੰ ਉਹ ਉਹ ਕੈਨੇਡਾ ਚ ਜ਼ਿਆਦਾ, ਆਪਣੇ ਜਪਾਨ ਚ ਜ਼ਿਆਦਾ ਨੇ,
ਬਹੁਤ ਜ਼ਿਆਦਾ।
ਤੇ ਵੈਸੇ ਉਹ ਉਹ ਜਿਹੜਾ ਦੂਜਾ ਪਰਿਵਾਰਕ ਤੌਰ ਤੇ ਜਾਂ ਕਲਚਰਲ ਤੌਰ ਤੇ ਥੋੜਾ ਬਰੀਫਲੀ ਦੱਸ ਦਿਓ ਕਿੱਦਾਂ ਲੱਗਿਆ ਤੁਹਾਨੂੰ ਜਪਾਨ ਤੇ ਕੈਨੇਡਾ?
ਤੁਸੀਂ
ਚਲੋ
ਲੱਗਦਾ ਹੀ ਨਹੀਂ ਕਿ ਤੁਸੀਂ ਬਾਹਰ ਹੈਗੇ, ਤੁਹਾਨੂੰ ਲੱਗਦਾ ਕਿ ਏਦਾਂ ਲੱਗਦਾ ਜਿਵੇਂ ਤੁਸੀਂ ਪੰਜਾਬ 'ਚ ਹੀ ਹੈਗੇ।
ਇੱਦਾਂ ਕਰਦੇ ਹਾਂ ਪੁਸ਼ਪ, ਆਪਾਂ ਲੰਬੀ ਗੱਲ ਕਰਾਂਗੇ, ਕੈਨੇਡਾ ਦੀ ਗੱਲਾਂ ਤੁਹਾਤੋਂ ਕਰਨੀਆਂ, ਜਪਾਨ ਦੀਆਂ ਵੀ ਕਰਨੀਆਂ, ਅਤੇ ਆਪਾਂ ਪ੍ਰੋਗਰਾਮ 'ਚ ਆਪਾਂ ਲਾਵਾਂਗੇ। ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਕਾਲ ਕੀਤੀ ਅਤੇ ਸਾਡੇ ਨਾਲ ਸਾਂਝ ਪਾਈ, ਸ਼ੁਕਰਾਨਾ ਜੀ।
ਥੈਂਕ ਯੂ ਭਾਅ ਜੀ, ਬਹੁਤ ਬਹੁਤ
ਥੈਂਕ ਯੂ ਜੀ,
ਕਾਲ ਲਈ ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਜੀ। ਸੋ ਪਿਆਰਿਓ, ਬੜਾ ਚੰਗਾ ਲੱਗਦਾ, ਅਤੇ ਇਹਨਾਂ ਦਾ ਲੱਸੀ ਵਾਲਾ ਪ੍ਰੋਗਰਾਮ ਇਹਨਾਂ ਨੇ ਕੀਤਾ ਸੀ ਇੱਕ ਵਾਰੀ, ਬੜਾ ਜ਼ਬਰਦਸਤ ਪ੍ਰੋਗਰਾਮ ਸੀਗਾ, ਕਾਫੀ ਸਾਲ ਹੋ ਗਏ, ਮੇਰੇ ਕੋਲ 10 ਸਾਲ ਹੋ ਗਏ। ਤੇ ਹਰੀਸ਼ ਅਰੋੜਾ ਜੀ ਵੀ ਸਾਡੇ ਨਾਲ ਸ਼ਾਮਿਲ ਨੇ, ਤਕਰੀਬਨ ਮੈਂ ਆਖਰੀ ਕਾਲ ਲਵਾਂਗਾ। ਹਰੀਸ਼ ਜੀ, ਕੀ ਆਇਆਂ ਨੂੰ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਜੀ,
ਠੀਕ ਠਾਕ ਹੋ?
ਬਸ ਸ਼ੁਕਰ ਹੈ ਭਾਜੀ, ਚੰਗੇ ਭਲੇ ਆ ਗਏ ਉੱਥੋਂ ਦੀ ਮੁੜ ਕੇ ਮੈਲਬਨ ਤੋਂ। ਮੈਂ ਸੁਣਿਆ ਸੀ ਪ੍ਰੋਗਰਾਮ ਤੁਹਾਡਾ ਜੀ,
ਤੂੰ ਕਹਿ ਨਹੀਂ ਤਾਂ ਹਰਮਨ ਰੇਡੀ ਵਾਲਿਆਂ ਨੇ ਕਸਰ ਤਾਂ ਕੋਈ ਨੀ ਸੀ ਛੱਡੀ, ਫੇ ਸਹੀ ਸਲਾਮਤ ਨਾ ਆਉਂਦੇ,
ਕੋਈ ਨੀ ਸੱਚੀ ਕੋਈ ਨੀ। ਭਾਜੀ ਮੈਂ ਆਪਣਾ ਮਜ਼ਾਕ ਤੁਹਾਨੂੰ ਦੱਸਣ ਲੱਗਿਆ, ਜਿੱਦਣ ਮੈਂ ਘੜੀ ਲੈ ਕੇ ਲੈਣ ਗਿਆ ਨਾ ਮੈਂ ਇੱਥੇ,
ਅੱਛਾ,
ਉਸ ਮੈਲਬਨ ਚ ਹੈਗਾ ਤੇ ਉਹ ਬਹੁਤ ਡਾਊਨ ਟੂ ਅਰਥ ਨੇ ਤੇ ਕਾਫੀ ਅਮੀਰ ਲੋਕ ਨੇ,
ਅੱਛਾ,
ਇੰਡੀਆ ਤੋਂ,
ਅੱਛਾ।
ਤੇ ਭਾਜੀ ਉਹਨੇ ਮੈਨੂੰ ਕਿਹਾ ਮੇਰੀ ਯਾਰ ਤੂੰ ਆਉਣ ਲੱਗਿਆ ਨਾ ਮੈਲਬਨ, ਇੱਕ ਘੜੀ ਚੱਕ ਕੇ ਲਿਆਈ ਮੈਨੂੰ। ਮੈਨੂੰ ਜੇ ਕਹਿ ਦਿੰਦਾ ਨਾ ਮੇਰੇ ਜਵਾਈ ਦੀ ਘੜੀ ਆ, ਮੈਂ ਸਮਝ ਜਾਂਦਾ ਵੀ ਬਹੁਤ ਅਮੀਰ ਬੰਦੇ ਆ ਉਹ, ਤੇ ਉਹਦੀ ਹੈ।
ਅੱਛਾ,
ਮੈਂ ਜਾਣਾ ਨੀ ਸੀ,
ਅੱਛਾ,
ਮੈਂ ਮੈਨੂੰ ਭੇਜਤਾ ਸ਼ੋਰੂਮ ਉੱਥੇ ਜਾ ਕੇ ਨਾ ਚੱਕ ਕੇ ਲਿਆਈ।
ਅੱਛਾ,
ਮੈਂ ਟਰੱਕ ਖੜਾ ਲਿਆ, ਮੈਂ ਯਾਰ ਮੈਂ ਘਰ ਜਾਵਾਂਗਾ ਤਾਂ ਮੈਂ ਬਹੁਤ ਲੇਟ ਹੋ ਜਾਗਾ, ਟਰੱਕ ਇੱਥੇ ਖੜਾ ਦੇਣਾ ਤਾਂ ਇੱਥੋਂ ਹੀ ਟ੍ਰੇਨ ਤੇ ਚੜ ਜਾਣਾ।
ਅੱਛਾ,
ਮੈਂ ਟ੍ਰੇਨਿੰਗ ਟਾਈਪ ਕੱਪੜੇ ਪਾਏ ਸੀ, ਯੂਨੀਫਾਰਮ ਪਾਈ ਸੀ, ਮੈਨੂੰ ਕੱਲ ਤਾਂ ਵੜਨ ਨੀ ਦਿੱਤਾ ਉਹਨਾਂ ਨੇ,
ਸ਼ੋਪ 'ਚ ਨੀ ਵੜਨ ਦਿੱਤਾ,
ਸ਼ੋਪ 'ਚ ਨੀ ਵੜਨ ਦਿੱਤਾ ਜੀ ਮੈਨੂੰ। ਮੈਂ ਗਿਆ ਜੀ ਉਹ ਸ਼ੋਰੂਮ 'ਚ, ਮੈਂ ਲਾਈਨ 'ਚ ਖੜਿਆ, ਮੇਰਾ ਨੰਬਰ ਆਇਆ ਤੇ ਮੈਨੂੰ ਕਹਿੰਦੇ ਵੀ ਮੈਂ ਤੂੰ ਤਿੰਨ ਤਿੰਨ ਦਿਖਾਉਂਦੇ ਸੀ ਘੜੀ।
ਅੱਛਾ,
ਮੈਂ ਕਹੋ ਮੈਂ ਦੇਖਣੀ ਨੀ, ਮੈਂ ਤਾਂ ਲੈਣ ਆਇਆ,
ਲੈਣ,
ਕਹਿੰਦਾ ਲੈਣ ਆਇਆ, ਪਰ ਮੈਨੂੰ ਮੈਂ ਕਿਹਾ ਜੀ ਪੈਸੇ ਪੇ ਕੀਤੇ ਗਏ ਮੇਰੇ ਦੋਸਤ ਨੇ ਤੇ ਮੈਨੂੰ ਪਤਾ ਨੀ ਇਹ ਘੜੀ ਚੱਕਣੀ ਹੈ, ਮੈਂ ਤਾਂ ਮੇਰਾ ਨਾਮ ਹੀ ਹੈ।
ਅੱਛਾ,
ਫਿਰ ਮੈਨੂੰ ਜੀ ਮੈਨੇਜਰ ਲੈਣ ਆਇਆ ਅੰਦਰੋਂ,
ਅੱਛਾ,
ਆ ਜਾ ਜਾ ਹਾਂ ਤੇਰਾ ਨਾਮ ਹੈਗਾ ਤੇ ਲੈਣਾ।
ਅੱਛਾ,
ਮੈਨੂੰ ਲੈਣ ਆਇਆ ਜੀ ਬਾਹਰੋਂ, ਮੈਂ ਘੜੀ ਦਿੱਤੀ ਤੇ ਮੈਨੂੰ ਕਹਿੰਦਾ ਵੀ ਆਹ ਘੜੀ ਹੈ ਤੇ ਮੈਨੂੰ ਕਹਿੰਦਾ ਤੈਨੂੰ ਪਤਾ ਇਹ ਘੜੀ ਕਿੰਨੇ ਦੀ ਹੈਗੀ ਆ? ਮੈਂ ਕਿਹਾ ਕਿੰਨੇ ਮੈਨੂੰ ਤਾਂ ਪਤਾ ਨੀ ਹੈ, ਤੂੰ ਘੜੀ ਦੇ ਦੇ, ਮੈਂ ਤਾਂ ਲੈ ਕੇ ਜਾਣੀ, ਮੇਰੀ ਨੀ ਹੈ। ਉਹ ਬੰਦਾ ਬੁੰਦਾ ਜੀ ਸਜਾਉਂਦਾ ਸਜੁੰਦਾ ਰਹਿ ਗਿਆ ਜੀ, ਮੈਨੂੰ ਕਹਿੰਦਾ ਜੀ 1,37,000 ਦੀ ਘੜੀ ਹੈ।
ਅੱਛਾ,
ਮੈਂ ਠੀਕ ਹੈ, ਮੈਨੂੰ ਦਿਮਾਗ ਚ ਇੰਡੀਆ ਵਾਲਾ ਆਇਆ ਜੀ ਗੱਲ, ਮੈਂ 1,37,000 ਰੁਪਏ ਕੀ ਹੋਣਾ ਜੀ, ਕਹਿੰਦਾ ਬੰਦੇ ਨੇ 1,37,000। ਅੱਛਾ, ਮੇਰੇ ਦਿਮਾਗ ਚ ਉਹੀ ਚੱਲੀ ਗਿਆ ਜੀ, 1,37,000 ਦੀ
ਇੰਡੀਆ ਵਾਲੇ ਰੁਪਈਏ ਚੱਲੀ ਗਏ ਤੁਹਾਡੇ।
ਫਿਰ ਮੈਨੂੰ ਕਹਿੰਦਾ ਯੂ ਨੋ ਦੈਟਸ ਡਾਲਰ 1,32,000। ਮੈਂ ਕਿਹਾ ਇਹ ਕੀ ਬੰਬ ਤੁਮ ਦੇ ਰਿਹਾ, ਕੀ ਹੈ ਘੜੀ ਹੈ ਕਿ ਬੰਬ ਹੈ? ਕਹਿੰਦਾ ਵੀ 1,37,000 ਦੀ ਘੜੀ ਹੈ। ਔਰ ਭਾਜੀ ਮੈਂ ਦੇਖ ਕੇ ਮੈਨੂੰ ਵੀ ਹੈਰਾਨੀ ਹੋਈ, ਹੁਣ ਮੈਂ ਇਹਨੂੰ ਛੱਡ ਵੀ ਨੀ ਸਕਦਾ, ਲੈ ਵੀ ਨੀ ਸਕਦਾ, ਮੇਰੇ ਦੋਸਤ ਜਾਣ ਕੇ ਮੋਬਾਈਲ ਬੰਦ ਕਰ ਲਿਆ ਵੀ ਮੈਨੂੰ ਪਤਾ ਵੀ ਹੁਣ ਇਹ ਗਿਆ ਉੱਤੇ ਇਹ ਚੱਕੇਗਾ ਨੀ ਥੋੜੀ,
ਠੀਕ ਹੈ,
ਉਹਨੇ ਆਪਣਾ ਮੋਬਾਈਲ ਬੰਦ ਕਰ ਲਿਆ। ਚਲੋ ਭਾਜੀ ਮੈਂ ਔਖੇ ਸੌਖੇ ਚੱਕ ਲਈ, ਮੈਨੂੰ ਨਾ ਉਹਨੇ ਘੜੀ ਦਿਖਾਈ 2,75,000 ਦੀ।
ਓਹੋ, ਕੀ ਲਾਇਆ ਹੁੰਦਾ ਘੜੀ?
ਘੜੀ ਨੂੰ 1.5 ਸਾਲ ਲੱਗਦਾ, 1.5 ਸਾਲ ਦੀ ਬੁਕਿੰਗ ਹੈ ਉਸਤੇ।
ਅੱਛਾ, ਹੈਂਡਮੇਡ
ਚੱਕ ਕੇ ਲਿਆ ਭਾਜੀ 9 ਮਹੀਨੇ, ਹਾਂਜੀ 9 ਮਹੀਨੇ ਬਾਅਦ ਮਿਲ ਗਿਆ ਉਸ ਬੰਦੇ ਨੂੰ।
ਕਿਆ ਬਾਤ ਹੈ, ਇਹ
ਜਿਹੜੀ ਮੈਂ ਘੜੀ ਚੱਕ ਕੇ ਲਿਆ
ਇਹ
ਹੈਂਡਮੇਡ ਹੈ ਜੀ, ਵਿੱਚ ਹੀਰੇ ਸੋਨੇ ਜੜੇ ਦੇ ਵਿੱਚ,
ਸਾਨੂੰ ਤਾਂ ਭਰਾਵਾ ਹਰੀਸ਼ ਅਰੋੜਾ ਜੀ, ਸਾਨੂੰ ਤਾਂ ਟਾਈਮ ਦੇਖਣਾ ਵੀ ਨੀ ਇਹਨਾਂ ਘੜੀਆਂ ਤੇ ਆਉਂਦਾ ਹੁਣ।
ਸੱਚੀ ਨੂੰ ਦਿਖਿਆ ਵੀ ਨੀ ਮੈਨੂੰ, ਟਾਈਮ ਕਿੱਦਾਂ ਦਿਖਦਾ ਤੂੰ ਦੱਸੀ ਜਾਂਦਾ, ਇਹ ਟਾਈਮ ਕਿਤੇ 4 ਬਣੀ ਗਈ ਥੱਲੇ ਜੀ, ਮੈਂ ਕਿਹਾ ਹੁਣ ਟਾਈਮ ਕਿਹੜਾ ਨੇ ਇਹ ਤਾਂ ਦੱਸ ਦੇ। ਕਹਿੰਦਾ ਜੇ ਮੈਂ ਯਾਰ ਫਰਿਆ ਅਜੇ ਭਾਜੀ, ਅਗਲੇ ਫਿਰ ਅਗਲੇ ਦਿਨ ਮੈਂ ਲੈ ਕੇ ਜਾਣਾ ਸੀ ਮੈਲਬਨ, ਮੈਂ ਫਲਾਈਟ ਸੀਗੀ ਮੇਰੀ 4:30 ਦੀ।
ਅੱਛਾ,
ਉੱਥੇ ਮੈਂ ਏਅਰਪੋਰਟ ਤੇ ਪਹੁੰਚਿਆ, ਫਲਾਈਟ ਕੈਂਸਲ ਹੋ ਗਈ। ਆਪਣੇ ਹੱਥ ਦੇ ਉੱਪਰ ਨਾ ਜਿਵੇਂ ਰੁਮਾਲ ਬੰਨੇ ਵੇ ਤੋਂ ਪੱਟੀ ਬੰਨੀ ਵੀ ਤਾਂ ਪਾਈ ਵੀ ਘੜੀ, ਉਹ ਮੈਂ ਕਿਹਾ ਕਿਤੇ ਉਂਝੀ ਨਾ ਗਿਰ ਜਾਏ ਮੇਰੇ ਤੋਂ, ਤੇ ਮੈਂ ਰਾਤੋਂ ਰਾਤ ਗਿਆ ਇੱਥੋਂ ਦੀ ਭਾਜੀ, ਉੱਥੇ ਫਲਾਈਟ ਕੈਂਸਲ ਹੋ ਗਈ, ਅਗਲੀ ਫਲਾਈਟ 8:30 ਸੀ ਉਹ ਵੀ ਕੈਂਸਲ ਹੋ ਗਈ।
ਅੱਛਾ, ਆਪਣੇ
ਫਲਾਈਟ ਮਿਲੀ 10:00 ਦੀ,
ਘੜੀ ਦੀ ਫੋਟੋ ਵੀ ਖਿੱਚੀ ਕੋਈ?
ਮੈਂ ਭਾਜੀ ਉਹ ਹੋਇਆ ਕੀ, ਫਿਰ ਉਸ ਤੋਂ ਬਾਅਦ ਮੈਂ ਰਾਤੀ 12:30 ਪਹੁੰਚਿਆ ਉੱਥੇ। ਮੇਰਾ ਦੋਸਤ ਕਹੇ ਤੂੰ ਵਾਪਸ ਚਲ ਜਾ ਘਰ ਤੇ ਘੜੀ ਮੈਂ ਬਾਅਦ ਚੋਂ ਆ ਕੇ ਲੈ ਲਈ ਆ, ਤੂੰ ਬਾਅਦ ਚੋਂ ਆਈ ਫਿਰ ਲੈ ਜਾਈ। ਮੈਂ ਕਿਹਾ ਇਹਨੂੰ ਬੰਦ ਨਾ ਰੱਖਾਂਗੇ ਕਿੱਥੇ ਘਰ ਆਪਣੇ,
ਮੈਨੂੰ ਤਾਂ ਨੀਂਦ ਨੀ ਆਉਂਦੀ। ਤੂੰ ਕਹਿ ਮੇਰੀ ਤੂੰ ਕਹਿ ਘੜੀ ਦੀ ਕਿ ਮੇਰੇ ਤਾਂ ਮਿੰਟ ਵੀ ਖਰਾਬ ਕੀਤੇ, ਉਹ ਪਲ ਪਲ ਵੀ ਖਰਾਬ ਕੀਤਾ ਘੜੀ ਨੇ।
ਭਾਜੀ ਮੇਰਾ ਬੜਾ ਚੈਨ ਲੁੱਟਿਆ ਜੀ, ਮੇਰਾ ਬੜਾ ਚੈਨ ਲੁੱਟਿਆ ਜੀ ਘੜੀ ਨੇ।
ਦੂਜੀ
ਜਿਹੜੀ ਤੁਸੀਂ ਆਪਾਂ ਗੱਲ ਕਰ ਰਹੇ ਨੇ ਕੁੜੀਆਂ ਦੇ ਵਿਆਹਾਂ ਦੀ, ਭਾਜੀ ਮੇਰੇ ਤਾਂ ਪਰਿਵਾਰ ਚ ਕਈ ਕਈ ਐਸੇ ਹੋ ਗਏ ਨੇ।
ਅੱਛਾ
ਅੱਜ ਦੀ ਮਾਫ ਕਰਨਾ ਜੀ, ਕੁਛ ਸਾਰੇ ਸੁਣ ਰਹੀ ਹੋਣੀ, ਧੀਆਂ ਪੈਣਾ ਵੀ ਉਹ ਸਾਰੇ ਇੱਕੋ ਜਿਹੇ ਹੁੰਦੇ। ਭਾਜੀ ਇੰਨੀ ਕੁ ਈਗੋ ਆ ਗਈ ਹੈ
ਜੀ,
ਭਾਜੀ ਇਹ ਆਪਣੀ ਪਰਿਵਾਰ ਦੀ ਦੋ ਕੁੜੀਆਂ ਇੱਥੇ ਲੈ ਕੇ ਆਇਆ
ਜੀ,
ਤੇ ਮੈਂ ਪੈਸੇ ਵੀ ਜੇਬ ਚ ਲਾਏ ਨੇ ਇੱਥੇ
ਜੀ,
ਸਾਲ ਸਾਲ ਮੈਂ ਘਰ ਵੀ ਰੱਖਿਆ
ਜੀ।
ਮੈਂ ਮਾਮਾ ਸੀਗਾ ਤੇ ਮੈਂ ਪਿਓ ਬਣਦਾ ਸੀਗਾ, ਵੀ ਮੈਂ ਤਾਂ ਪੁੱਛ ਗਿੱਛ ਕਰਾਂ ਇਹਨੂੰ ਛੱਡ ਕੇ ਆਵਾਂ, ਪਿਓ ਬਣਦਾ
ਸੀਗਾ
ਤੇ ਭਾਜੀ ਉਹ ਮੈਨੂੰ ਬੁਲਾਉਣਾ ਹੀ ਛੱਡ ਗਏ।
ਦੈਟਸ ਵੈਰੀ ਸੈਡ ਅਫੇਅਰ ਜੋ ਹੋ ਰਿਹਾ ਆ, ਤੇ ਖੈਰ ਆਪਾਂ ਮੁੰਡਿਆਂ ਦੀ ਵੀ ਕਿਤੇ ਗੱਲ ਕਰਾਂਗੇ।
ਮੈਂ ਬੜੀ ਉਮੀਦ ਬਿਲਕੁਲ ਬਿਲਕੁਲ ਕੁੜੀਆਂ ਦੇ, ਮੈਂ ਉਹਨਾਂ ਨੂੰ ਸਮਝਾਉਂਦਾ ਹਲੇ ਵੀ ਹੈ ਵੀ ਏਡੀ ਈਗੋ ਕਿਉਂ ਪਾਲੀ ਵੀ ਹੈ, ਕਿਸ ਤਰੀਕੇ ਦੀ ਪਾਲੀ, ਆਪਾਂ ਕੀ ਕਰਨਾ ਹੈ। ਭਾਜੀ ਨਹੀਂ ਕੋਈ ਸੁਣਦਾ,
ਤੁਸੀਂ ਦੱਸੋ, ਤੁਸੀਂ ਦੇਖੋ ਤੁਸੀਂ ਫੈਮਿਲੀ ਹੋ, ਤੁਸੀਂ ਬਾਪ ਬਣਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਦੇ ਮਾਮੇ ਹੋ, ਜਦੋਂ ਤੁਹਾਡੇ ਨਾਲ ਇਹ ਐਟੀਟਿਊਡ ਹੈ, ਤੁਸੀਂ ਦੱਸੋ ਵੀ ਉਹ ਗਾਂ ਜਾ ਕੇ ਸਹੁਰਿਆਂ ਚ ਕੀ ਹੋਏਗਾ,
ਕੀ ਹੋਏਗਾ,
ਇਹ ਚਿੰਤਾ ਦਾ ਵਿਸ਼ਾ ਹੈ।
ਉਹੀ ਕੰਮ ਹੁਣ ਜਦੋਂ ਬਿਲਕੁਲ ਚਿੰਤਾ ਵਿਸ਼ਾ ਜੀ ਆਪਦੇ ਘਰ ਦੇ ਵਿੱਚ ਹੋ ਰਿਹਾ ਬਗਾਨੇ ਦਾ ਬਾਰ ਦੇਖਾਂਗਾ ਵੀ ਇੰਨੀ ਈਗੋ ਹੈ ਭਾਜੀ, ਪੈਸਾ ਲਾ ਕੇ ਸਭ ਕੁਛ ਕਰਕੇ ਵੀ ਉਹਨਾਂ ਨੂੰ ਪੜ੍ਹਾਈ ਵੀ ਚੰਗੀ ਦੁਆਰੇ ਚ ਵੀ ਚੱਲ ਗਿਆਨਵਾਨ ਹੋ ਜਾਣਗੀਆਂ ਤੇ ਜ਼ਿੰਦਗੀ ਸਵਾਰ ਲੈਣਗੀਆਂ। ਬਹੁਤ ਗਰੀਬ ਘਰ ਤੁਸੀਂ ਆ, ਆਪਦਾ ਘਰ ਭਾਜੀ ਲੇਟ ਕਰ ਲਿਆ ਇਸ ਕੰਮ ਤੇ, ਹੁਣ ਐਸਾ ਹਾਲਾਤ ਆ ਗਏ ਨੇ ਵੀ ਫਲਾਣਾ ਵੀ ਛੱਡ ਗਏ ਨੇ।
ਚਲੋ ਹਰੀ ਜੀ, ਆਪਾਂ ਇਹਨੂੰ ਕੰਟੀਨਿਊ ਕਿਸੇ ਦਿਨ ਰੱਖਾਂਗੇ, ਚਿੰਤਾ ਦੇ ਵਿਸ਼ੇ ਨੇ ਤੇ ਲੰਬੀ ਗੱਲਬਾਤ ਮੰਗਦੇ ਨੇ।
ਹਾਲਾਤਾਂ ਕੀ ਕਿੱਥੇ ਨਿਕਲਦੀਆਂ ਨੇ, ਕਿੱਥੇ ਤੁਸੀਂ ਇਹਦਾ ਕੱਢੋ ਜੀ ਕੋਈ ਤਰੀਕਾ ਨਿਕਲਦਾ ਤਾਂ
ਕੋਈ ਨਹੀਂ ਸਮਝਾ ਦਿੰਦੇ। ਨਹੀਂ ਨਹੀਂ ਆਪਾਂ ਗੱਲਾਂ ਬਾਤਾਂ ਹੀ ਕਰ ਸਕਦੇ ਹਾਂ, ਇੱਕ ਕਨਵਰਸੇਸ਼ਨ ਹੀ ਸੋਸਾਇਟੀ 'ਚ ਕਰ ਸਕਦੇ, ਇਹਨੂੰ ਟਾਈਮ ਲੱਗੂਗਾ, 2-4 ਸਾਲ 5 ਸਾਲ ਜੇ ਆਪਾਂ ਗੱਲਬਾਤ ਕਰਦੇ ਰਹੀਏ ਇਹਨਾਂ ਮੁੱਦਿਆਂ ਤੇ। ਤੇ ਬਹੁਤ ਬਹੁਤ ਧੰਨਵਾਦ ਹਰੀ ਜੀ, ਥੈਂਕ ਯੂ ਤੁਹਾਡਾ ਟਾਈਮ ਕੱਢਣ
ਲਈ। ਸੁਣਦੇ ਮੈਂ ਤਾਂ ਆਪਣੀ ਘਰ ਦੀ ਗੱਲ ਦੱਸ ਰਿਹਾ।
ਥੈਂਕ ਯੂ ਨੋ ਪ੍ਰੋਬਲਮ, ਤੇ ਆਪਾਂ ਕਰਾਂਗੇ ਇਹਨੂੰ ਜਾਰੀ ਰੱਖਾਂਗੇ। ਸ਼ੁਕਰਾਨਾ ਜੀ, ਸਤਿ ਸ਼੍ਰੀ ਅਕਾਲ। ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਕਾਫੀ ਸਮਾਂ ਹੋ ਗਿਆ, ਤੇ ਮੈਂ ਜੁਗਨਦੀਪ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਮਾਂ ਐਂਡ ਦੇ ਵਿੱਚ ਹੀ ਹੈ, ਤੇ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਪ੍ਰੋਗਰਾਮ 'ਚ ਗੱਲ ਕਰਨ ਦੀ। ਤੇ ਫੋਟੋ ਹਰੀ ਸ਼ਰੋੜਾ ਜੀ ਭੇਜ ਦੇਣਗੇ ਤੇ ਕੱਲ ਨੂੰ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਇੱਕ ਵੈਸੇ ਦੀਪਜੋਤ ਸੋਈ ਨੇ ਭੇਜੀ ਸੀ, ਉਹ ਫੋਟੋ ਸ਼ੇਅਰ ਕੀਤੀ ਹੈ, ਤੇ ਗੁਰਿੰਦਰ ਹੁਣੀ ਕਹਿੰਦੇ ਨੇ ਕਿ ਗੱਲ ਨਹੀਂ ਬਣੀ, ਤੇ ਕੁਲਦੀਪ ਔਲਖ ਵੀ ਪ੍ਰੋਗਰਾਮ 'ਚ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਮੋਸਟ ਆਫ ਦਾ ਫੈਮਿਨਿਸਟ ਆਪ ਖੁਦ ਤਲਾਕਸ਼ੁਦਾ ਹੁੰਦੀਆਂ ਨੇ। ਜੀ ਬਿਲਕੁਲ, ਸਮੀਰ ਪੌਲ ਵੀ ਸਾਡੇ ਨਾਲ ਜੁੜੇ ਨੇ ਆਸਟਰੀਆ ਤੋਂ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਚੜ੍ਹਦੀ ਕਲਾ ਦੀ ਅਰਦਾਸ ਹਰ ਸੁਣਨ ਵਾਲੇ ਲਈ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰਾਨਾ। ਸੋ ਇੰਨਾ ਕੁਛ ਕਹਿੰਦੇ ਆ, ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਅਤੇ ਕੱਲ੍ਹ ਨੂੰ ਫਿਰ ਆਪਾਂ ਬਿੱਟਾ ਸਾਹਿਬ ਨੂੰ ਵੀ ਲਵਾਂਗੇ, ਆਪਾਂ ਕੰਟੀਨਿਊ ਰੱਖਾਂਗੇ। ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਸਾਡੇ ਨਾਲ ਸਾਂਝਾਂ ਪਾਉਂਦੇ ਹੋ, ਔਰ ਪੋਡਕਾਸਟ 'ਤੇ ਬੜੀ ਛੇਤੀ ਇਹ ਪ੍ਰੋਗਰਾਮ ਆਪਾਂ ਚੜ੍ਹਾ ਦਾਂਗੇ ਅਤੇ ਤੁਸੀਂ ਸੁਣ ਸਕਦੇ ਹੋ। ਸੋ ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।